वाहिगुरु जी सलोक फिरत फिरत प्रव्याया पर्या तो शरणाए नानकी प्रभ बेनती अपनी भक्ति लाए। श्लोक ज्ञान अंजन गुरदिया अज्ञान अंधेर विनाश हर कृपा ते संत भेटिया नानक मन परगास। वाहिगुरु जी का खालसा वाहिगुरु जी की फतेह। चलो जी चौवीवीं बार दी पच्चीवीं बार दी चौदहवीं पौड़ी बार पच्चीवीं पौड़ी चौदहवीं।
रोम रोम बिच रखियोन
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 उड़दा मुँह खुला है ना फोड़े दी आवाज देगा रखियोन
रखियोन रोम रोम बिच रखियोन।
हाँ जी
कर ब्रह्मंड करोड़ समाए
देखो काल पुरख दी नेत वाहिगुरु दी कुदरत वेखो रोम रोम बिच रखियोन। अकाल पुरख ने अपने एक एक रोम दे विच कर ब्रह्मांड ब्रह्मांड करके किन्ने क करोड़ा ही करोड़ समाई एक एक रोम विच करोड़ा ब्रह्मांड समाए हुए ने। आप एक ब्रह्मांड विच बैठे हाँ आ एक जिद च आप रह रहे हैं एक मातलोक ब्रह्मांड है इदा दे होर करोड़ा ही होर ब्रह्मांड ने ते वो वाहिगुरू काल पुरख दे एक एक रोम विच करोड़ा समाए हुए ने। जिमें सवैयां विच भी क्या है रोम रोम कोट ब्रह्मांड को निवास जास मानस अवतार तार दर्श दिखाए हैं। यह परमेश्वर की ऐसी कुदरत है सो एक एक रोम विच हजारा करोड़ा ब्रह्मांड ने जी समाई मैंने समाए हुए करोड़ा ही समाए हुए ने एक एक रोम विच कौन कोई लेखा जोखा करेगा। हाँ जी
पार ब्रह्म पूर्ण ब्रह्म सतपुरख सतगुर सुखदाई।
हाँ उस एक जिन्हें ये करोड़ा ब्रह्मांडा की साजना करने वाले मालक दो रूप ने उहदे एक पार ब्रह्म रूप है एक पूर्ण ब्रह्म रूप है। पार ब्रह्म रूप की निर्गुण रूप है सो पूर्ण ब्रह्म की वह सरगुण रूप है। निर्गुण तो सरगुण थी आ हुण निर्गुण तो सरगुण रूप होए ने वह की रूप होए ने गुरु नानक साहब महाराज रूप होए ने सतपुरख सतपुरख का ही अकाल पुरख जो सतपुरख ने उन्होंने ही सतगुण रूप सतगुर सुखदाई सतगुरु गुरु नानक रूप हो करके सुखों के देन वाले बने ने ये रूप धार के आए ने।
चार वर्ण गुरसिख होए
आने की लोड़ की सी ये रूप विच क्योंकि पहला जिहड़ा सी सिस्टम बनाया जा रहा उस ढांचे विच केवल जिहड़ी धार्मिक सिक्ख्या सी जां वेद साहित सी उस नूं केवल हिंदू ही जिहड़े सी पढ़ सकदे सी क्षत्री केवल सुन सकदे सी बाकी शूद्र ते खत्रियां नूं ना सुनण दा अधिकार ना पढ़न दा अधिकार ना इस्त्री जाति नूं अधिकार इह तों वांझा रख्या गया जे फिर उहनां दी कल्याण किवें होवे भाई। इउं गुरु नानक सच्चे पातशाह महाराज जी ने अकाल पुरख ने आप सतगुर रूप हो करके इह उपदेश फिर जिहड़ा सी खुल दित्ती है चार वर्ण गुरसिख होए
चार वर्ण गुरसिख होए
भी चार वर्णा विचों कोई भी सिख हो सकता है। ब्राह्मण केवल ब्राह्मण के घरे जमे ही हो सकता है छत्री छत्री के घरे हो सकता सी शूद्र ब्राह्मण होने का अधिकार कोई नहीं वैष्णु ब्राह्मण होने का अधिकार कोई नहीं पर धन गुरु नानक साहिब सच्चे पातशाह जी ने चार वर्णा गुरसिख होने का अधिकार खोल दिता स्त्री जाति को अधिकार दिता भाई तुम भी पाठ कर सकते। हाँ जी गुरु ग्रंथ साहिब पढ़ने का अधिकार है सहज पाठ करो खंड पाठ साहब करो ये अधिकार इन्हें दिता है।
साध संगत सतगुरु सरनाई
यो साध संगत सतगुरु गुरु नानक साहब महाराज जी ने साध संगत कायम की साध संगत कायमी दे सरनाई फिर सतगुरां की सरण। हाँ जी जिहड़ी कि साध संगत चो प्राप्त होंदी है
ज्ञान ध्यान सिमरन सदा
ਅਤੇ ਫਿਰ ਇਹ ਤਿੰਨ ਚੀਜ਼ਾਂ ਜਿਹੜੀਆਂ ਨੇ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਸਿੱਖੀ ਦੇ ਥੰਮ ਕਾਇਮ ਕੀਤੇ, ਇੱਕ ਸਿਮਰਨ, ਇੱਕ ਧਿਆਨ, ਇੱਕ ਗਿਆਨ। ਪਿੱਛੇ ਆਪਾਂ ਪੌੜੀਆਂ ਪੜ੍ਹ ਚੁੱਕੇ ਹਾਂ ਅਤੇ ਬਹੁਤ ਸੋਹਣੇ ਦ੍ਰਿਸ਼ਟਾਂਤ ਭਾਈ ਸਾਹਿਬ ਜੀ ਨੇ ਗਿਆਨ ਦੇ ਸੰਬੰਧ ਵਿੱਚ, ਧਿਆਨ ਦੇ ਸੰਬੰਧ ਵਿੱਚ, ਸਿਮਰਨ ਦੇ ਸੰਬੰਧ ਵਿੱਚ ਪਿਛਲੀਆਂ ਪੌੜੀਆਂ ਵਿੱਚ ਬੜੇ ਸੋਹਣੇ ਖੁਲਾਸੇ ਕੀਤੇ ਨੇ। ਸੋ ਗਿਆਨ ਕਿਹਦੇ ਵਰਗਾ? ਹੰਸ ਵਰਗਾ। ਹੰਸ ਦਾ ਗਿਆਨ ਹੰਸ ਬੱਚੇ ਦਿੰਦਾ ਹੈ, ਉਹਦੇ ਬੱਚੇ ਨੂੰ ਹੰਸ ਵਾਲਾ ਗਿਆਨ ਹੈ। ਕੀ ਹੈ ਕਿ ਉਹਦੀ ਚੁੰਝ ਵਿੱਚ ਸ਼ਕਤੀ ਹੈ, ਉਹਦੀ ਪ੍ਰਕਿਰਤੀ ਹੈ। ਕੀ ਸ਼ਕਤੀ ਹੈ? ਜੇ ਆਪਾਂ ਦੁੱਧ ਵਿੱਚ ਪਾਣੀ ਰਲਾ ਕੇ ਉਹਦੇ ਮੂਹਰੇ ਰੱਖ ਦੇਈਏ, ਚੁੰਝ ਪਾਵੇਗਾ, ਦੁੱਧ ਵਿੱਚ ਪਾਣੀ ਵੱਖਰਾ ਕਰ ਦਿੰਦਾ ਹੈ ਅਤੇ ਦੁੱਧ ਦਾ ਅੰਸ਼ ਵੱਖਰਾ। ਹੰਸ ਦੀ ਚੁੰਝ ਦੀ ਸ਼ਕਤੀ ਹੈ, ਉਹਦੀ ਪ੍ਰਕਿਰਤੀ ਹੈ ਉਹਦੀ ਉੱਦਾਂ ਦੀ। ਅਤੇ ਇਉਂ ਦੁੱਧ ਦਾ ਅੰਸ਼ ਲੈ ਲੈਂਦਾ, ਪਾਣੀ ਦਾ ਫੁੱਕੜ ਛੱਡ ਦਿੰਦਾ। ਇਉਂ ਸਿੱਖ ਨੂੰ ਜਿਹੜਾ ਸੀ ਗਿਆਨ ਭਾਈ ਮਹਾਰਾਜ ਨੇ ਬਖਸ਼ਿਆ ਹੰਸ ਵਾਲਾ, ਜਿਵੇਂ ਹੰਸ ਦੇ ਬੱਚੇ ਨੂੰ। ਇਉਂ ਗੁਰਸਿੱਖ ਗੁਰੂ ਦੇ ਬੱਚੇ ਹੀ ਹਾਂ ਆਪਾਂ, ਉਹਦੇ ਸਿੱਖ ਹਾਂ। ਉਹਨਾਂ ਨੂੰ ਇਹ ਗਿਆਨ ਦਿੱਤਾ ਕਿ ਭਾਈ ਗਿਆਨ ਹੋਵੇ ਇੱਦਾਂ ਦਾ। ਉਹ ਕੀ ਹੈ? ਪਾਣੀ ਕੀ ਹੈ? ਅਸੱਤ ਝੂਠ, ਉਹਦਾ ਸਿੱਖ ਨੇ ਤਿਆਗ ਕਰਨਾ। ਅਤੇ ਦੁੱਧ ਕੀ ਹੈ? ਉਹ ਸੱਤ। ਸੱਤ ਕੀ ਹੈ? ਪਰਮੇਸ਼ਰ। ਸੱਤ ਵਸਤੂ ਦਾ ਗ੍ਰਹਿਣ ਕਰ ਲੈਣਾ, ਅਸੱਤ ਜਿਹੜਾ ਝੂਠ ਹੈ ਉਹਦਾ ਤਿਆਗ ਕਰਨਾ। ਇਹ ਗਿਆਨ ਗੁਰੂ ਨਾਨਕ ਸਾਹਿਬ ਜੀ ਨੇ ਸਿੱਖਾਂ ਨੂੰ ਦਿੱਤਾ। ਸੱਤ ਅਤੇ ਸੱਤ ਦਾ ਨਿਰਣਾ ਕਰਾਇਆ, ਸੱਤ ਦਾ ਤਿਆਗ ਕਰਨਾ, ਅਸੱਤ ਦਾ ਝੂਠ ਦਾ ਤਿਆਗ ਕਰਨਾ। ਇਹ ਹੈ ਗਿਆਨ ਸਿੱਖਾਂ ਨੂੰ ਦਿੱਤਾ। ਇਹ ਗਿਆਨ ਜਿਹੜਾ ਕਿ ਹੰਸ ਦੇ ਦ੍ਰਿਸ਼ਟਾਂਤ ਦੁਆਰਾ ਸਮਝਾਇਆ। ਦੂਜਾ ਹੁਣ ਧਿਆਨ। ਧਿਆਨ ਜਿਹੜਾ ਸੀ ਭਾਈ, ਕੱਛੂ ਦੀ ਪ੍ਰਕਿਰਤੀ ਹੈ। ਕੱਛੂ ਆਂਡੇ ਬਰੇਤੀ 'ਚ ਦਿੰਦੀ ਹੈ, ਉਹਦੀ ਕੱਛੂ ਕੁੰਮੀ ਜਿਹੜੀ ਹੈ ਆਂਡੇ ਦੇ ਕੇ ਆਪ ਪਾਣੀ 'ਚ ਰਹਿੰਦੀ ਹੈ। ਆਮ ਜੀਵਾਂ ਦੀ ਆਂਡਿਆਂ ਦੀ ਤੋੜਨ ਦੀ ਜਿਹੜੀ ਪ੍ਰਕਿਰਤੀ ਹੈ, ਉਹ ਖੰਭਾਂ ਦਾ ਤਾ ਉਹਨੂੰ ਜਿਹੜਾ ਨਿੱਘ ਦਿੰਦੇ ਨੇ, ਉਹ ਨਿੱਘ ਨਾਲ ਫਿਰ ਆਂਡਾ ਪੱਕਦਾ ਅਤੇ ਆਂਡੇ 'ਚੋਂ ਜੀ ਨਿਕਲਦਾ ਹੈ। ਪਰ ਕੱਛੂ ਦੀ ਪ੍ਰਕਿਰਤੀ ਇਹਦੇ ਉਲਟ ਹੈ। ਹਾਂ, ਉਹ ਆਂਡਾ ਦਿੰਦੀ ਹੈ ਬਰੇਤੀ ਵਿੱਚ, ਅਤੇ ਆਂਡੇ ਨੂੰ ਪਕਾਉਣ ਵਾਸਤੇ ਰੋਜ਼ ਅੱਖਾਂ ਦਾ ਧਿਆਨ ਆਂਡੇ ਵਿੱਚ ਲਾ ਕੇ ਰੱਖਦੀ ਹੈ। ਉਹ ਇੰਨਾ ਅੱਖਾਂ ਵਿੱਚ ਉਹਦੇ ਜਿਹੜਾ ਧਿਆਨ ਦੀ ਸ਼ਕਤੀ ਹੈ, ਉਹ ਧਿਆਨ ਦੇ ਨਾਲ ਆਂਡਾ ਪੱਕ ਜਾਂਦਾ। ਉਹ ਆਂਡਾ ਪੱਕ ਗਿਆ, ਬੱਚਾ ਵਿੱਚੋਂ ਨਿਕਲਿਆ, ਅਤੇ ਉਹਨੂੰ ਫਿਰ ਜਿਹੜਾ ਸੀ ਧਿਆਨ ਦੇ ਨਾਲ ਖਿੱਚ ਲੈਂਦੀ ਹੈ ਬੱਚੇ ਨੂੰ। ਮੈਂ ਇੱਥੇ ਬੈਠੀ ਹਾਂ, ਅੱਖਾਂ ਦਾ ਧਿਆਨ ਦੇ ਕੇ, ਅੱਖਾਂ ਦੇ ਧਿਆਨ ਦੀ ਸ਼ਕਤੀ ਕਰਕੇ ਬੱਚਾ ਬਰੇਤੀ 'ਚੋਂ ਰਿੜਦਾ ਹੋਇਆ ਪਾਣੀ 'ਚ ਜਾ ਰਲਦਾ। ਸੋ ਇਹ ਉਹਦਾ ਧਿਆਨ ਹੈ। ਜੇ ਧਿਆਨ ਦੇ ਕਿਸੇ ਨੂੰ ਐਗਜ਼ਾਮਪਲ ਦੇਣੀ ਹੈ, ਕੱਛੂ ਦੇ ਧਿਆਨ ਦੀ। ਇਉਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਅਵਤਾਰ ਇਹ ਧਾਰ ਕੇ, ਇਹ ਰੂਪ ਸਰਗੁਣ ਰੂਪ ਹੋ ਕੇ ਸਿੱਖਾਂ ਨੂੰ ਧਿਆਨ ਕਰਾਇਆ ਕੱਛੂ ਵਾਲਾ। ਜਦੋਂ ਸਿਮਰਨ ਕਰੋ ਤੁਹਾਡਾ ਧਿਆਨ ਜਿਹੜਾ, ਤਾਂ ਧਿਆਨ ਜਦੋਂ ਲਾਉਣਾ ਤੁਹਾਡਾ ਇਉਂ ਧਿਆਨ ਲੱਗਿਆ ਹੋਵੇ ਜਿਵੇਂ ਕੱਛੂ ਦਾ ਆਪਣੇ ਆਂਡੇ ਵਿੱਚ ਧਿਆਨ ਹੈ, ਕੱਛੂ ਕੁੰਮੀ ਦਾ। ਫਿਰ ਸਿਮਰਨ, ਸਿਮਰਨ ਹੈ ਸਾਧ ਸਿੰਘ ਜੀ ਕੂੰਜਦਾ, ਊੜਾ ਊੜਾ ਵੈਸਾ ਹੈ ਕੋਸਾ, ਤਿਸ ਪਾਛਾ ਬਚਰੇ ਛਰਿਆ। ਊਡਾ ਕੂੰਜਾਂ ਜਿਹੜੀਆਂ ਨੇ ਜਦੋਂ ਪਹਾੜਾਂ 'ਚੋਂ ਆਉਂਦੀਆਂ ਨੇ, ਪਤਾ ਵੀ ਹੁਣ ਬਰਫ਼ ਪਵੇਗੀ, ਕੰਧਰਾਂ ਵਿੱਚ ਪਹਾੜੀਆਂ ਦੇ ਆਂਡੇ ਦੇ ਦਿੰਦੀਆਂ ਨੇ, ਖੱਡਾਂ 'ਚ ਕਹਿ ਲਓ, ਅਤੇ ਆਪ ਮੈਦਾਨੀ ਇਲਾਕੇ 'ਚ ਆ ਜਾਂਦੀਆਂ ਨੇ। ਹੁਣ ਉੱਥੇ ਜਿਹੜਾ ਆਂਡਾ ਕਿਵੇਂ ਪੱਕਿਆ? ਉਹ ਭਾਈ ਕੂੰਜ ਦਾ ਸਿਮਰਨ ਹੈ। ਕੂੰਜ ਸਿਮਰਨ ਕਰਦੀ ਹੈ, ਉਹ ਸਿਮਰਨ ਦੀ ਸ਼ਕਤੀ ਦੁਆਰਾ ਆਂਡੇ ਵਿੱਚ ਉਹਦਾ ਬੱਚਾ ਨਿਕਲਿਆ। ਉਹ ਸਿਮਰਨ ਦੀ ਸ਼ਕਤੀ ਦੁਆਰਾ ਹੀ ਉਹਨਾਂ ਬੱਚਿਆਂ ਨੂੰ ਗਿਆਨ ਕਰਾ ਦਿੱਤਾ ਕਿ ਅਸੀਂ ਇਹ ਮੈਦਾਨ ਦੇ ਇਲਾਕੇ ਵਿੱਚ ਇੱਥੇ ਕਾਂ। ਬੱਚੇ ਉੱਥੋਂ ਹੀ ਉੱਡਦੇ ਹੋਏ ਉਡਾਰੀਆਂ ਮਾਰਦੇ ਆਪਣੀਆਂ ਡਾਰਾਂ ਨਾਲ ਆ ਰਲਦੇ ਨੇ, ਆਪਣੇ ਮਾਂ ਪਿਓ ਨਾਲ ਰਲਦੇ ਨੇ। ਇਵੇਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਨੂੰ ਸਿਮਰਨ ਜਿਹੜਾ ਹੈ, ਭਾਈ ਕੂੰਜ ਵਾਲਾ ਜਿਹੜਾ ਹੈ, ਇਹਦਾ ਆਪਣੇ ਗੁਰੂ ਦੇ ਬੱਚੇ ਹੋ ਕੇ ਸਿੱਖ ਜਿਹੜੇ ਨੇ ਸਿਮਰਨ, ਉਹਦੇ ਵਾਂਗੂ ਜਿਹੜਾ ਦੋ ਮਾਡਨ ਸਾਨੂੰ ਦਿੱਤਾ, ਉਹ ਸਿਮਰਨ ਵਿੱਚ ਨੂੰ ਲੈ ਕਰਕੇ ਸਾਸੰਗ ਉਡਾਰੀਆਂ ਕਿਹੜੇ ਕਾਸ ਮਾਰੀਆਂ ਫਿਰ ਸਿੱਖ ਨੇ? ਚਿਦਾ ਆਕਾਸ ਰੂਪੀ, ਚੇਤਨ ਆਕਾਸ ਰੂਪੀ, ਚੇਤਨ ਪਰਮੇਸ਼ਰ ਹੈ, ਉਸ ਆਕਾਸ ਵਿੱਚ ਉਡਾਰੀਆਂ ਮਾਨ ਦੇ ਯੋਗ ਹੋ ਗਏ। ਆਪਣੀਆਂ ਹੋਰ ਡਾਰਾਂ ਦੇ ਨਾਲ ਜਿਹੜੇ ਇਸ ਰਸਤੇ ਦੇ ਪੰਧੀ ਸੀ ਗੁਰਸਿੱਖ ਚੱਲੇ ਹੋਏ, ਉਹਨਾਂ ਡਾਰਾਂ ਨਾਲ ਰਲ ਗਏ। ਇਉਂ ਧਿਆਨ ਭਾਈ ਕੱਛੂ ਵਾਲਾ, ਅਤੇ ਗਿਆਨ ਪਰਮਹੰਸ ਵਾਲਾ, ਅਤੇ ਸਿਮਰਨ ਕੂੰਜ ਵਾਲਾ ਬਖਸ਼ਿਸ਼ ਕੀਤਾ ਮਹਾਰਾਜ ਜੀ ਨੇ। ਇਉਂ ਗੁਰਮੁਖ ਸ਼ਬਦ ਸੁਰਤ ਲੈ ਬੁਲਾਈ,
ਗੁਰਮੁਖ ਸ਼ਬਦ ਸੁਰਤ ਲੈ,
ਇਉਂ ਗੁਰਮੁਖ ਗੁਰਸਿੱਖਾਂ ਨੂੰ ਭਾਈ ਮਹਾਰਾਜ ਨੇ ਸੁਰਤ ਜਿਹੜੀ ਸੀ, ਸ਼ਬਦ ਨਾਮ ਹੈ ਬ੍ਰਹਮ ਦਾ, ਬ੍ਰਹਮ ਦੇ ਵਿੱਚ ਸੁਰਤੀ ਲਾਉਣ ਦੀ ਹੈ, ਅਤੇ ਜਾਂ ਸ਼ਬਦ ਵੀ ਬ੍ਰਹਮ ਹੀ ਹੈ। ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨਾ ਸ਼ਬਦ ਦਾ ਸੰਗ੍ਰਹਿ ਹੈ ਕੀ ਹੈ, ਇਹ ਬ੍ਰਹਮ ਹੀ ਹੈ ਨਾ। ਸੋ ਇੱਕੋ ਹੀ ਗੱਲ ਹੈ, ਸ਼ਬਦ ਕਹਿ ਲਓ ਬ੍ਰਹਮ ਕਹਿ ਲਓ। ਜਿਹੜੀ ਸੁਰਤੀ ਹੈ ਨਾ ਮਨ ਦੀ, ਜਿਹੜੀ ਬਿਰਤੀ ਹੈ, ਉਹ ਗੁਰਸ਼ਬਦ ਵਿੱਚ ਬ੍ਰਹਮ ਵਿੱਚ ਲਾਉਣ ਦੀ ਆਗਿਆ ਹੋਈ ਆ। ਜਦੋਂ ਇਹ ਲੱਗ ਗਈ ਫਿਰ ਭਾਈ ਸਿੱਖ ਜਿਹੜੇ ਨੇ ਲਿਵ ਲਾਈ, ਇਉਂ ਲਿਵ ਚੱਲ ਜਾਂਦੇ ਨੇ। ਹਾਂ, ਕਿਉਂਕਿ ਲਿਵ ਜਿਹੜੀ ਹੁਣ ਤਾਂ ਲੱਗੀ ਆ ਨਾ ਅਸੱਤ ਚੀਜ਼ ਨਾਲ, ਅਸੱਤ ਕੀ ਆ ਸੰਸਾਰ, ਇਹਦੇ ਨਾਲ ਲਿਵ ਲੱਗੀ ਹੋਈ ਹੈ। ਆਮ ਵਿਅਕਤੀਆਂ ਦਾ, ਹਰੇਕ ਦਾ, ਅਭਿਆਸੀ ਜਨਾਂ ਦਾ, ਜਗਿਆਸੂਆਂ ਦਾ ਇੱਕ ਜਨਰਲ ਸਵਾਲ ਹੈ, ਉਹ ਕੀ ਹੈ? ਹਰ ਕੋਈ ਕਹਿੰਦਾ ਜੀ ਮਨ ਨਹੀਂ ਲੱਗਦਾ, ਇਹੀ ਹੈ ਨਾ ਬਹੁਤਿਆਂ ਦਾ। ਜਦੋਂ ਸਿਮਰਨ ਕਰਦੇ ਹਾਂ, ਪਾਠ ਕਰਦੇ ਹਾਂ, ਜੀ ਮਨ ਨਹੀਂ ਲੱਗਦਾ। ਉਹ ਕਾਰਨ ਕੀ ਹੈ? ਕਿ ਮਨ ਨੇ ਜਿਹੜਾ ਅਸੱਤ ਵਸਤੂ ਹੈ, ਝੂਠ ਵਸਤੂ ਹੈ, ਉਹਦੇ ਨਾਲ ਆਪਣਾ ਲਗਾਓ ਕਰ ਲਿਆ। ਉਹਨੂੰ ਗਿਆਨ ਨਹੀਂ ਹੋਵੇ ਇਹ ਸੱਤ ਕੀ ਆ, ਸੱਤ ਕੀ ਹੈ। ਜਦੋਂ ਉਹਨੇ ਗੱਲ ਦਾ ਗਿਆਨ ਹੋ ਗਿਆ ਵੀ ਸੰਸਾਰ ਤਾਂ ਅਣਹੋਇਆ ਹੀ ਹੈ, ਹੋਇਆ ਹੀ ਨਹੀਂ, ਅਤੇ ਇਹਦੇ ਨਾਲ ਅਸੀਂ ਜਿਹੜਾ ਹੈ ਅਣਹੋਈ ਚੀਜ਼ ਨੂੰ ਹੋਈ ਮੰਨਣਾ, ਅਤੇ ਫਿਰ ਮਨ ਨੇ ਉਸ ਪਾਸੇ ਲੱਗਣਾ ਨਾ। ਜਦੋਂ ਇਹਨੂੰ ਗਿਆਨ ਹੋ ਗਿਆ ਵੀ ਸੰਸਾਰ ਜਿਹੜਾ ਹੈ ਇਹ ਕਲਪਿਤ ਵਸਤੂ ਹੈ। ਦੇਖੋ ਹੁਣ ਸ਼ੀਸ਼ੇ ਦੇ ਮੂਹਰੇ ਤੁਸੀਂ ਖੜ੍ਹ ਜਾਓ, ਸ਼ੀਸ਼ੇ ਦੇ ਅੰਦਰ ਜਿਹੜਾ ਆਪਣਾ ਪ੍ਰਤੀਬਿੰਬ ਹੈ ਉਹ ਸੱਚਾ ਹੈ? ਦੱਸੋ ਭਾਈ, ਜੇ ਉਸ ਬਿੰਬ ਨਾਲ ਜਿਹੜਾ ਹੈ ਬੱਚਿਆਂ ਨੂੰ ਤਾਂ ਗਿਆਨ ਨਹੀਂ, ਉਹਨੂੰ ਦੇਖ ਕੇ ਜੇ ਆਪਾਂ ਅੱਖਾਂ ਕੱਢ ਕੇ ਬੱਚੇ ਨੂੰ ਕੋਈ ਬਿੰਬ ਆਪਣਾ ਦਿਖਾਵਾਂਗੇ ਬੱਚਾ ਡਰੂਗਾ ਵੀ ਬੱਚੇ ਨੂੰ ਨਹੀਂ ਗਿਆਨ ਹੋ ਵੀ ਉਹ ਕੀ ਹੈ ਇਹ, ਆਪਣਾ ਆਪ ਸਾਨੂੰ ਪਤਾ ਵੀ ਸਾਡਾ ਤਾਂ ਪਰਛਾਵਾਂ ਹੈ। ਸੋ ਗਿਆਨਵਾਨ ਪੁਰਸ਼ਾਂ ਨੂੰ ਇਹ ਪਤਾ ਵੀ ਸੰਸਾਰ ਇੱਕ ਰੱਬ ਦਾ ਪਰਛਾਵਾਂ ਹੀ ਹੈ, ਉਹਦਾ ਪ੍ਰਤੀਬਿੰਬ ਹੈ, ਰਿਐਲਿਟੀ ਵਿੱਚ ਕੁਝ ਹੈ ਨਹੀਂ, ਇਹ ਵਾਸਤੇ ਵਿੱਚ ਕੋਈ ਸੱਤ ਵਸਤੂ ਨਹੀਂ, ਇਹ ਕੋਦਾ ਅਕਾਲ ਪੁਰਖ ਦਾ ਪਰਛਾਵਾਂ ਹੈ। ਸੋ ਜਦੋਂ ਇਸ ਗੱਲ ਦਾ ਗਿਆਨ ਹੋ ਗਿਆ ਫਿਰ ਮਨ ਲੱਗੂ ਕਿਸੇ ਚੀਜ਼ ਨਾਲ? ਜਾਂ ਹੁਣ ਗਿਆਨ ਨਹੀਂ ਹਰੇਕ ਚੀਜ਼ ਨਾਲ ਲੱਗਦਾ, ਜੋ ਇਹਨੂੰ ਦੀਂਦਾ ਉਹਦੇ ਨਾਲ ਲੱਗਿਆ ਹੋਇਆ। ਜਦ ਇਹਨੂੰ ਗਿਆਨ ਹੋ ਗਿਆ ਵਸਤੂ ਹੀ ਨਹੀਂ ਹੈਗੀ, ਇਹ ਚੀਜ਼ ਹੋਈ ਹੋ ਨਹੀਂ, ਇਹ ਅਣਹੋਈ ਹੋਈ ਹੈ, ਜਦੋਂ ਇਸ ਦਾ ਗਿਆਨ ਹੋ ਗਿਆ ਫਿਰ ਮਨ ਕਿਹਦੇ ਨਾਲ ਕਿਹੜੇ ਪਾਸੇ ਨੂੰ ਭੱਜੂਗਾ? ਹੁਣ ਅਸੀਂ ਆਪਣੇ ਪੁੱਤਰਾਂ ਨੂੰ ਆਪਣਾ ਹੋਇਆ ਮੰਨ ਲਿਆ ਵੀ ਸਾਡੇ ਨੇ, ਧੀਆਂ ਨੂੰ ਮੰਨ ਲਿਆ ਸਾਡੇ ਨੇ, ਪਤੀ ਨੂੰ ਮੰਨ ਲਿਆ ਸਾਡਾ ਪਤੀ ਹੈ, ਪਤਨੀ ਨੂੰ ਮੰਨ ਲਿਆ ਸਾਡੀ ਪਤਨੀ ਹੈ, ਧਰਤੀ ਮੰਨ ਲਈ ਸਾਡੀ ਹੈ, ਮਕਾਨ ਮੰਨ ਲਏ ਸਾਡੇ ਨੇ, ਜਦਕਿ ਵਾਸਤੇ ਵਿੱਚ ਕੋਈ ਚੀਜ਼ ਹੈ ਨਹੀਂ, ਇਹ ਮਾਇਆ ਆਪਣੀ ਮੰਨ ਲਈ ਹੈ, ਅਸਲੀਅਤ ਵਿੱਚ ਤਾਂ ਪਰਛਾਵਾਂ ਹੈ। ਜਦੋਂ ਇਹ ਪਰਛਾਵੇਂ ਦਾ ਗਿਆਨ ਹੋ ਗਿਆ, ਅਣਹੋਈ ਵਸਤੂ ਹੈ, ਫਿਰ ਸ਼ੀਸ਼ੇ ਵਿੱਚ ਜਿਹੜਾ ਦਰਪਣ ਹੈ ਉਹਦੇ ਨਾਲ ਮਨ ਕਿਹੜਾ ਕੌਣ ਲਾਊਗਾ ਪਤਾ, ਉਹਨੂੰ ਵੀ ਤਾਂ ਇਹ ਦਰਪਣ ਵਿੱਚ ਉਹਦਾ ਪਰਛਾਵਾਂ, ਸਿਆਣਾ ਲਾਊਗਾ ਉਹਦਾ ਚਿੱਤ, ਉਹਦੇ ਨਾਲ ਕੋਈ ਗੱਲਾਂ ਕਰੂ ਜਾਂ ਉਹਨਾਂ ਕੋਈ ਮੋਹ ਦੀਆਂ ਚੀਜ਼ਾਂ ਜਾਂ ਗੋਰ ਪਕੜ ਹੋਊ ਉਹਦੇ ਨਾਲ। ਹਾਲੇ ਜਿੰਨਾ ਚਿਰ ਇਸ ਗੱਲ ਦਾ ਗਿਆਨ ਨਹੀਂ ਵੀ ਸੰਸਾਰ ਅਣਹੋਈ ਵਸਤੂ ਦਾ, ਜਿੰਨਾ ਚਿਰ ਗਿਆਨ ਨਹੀਂ ਉਹਨਾਂ ਚਿਰ ਸਾਧ ਸੰਗਤ ਮਨ ਇਹਦੇ ਨਾਲ ਲੱਗੇਗਾ। ਜਦੋਂ ਪਤਾ ਲੱਗ ਗਿਆ ਅਣਹੋਈ ਚੀਜ਼ ਹੈ, ਹੋਈ ਕੀ ਹੈ, ਹੋਇਆ ਪਰਮੇਸ਼ੁਰ ਹੈ, ਇੱਕ ਆਪ ਸੱਤ ਵਸਤੂ ਹੈ, ਅਤੇ ਫਿਰ ਉਹਦੇ ਨਾਲ ਲੱਗ ਜਾਏਗਾ। ਇਉਂ ਇੱਥੇ ਮਾਰੇ ਕਹਿੰਦੇ ਸੁਰਤੀ ਜਿਹੜੀ ਆ ਨਾ, ਜਦੋਂ ਇਹਨੂੰ ਜਦੋਂ ਗਿਆਨ ਹੋ ਗਿਆ ਨਾ ਹੰਸ ਵਾਲਾ ਵੀ ਸੱਤ ਕੀ ਹੈ, ਸੱਤ ਕੀ ਹੈ, ਫਿਰ ਉਹਦਾ ਧਿਆਨ ਕਿੱਥੇ ਲੱਗੂਗਾ? ਅਸੱਤ ਨਾਲ ਲੱਗੂਗਾ ਕਿ ਸੱਤ ਨਾਲ? ਸੱਤ ਨਾਲ ਲੱਗੂਗਾ। ਜਦੋਂ ਸਿਮਰਨ ਜਿਹਦਾ ਫਿਰ ਕੀ ਕਰਨਾ? ਹੁਣ ਤਾਂ ਸਾਡੀ ਸਿਮਰਤੀ, ਅਸੀਂ ਸਿਮਰਤੀ ਕਈ ਵਾਰੀ ਅਰਦਾਸ ਵਿੱਚ ਮਾਇਆ ਵੀ ਤਾਂ ਮੰਗਦੇ ਹਾਂ, ਅਸੀਂ ਸਿਮਰਤੀ ਜਾਂ ਪੁੱਤ ਧੀ ਵੀ ਤਾਂ ਮੰਗਦੇ ਹਾਂ, ਸਿਮਰਨ ਹੈ ਨਾ ਸਾਡਾ, ਆ ਦਿਓ ਜੀ, ਅਤੇ ਸਾਨੂੰ ਮਕਾਨ ਵੀ ਦਿਓ ਜੀ, ਸਾਰਾ ਕੁਛ ਪ੍ਰਵਿਰਤੀ ਲਈ ਮੰਗਦੇ ਹਾਂ। ਪਰ ਫਿਰ ਜਦੋਂ ਇਹ ਪਤਾ ਲੱਗ ਗਿਆ ਵੀ ਅਣਹੋਈਆਂ ਵਸਤੂਆਂ ਨੇ, ਫਿਰ ਸਿਮਰਨ ਕਿਹਦਾ ਹੋਊਗਾ? ਸੱਤ ਦਾ ਹੋਊਗਾ। ਇਹ ਗੱਲ ਸਮਝਣ ਦੀ ਲੋੜ ਹੈ। ਸੋ ਮਹਾਰਾਜ ਕਿਹਾ ਸਿਮਰਨ ਇਹ ਹੋਵੇ, ਧਿਆਨ ਇਹ ਹੋਵੇ, ਗਿਆਨ ਪਰਮਹੰਸ ਵਾਲਾ, ਧਿਆਨ ਕਛੂ ਵਾਲਾ। ਅਤੇ ਲੱਗਦੀ ਹੈ ਕਿਤੇ ਨਿਗਾਹ ਉਹਦੀ ਕਛੂ ਦੀ, ਹੋਰ ਪਾਸੇ ਬਰੇਤੀ ਵੀ ਆ, ਪਾਣੀ ਵੀ ਆ, ਜਾਲਾ ਵੀ ਹੈ, ਕਿੰਨੀਆਂ ਜੂਨਾਂ ਨੇ, ਹੋਰ ਧਿਆਨ ਉੱਥੇ ਉਹਦੇ ਕਿਥੋਂ ਟਿਕਿਆ ਹੋਇਆ ਉਹਦਾ, ਵੀ ਆਹ ਹੀ ਮੇਰੀ ਇੱਕ ਵਸਤੂ ਹੈ, ਉਹਨੂੰ ਉਹਦਾ ਹੀ ਹੋਇਆ, ਉੱਥੇ ਧਿਆਨ ਟਿਕ ਗਿਆ। ਸੋ ਹੋਈ ਵਸਤੂ ਜੇ ਜਿਹੜਾ ਜਿਹੜਾ ਹੋਵੇ ਧਿਆਨ ਲਾਉਣਾ ਹੈ, ਹੋਈ ਵਸਤੂ ਦਾ ਹੀ ਸਿਮਰਨ ਕਰਨਾ, ਜਿਹੜੀ ਸੱਤ ਹੈ, ਅਤੇ ਅਸੱਤ ਦਾ ਸਿਮਰਨ ਕੀ ਕਰਨਾ, ਅਸੱਤ ਦਾ ਧਿਆਨ ਕੀ ਲਾਉਣਾ, ਅਸੱਤ ਦਾ ਗਿਆਨ ਕੀ ਹੋਣਾ। ਉਹ ਭਾਈ ਸਾਹਿਬ ਕਹਿੰਦੇ ਫਿਰ ਸੁਰਤ ਜਿਹੜੀ ਆ ਨਾ, ਇਉਂ ਸ਼ਬਦ ਕੀ ਹੈ, ਬ੍ਰਹਮ ਉਹ ਹੈਗਾ ਇੱਕ, ਉਹ ਹੈ, ਪਿੱਛੇ ਵੀ ਤਾਂ ਹੈਗਾ ਸੀ ਸੰਸਾਰ ਪਿੱਛੇ, ਇੱਕ ਸੰਸਾਰ ਕਿੱਥੇ ਜਦੋਂ ਰੱਬ ਨੇ ਜਿਹੜਾ ਸੀ ਇਕੱਲਾ ਹੀ ਸੀ ਪਰਮੇਸ਼ਰ ਫੁਰ ਵਸਤਾ ਵਿੱਚ ਸੀ, ਜਦ ਉਹ ਸੰਸਾਰ ਕਿੱਥੇ ਸੀ, ਜਾਂ ਸਾਡੇ ਮਾਂ ਪਿਓ ਕਿੱਥੇ ਸੀ, ਜਾਂ ਸਾਡੇ ਪੁੱਤਾਂ ਧੀਆਂ ਕਿੱਥੇ ਸੀ, ਜਾਂ ਸਾਡੇ ਮਕਾਨ ਕਿੱਥੇ ਸੀ, ਜਦ ਵਾਹਿਗੁਰੂ ਇਕੱਲਾ ਹੀ ਸੀ, ਕਿਉਂਕਿ ਗੁਰਬਾਣੀ ਗਵਾਹੀ ਇਸ ਗੱਲ ਦੀ, ਇਕੱਲਾ ਰਿਹਾ ਵਾਹਿਗੁਰੂ, ਸੱਤੀ ਯੁਗ ਵਰਤਿਓ ਸੁਨਾਹਰ, ਫਿਰ ਮਨ ਕਿੱਥੇ ਲੱਗਿਆ ਸੀ? ਇਉਂ ਸਾਧ ਸੰਗਤ ਇਹ ਗੁਰਮੁਖ ਮਹਾਰਾਜ ਦੇ ਪਾਤਸ਼ਾਹ ਜੀ ਹਨ। ਸਾਨੂੰ ਗੁਰਮੁਖ ਇਹ ਗਿਆਨ ਧਿਆਨ ਸਿਮਰਨ ਕਿੱਥੇ ਲਾਉਣਾ ਕਿਹਦਾ ਲਾਉਣਾ ਉਹ ਮਹਾਰਾਜ ਸਮਝਾ ਰਹੇ ਨੇ, ਇਸ ਪੰਕਤੀ ਦੱਸਿਆ ਹੈ, ਇਹਦੀ ਲਿਵ ਲਾਉਣੀ ਹੈ। ਅੱਗੇ ਜੀ
ਭਾਏ ਭਗਤ ਭਉ ਪਿਰਮ ਰਸ,
ਹਾਂਜੀ
ਸਤਿਗੁਰ ਮੂਰਤ ਹਿਰਦੇ ਵਸਾਈ।
ਸੋ ਭਾਏ ਭਗਤ, ਇਸ ਗੱਲ ਦਾ ਗਿਆਨ ਕਿਵੇਂ ਹੋਵੇਗਾ? ਪਹਿਲਾਂ ਹੈ ਭਉ, ਭਉ ਤੋਂ ਬਾਅਦ ਪ੍ਰੇਮ ਹੁੰਦਾ ਹੈ। ਪਹਿਲਾਂ ਜੇ ਭਉ ਨਹੀਂ ਪ੍ਰੇਮ ਦੀ ਪ੍ਰੇਮ ਜਨਮ ਨਹੀਂ ਲੈ ਸਕਦਾ। ਪ੍ਰੇਮ ਤੋਂ ਪਹਿਲਾਂ ਭਉ ਨੂੰ ਜਿਹੜਾ ਭਉ ਦੀ ਉਤਪਤੀ ਹੋਵੇ ਨਾ ਹਿਰਦੇ 'ਚ, ਫਿਰ ਉਸ ਹਿਰਦੇ 'ਚ ਪ੍ਰੇਮ ਜਨਮ ਲੈਂਦਾ ਹੈ। ਭਉ ਕੀ ਹੈ? ਡਰ। ਡਰ ਕਿਸ ਦਾ? ਡਰ ਆਪਣੇ ਗੁਰੂ ਦਾ, ਆਪਣੇ ਪਰਮੇਸ਼ਰ ਦਾ ਜਿਹਨੇ ਪੈਦਾ ਕੀਤਾ। ਦੇਖੋ ਜਦੋਂ ਵੀ ਕੋਈ ਬੰਦਾ ਪਾਪ ਕਰਮ ਕਰਦਾ ਹੈ ਉਹ ਤਾਂ ਕਰਦਾ ਕਿ ਉਹਨੂੰ ਭਉ ਡਰ ਨਹੀਂ ਹੈਗਾ। ਉਹ ਇਸ ਕਰਕੇ ਕਰਦਾ, ਕਿਹੜਾ ਪਾਪ ਕਰਦੇ ਨੂੰ ਮੈਨੂੰ ਕੋਈ ਵੇਖਦਾ, ਮੈਂ ਤਾਂ ਛੁਪ ਕੇ ਕੀਤਾ। ਪਰ ਉਹਨੂੰ ਇਹ ਨਹੀਂ ਪਤਾ ਵੀ ਉਹ ਤਾਂ ਜਿਹੜਾ ਹੈ ਸਾਖੀ ਹੋ ਕਰਕੇ ਤੇਰੇ ਹਰ ਕਰਮ ਨੂੰ ਵੇਖ ਰਿਹਾ, ਕਿਹਦੋਂ ਛੁਪਾਏਗਾ। ਇਸ ਲਈ ਉਹਦਾ ਨਾਂ ਹੈ ਅੰਤਰਜਾਮੀ, ਤੇਰੇ ਅੰਦਰ ਦੀ ਵੀ ਜਾਣਦਾ, ਤੇਰੇ ਬਾਹਰ ਦੀ ਵੀ ਤਾਂ ਜਾਣਦਾ, ਕਿਉਂਕਿ ਤੇਰੇ ਅੰਦਰ ਦੀ ਜਾਣ ਦਾ ਅੰਦਰ ਬੈਠਾ, ਬਾਹਰ ਦੀ ਜਾਣੋ ਬਾਹਰ ਵੀ ਹੈਗਾ। ਇਸ ਲਈ ਹੁਣ ਸਭ ਤੋਂ ਪਹਿਲਾਂ ਫਿਰ ਭਉ ਦੀ ਜਿਹੜੀ ਹੈ ਪ੍ਰਵਿਰਤੀ ਹੋਣੀ ਚਾਹੀਦੀ ਹੈ ਕਿ ਮੈਂ ਜਿਹੜਾ ਕਰਮ ਕਰਦਾ ਇਸ ਗੱਲ ਤੋਂ ਡਰੇ ਕਿ ਕੋਈ ਮੈਨੂੰ ਕੋਈ ਇਸ ਗੱਲ ਨੂੰ ਕਰਮ ਨੂੰ ਦੇਖਣ ਵਾਲਾ ਕੋਈ ਹੈਗਾ। ਜਦੋਂ ਉਹਦਾ ਵਿਹੜ ਕੋਈ ਦੇਖਦਾ ਅਤੇ ਫਿਰ ਉਹ ਪਾਪ ਕਰ ਲੈਂਦਾ। ਪਰ ਉਹ ਤਾਂ ਫਿਰ ਭਾਈ ਸੱਤਵੇਂ ਪਤਾਲ 'ਚ ਵੀ ਬੈਠਾ, ਆਕਾਸ਼ ਵਿੱਚ ਵੀ ਬੈਠਾ, ਜਲੇ ਜਲੇ 'ਚ ਬੈਠਾ, ਕਿਵੇਂ ਲੁਕੂਗਾ ਤੂੰ? ਇਹ ਭਾਉ ਹੋਵੇ ਵੀ ਮੇਰੇ ਹਰ ਕਰਮ ਨੂੰ ਦੇਖਣ ਵਾਲਾ, ਹੁਣ ਕੈਮਰੇ ਚਲੋ ਲਾ ਦਿੱਤੇ ਨੇ ਗੁਰੂ ਘਰਾਂ ਵਿੱਚ ਲਾਏ ਨੇ, ਇਸ ਗੱਲ ਦਾ ਭਾਉ ਦਿੱਤਾ ਗਿਆ ਵੀ ਭਾਈ ਕੈਮਰੇ ਦੇਖਦੇ ਨੇ, ਕਿਤੇ ਗੋਲਕ 'ਚੋਂ ਪੈਸੇ ਨਿਕਲ ਕੱਢਾਂਗੇ ਤਾਂ ਕੈਮਰੇ ਦੇਖ ਲੈਣਗੇ, ਡਰ ਹੈ ਨਾ। ਅਤੇ ਪਰ ਇਹ ਤਾਂ ਕੈਮਰੇ ਨਾਲ ਹੀ ਕੈਮਰੇ ਦਾ ਡਰ ਹੈ, ਇੱਕ ਪੱਕਾ ਹੀ ਕੈਮਰਾ ਜਿਹੜਾ ਰੋਜ਼ ਦੇਖਦਾ ਸਾਡੇ ਹਰ ਕਰਮ ਨੂੰ। ਹਾਂ, ਜੇ ਉਹਦਾ ਇਹ ਡਰ ਸਾਨੂੰ ਇਹਦਾ ਗਿਆਨ ਹੋਵੇ ਜਾਂ ਉਹ ਦੇਖਣ ਵਾਲਾ ਕੋਈ ਸਾਡੇ ਕਰਮ ਨੂੰ, ਅਤੇ ਫਿਰ ਭਾਈ ਭਾਉ ਤੋਂ ਬਾਅਦ ਪ੍ਰੇਮ ਜਨਮ ਜਦੇ ਲੈ ਲਏਗਾ, ਭਾਉ ਆ ਜਾਣਾ। ਇਸ ਕਰਕੇ ਮਾਨਾ ਕਿਹਾ ਭਾਈ ਭਾਉ ਭਾਵ ਨਹੀਂ ਹੋਣੀ ਚਾਹੀਦੀ ਹੈ, ਪਹਿਲਾਂ ਭਾਉ ਹੋਵੇ। ਹਾਂ, ਸੋ ਇਸ ਕਰਕੇ ਜੀ ਕੈਮਰਿਆਂ ਥੋੜ੍ਹਾ ਡਰਦੇ ਹਾਂ। ਜਿਹੜਾ ਪ੍ਰਤੱਖ ਗੁਰੂ ਬੈਠਾ ਹੈ, ਜਦੋਂ ਗੋਲਕ 'ਚੋਂ ਪੈਸੇ ਕੱਢਾਂਗੇ ਗੁਰੂ ਨਹੀਂ ਦੇਖ ਰਿਹਾ ਵੀ ਤੂੰ ਪੈਸੇ ਕੱਢ ਰਹੇ, ਇਸ ਲਈ ਡਰ ਭੈ ਹੋਵੇ। ਹਰ ਮਾੜੇ ਕਰਮ ਦਾ ਭੈ, ਕਰਮ ਤੋਂ ਪਹਿਲਾਂ ਉਹ ਦੇਖੇ ਵੀ ਮੇਰਾ ਗੁਰੂ ਮੈਨੂੰ ਦੇਖ ਰਿਹਾ ਇਸ ਮੇਰੇ ਕਰਮ ਨੂੰ। ਅਤੇ ਸਤਸੰਗਤ ਜਦੋਂ ਡਰ ਪੈ ਜਾਵੇ ਨਾ ਪਾਪ ਮੁੱਕ ਜਾਣਗੇ, ਪਾਪ ਮੁੱਕ ਗਏ ਸਾਰੇ ਪਾਸੇ ਪ੍ਰੇਮ ਹੀ ਪ੍ਰੇਮ, ਅਨੁਰਾਗ ਹੈ ਫਿਰ। ਸੋ ਇਉਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪਹਿਲਾਂ ਭਾਉ ਕਰ ਪਿਆਰਿਆ, ਭਾਉ ਕਰ ਝੱਲ ਗਵਾਏ। ਜੇ ਤੂੰ ਡਰ ਨਹੀਂ ਹੈਗਾ ਤਾਂ ਇਹਦੇ ਅੰਦਰ ਸਦਾਈਪਣਾ ਪੈਦਾ ਹੋਇਆ ਹੈ, ਸਦਾਈਪਣਾ ਬੰਦਾ ਕੁਝ ਵੀ ਕਰ ਸਕਦਾ ਹੈ। ਜੇ ਭਾਉ ਹੋਵੇ ਤਾਂ ਝੱਲ ਦੂਰ ਹੋ ਜਾਂਦਾ। ਸੋ ਭਾਉ ਜਿਹੜਾ ਸੀ ਉਹ ਤੋਂ ਭਾਏ ਭਗਤ ਫਿਰ ਪ੍ਰੇਮਾ ਭਗਤੀ ਹੁੰਦੀ ਆ। ਪਹਿਲਾਂ ਡਰ, ਜੇ ਡਰ ਹੋਵੇ ਆਪੇ ਮਨ ਟਿਕਿਆ ਰਹੂਗਾ, ਆਪੇ ਮਨ ਜਿਹੜਾ ਪ੍ਰੇਮਾ ਭਗਤੀ ਲੱਗਿਆ ਰਹੂਗਾ। ਫਿਰ ਇਹ ਭਾਈ ਕੀ ਬਣ ਜਾਂਦਾ ਫਿਰ ਇਹ ਪ੍ਰੇਮਾ ਭਗਤੀ ਵਿੱਚੋਂ? ਪ੍ਰੇਮ ਰਸ, ਇੱਕ ਰਸ ਪੈਦਾ ਹੁੰਦਾ, ਉਹ ਰਸ ਹੈ ਪ੍ਰੇਮ ਦਾ। ਉਹ ਆਮ ਸਦਾ ਜਿਹੜਾ ਹੈ ਵਿਸ਼ਈ ਵਿਸ਼ਿਆਂ ਦਾ ਰਸ ਨਹੀਂ ਹੈ, ਉਹ ਰਸ ਕੋਈ ਕਿਸੇ ਮਾਇਆ ਦਾ ਰਸ ਨਹੀਂ, ਕਿਸੇ ਮੋਹ ਦਾ ਰਸ ਨਹੀਂ, ਕਿਸੇ ਵਿਕਾਰ ਦਾ ਰਸ ਨਹੀਂ, ਕਾਮ ਦਾ ਰਸ ਨਹੀਂ, ਉਹ ਰਸ ਹੈ ਪ੍ਰੇਮ ਰਸ। ਸੋ ਪ੍ਰੇਮ ਰਸ ਜਿਹੜਾ ਹੈ, ਜਿਵੇਂ ਪ੍ਰੇਮ ਸਦੀਬੀ ਹੈ, ਉਹ ਪ੍ਰੇਮ ਰਸ ਵੀ ਭਾਈ ਸਦੀਬੀ ਹੈ। ਜੀਵ ਦੇ ਉੱਤੇ ਆਪਾਂ ਪਦਾਰਥਾਂ ਦਾ ਰਸ ਲੈ ਲਿਆ, ਆਇਆ ਅਤੇ ਗਿਆ, ਕੁਛ ਲਈ ਮਿੱਠਾ ਪਦਾਰਥ ਖਾ ਲਿਆ ਨਾ, ਜੀਵ ਨੇ ਦੱਸ ਦਿੱਤਾ ਉਹਨਾਂ ਸਵਾਦ ਲੈ ਲਿਆ, ਪਰਮਾਨੈਂਟ ਤਾਂ ਨਹੀਂ ਨਾ ਰਿਹਾ, ਮੁੜ ਕੇ ਫਿਰ ਮੰਗ ਲਿਆ ਉਹਨੇ। ਪਰ ਜਿਹੜਾ ਪ੍ਰੇਮ ਰਸ ਹੈ, ਜਦੋਂ ਇਹ ਆ ਗਿਆ ਨਾ, ਇਹ ਸਾਸੰਗ ਫਿਰ ਸਦੀਬੀ ਰਸ ਹੈ, ਬਣਿਆ ਰਹਿੰਦਾ ਹਮੇਸ਼ਾ ਹੀ। ਇਹ ਨਾਲ ਹੋਰ ਕੀ ਕਰਨਾ, ਕੀ ਸਿੱਖਦਾ ਕਰਮ ਹੈ? ਸਤਿਗੁਰ ਮੂਰਤ ਹਿਰਦੇ ਵਸਾਈ,
ਸਤਿਗੁਰ ਮੂਰਤ ਹਿਰਦੇ ਵਸਾਈ।
ਸਤਿਗੁਰੂ ਦੀ ਮੂਰਤ ਸਰੂਪ ਹਸਤੀ, ਸਰੂਪ ਕੀ ਆ? ਗੁਰੂ ਦਾ ਸ਼ਬਦ, ਗੁਰਮੂਰਤ ਗੁਰ ਸ਼ਬਦ ਹੈ। ਸੋ ਉਹਨੂੰ ਭਾਈ ਹਿਰਦੇ ਵਿੱਚ ਵਸਾਉਣਾ। ਹਾਂਜੀ,
ਏ ਵਡ ਭਾਰ ਚਾਹੀਦੇ ਸਾਧ ਚਰਨ ਪੂਜਾ ਗੁਰ ਭਾਈ।
ਫਿਰ ਅਗਲੀ ਆ ਗਈ ਨਿਮਰਤਾ ਦੀ ਗੱਲ, ਮਹਾਰਾਜ ਭਾਈ ਸਾਹਿਬ ਕਰ ਰਹੇ ਨੇ। ਕਹਿੰਦੇ ਇਹ ਵੜੇ ਪਹਾੜ ਉਚਾਈਂਦੇ, ਜੇ ਸਿੱਖ ਉੱਪਰ ਦੱਸੀ ਹੋਈ ਰੋਹ ਰੀਤ 'ਤੇ ਚੱਲ ਪਵੇ ਨਾ, ਮਾਰਚੇ ਪਾਤਸ਼ਾਹ ਇਹਦਾ ਵੱਡਾ ਉਹਦਾ ਪਾਪਾਂ ਦਾ ਸਹਿ ਭਾਰ ਵੀ ਸਹਿ ਲੈਂਦੇ ਨੇ, ਇੱਕ ਤਾਂ ਇਹ ਭਾਵ ਹੈ। ਅਤੇ ਸਾਧ ਚਰਨ ਪੂਜਾ ਗੁਰ ਭਾਈ, ਫਿਰ ਉਹ ਸਾਧੂ ਬਣ ਜਾਂਦਾ। ਪੂਜਾ ਯੋਗ ਹੋ ਜਾਂਦੇ ਉਹਦੇ ਚਰਨ। ਦੂਜਾ ਭਾਈ ਗੁਰਭਾਈਆਂ ਵਿੱਚ ਸ਼ਾਮਿਲ ਹੋ ਜਾਂਦਾ ਹੈ, ਗੁਰਸਿੱਖਾਂ ਦੀ ਸ਼੍ਰੇਣੀ ਵਿੱਚ ਸ਼ਾਮਿਲ ਹੋ ਜਾਂਦਾ ਹੈ। ਅਤੇ ਦੂਜਾ ਇਹ ਵੀ ਹੈ, ਏਵੜ ਨਿਮਰਤਾ ਦਾ ਪ੍ਰਤੀਕ ਹੈ, ਏਵੜ ਪਹਾੜ ਉਚਾਈ ਦੇ ਇਸ਼ਾਰਾ ਧੁਨੀ ਹੈ ਚਰਨਾਂ ਵੱਲ, ਚਰਨ ਆ ਗਏ ਨਾ ਵਿੱਚ, ਏਵੜ ਪਹਾੜ ਉਚਾਈ ਦੇ ਕਹਿੰਦੇ ਚਰਨ ਵੇਖੋ ਨੀਵੇਂ ਨੇ ਸਾਰੇ ਸਰੀਰ ਦੇ ਅੰਗਾਂ ਨਾਲੋਂ, ਸਿਰ ਨਾਲੋਂ, ਅੱਖਾਂ ਨਾਲੋਂ, ਹੋਰ ਅੰਗਾਂ ਨਾਲੋਂ ਚਰਨ ਨੀਵੇਂ ਨੇ। ਨੀਵੇਂ ਹੋਣ ਕਰਕੇ ਪਹਾੜ ਉਚਾਈ ਦੇ ਸਾਰੇ ਸਰੀਰ ਦਾ ਭਾਰ ਚੱਕ ਰਹੇ ਨੇ, ਅਤੇ ਨਾਲ ਨਾਲ ਜੇ ਨਿਮਰਤਾ ਹੈ ਨੀਵੇਂ ਨੇ ਇਹ, ਤਾਂ ਭਾਈ ਸਾਰੇ ਚਰਨਾਂ ਨੂੰ ਵੀ ਪੂਜਿਆ ਜਾਂਦਾ ਹੈ। ਕਦੇ ਸਿਰ ਨੂੰ ਮੱਥਾ ਟੇਕਿਆ ਕਿਸੇ ਨੇ, ਨੱਕ ਨੂੰ ਮੱਥਾ ਟੇਕਿਆ, ਅੱਖਾਂ ਨੂੰ ਕਿਸੇ ਨੇ ਮੱਥਾ ਟੇਕਿਆ, ਇਸ ਲਈ ਚਰਨਾਂ 'ਤੇ ਮੱਥਾ ਟੇਕਦਾ ਉਹ ਨੀਵੇਂ ਨੀਵੇਂ ਨੇ। ਚਲੋ,
ਗੁਰਮੁਖ ਸੁਖ ਫਲ ਕੀਮ ਨਾ ਪਾਈ।
ਇਹ ਫਿਰ ਜਾਣੀ ਜਦੋਂ ਇਸ ਮਾਰਗ ਦਾ ਪੰਧ ਹੀ ਸਿੱਖੋ ਕੇ ਚੱਲਦਾ ਨਾ, ਫਿਰ ਸਤਿਗੁਰ ਸੱਚੇ ਪਾਤਸ਼ਾਹ ਉਹਨੂੰ ਕੀ ਸਿੱਖ ਤੋਂ ਕੀ ਬਣਾਉਂਦੇ ਨੇ, ਗੁਰਮੁਖ। ਗੁਰਮੁਖ ਕਿਵੇਂ ਬਣਿਆ? ਸੁੱਖ ਫਲ, ਸੁੱਖ ਫਲ ਕੀ? ਆਤਮਿਕ ਗਿਆਨ, ਬ੍ਰਹਮ ਗਿਆਨ। ਇਹ ਦੇਖ ਕੇ ਮਹਾਰਸ਼ੇ ਪਾਤਸ਼ਾਹ ਐਸਾ ਗੁਰਮੁਖ ਬਣਾ ਦਿੰਦੇ ਨੇ, ਗੁਰੂ ਨਾਨਕ ਸਾਹਿਬ ਜੀ ਨੇ ਇੱਦਾਂ ਬਣਾਏ ਨੇ ਆ ਕੇ। ਆ ਉਹਨਾਂ ਦਾ ਆਉਣ ਦਾ ਪ੍ਰਯੋਜਨ ਸੀ ਸੰਸਾਰ 'ਤੇ, ਅਤੇ ਇਉਂ ਬਣਾਏ ਕਿੰਨੇ, ਔਰ ਬਣਾਏ ਵੀ ਉਹ ਲੋਕ ਜਿਹੜੇ ਕਿ ਨਿੰਦਨੀਏ ਲੋਕ ਸੀ, ਜਿਹੜੇ ਕਿ ਗਿਰੇ ਜੀਵਨ ਵਾਲੇ ਸੀ। ਸੱਜਣ ਠੱਗ ਦਾ ਕੀ ਜੀਵਨ ਸੀ, ਕਿੰਨੇ ਕੁ ਲੋਕਾਂ ਨੂੰ ਮਾਰਿਆ, ਕਿਹੋ ਜਿਹੀ ਕਿਰਤ ਸੀ, ਬਣਾਤਾ ਸੱਜਣ। ਇਹ ਕੰਮ ਸੀ ਗੁਰੂ ਨਾਨਕ ਸਾਹਿਬ ਦਾ ਆਉਣ ਦਾ। ਰਾਕਸ਼ਾਂ ਨੂੰ ਦੇਵਤੇ ਬਣਾਇਆ, ਕੌਡੇ ਰਾਕਸ ਵਰਗਿਆਂ ਨੂੰ, ਭੂਮੀਏ ਚੋਰ ਵਰਗਿਆਂ ਨੂੰ ਸਾਧ ਸਿੰਘ ਸਾਧ ਬਣਾ ਦਿੱਤਾ। ਇਹ ਕਰਮ ਸੀ ਉਹਨਾਂ ਦਾ, ਇਹ ਪ੍ਰਯੋਜਨ ਸੀ ਜਿੰਦ ਆਉਣ ਦਾ, ਅਵਤਾਰ ਧਾਰ ਕੇ ਇਹ ਸਰਗੁਣ ਰੂਪ ਲੈ ਕੇ ਆਉਣ ਦਾ ਬਣਾਏ। ਇਸ ਲਈ ਭਾਈ ਗੁਰਮੁਖ ਬਣਾ ਕੇ ਸੁੱਖ ਫਲ ਵਾਲੇ ਬਣਾ ਦਿੱਤੇ। ਜੇ ਕੋਈ ਕੀਮਤ ਫਿਰ ਇਹਨਾਂ ਦੀ, ਗੁਰਮੁਖਾਂ ਦੀ ਕੋਈ ਦੱਸ ਦਿਉ। ਜੇ ਗੁਰਮੁਖ ਸਾਧ ਸੰਗਤ ਕਦੇ ਵੀ ਜਿਹੜਾ ਹੈ ਮਾਇਆ ਨਾਲ ਨਹੀਂ ਤੁਲਿਆ, ਕਦੇ ਸੰਸਾਰੀ ਲੋਕ ਤੁਲ ਜਾਂਦੇ ਨੇ, ਬਹੁਤ ਸਾਡੇ ਤੁਲ ਚੁੱਕੇ ਨੇ, ਮਾਇਆ ਦਾ ਲਾਲਚ ਦਿੱਤਾ ਹੈ ਅਤੇ ਜੋ ਬੁਲਾਇਆ ਬੋਲਦੇ ਨੇ, ਉਹ ਮਾਇਆ ਵਿੱਚ ਪਰਿਵਰਤ ਹੋ ਕੇ ਮਾਇਆ ਦਾ ਲਾਲਚ ਆ ਕੇ ਬੋਲੀ ਉਹੀ ਬੋਲੋ ਬੁਲਾਉਂਦੇ ਨੇ, ਬੋਲੀ ਜਾਂਦੇ ਨੇ। ਗੁਰਮੁਖ ਕਦੇ ਮਾਇਆ ਨਾਲ ਨਹੀਂ ਤੁਲਦਾ, ਜੇ ਤੁਲ ਗਿਆ ਤਾਂ ਅਜੇ ਗੁਰਮੁਖ ਨਹੀਂ ਹੋਇਆ। ਹਾਂਜੀ, ਇਸ ਕਰਕੇ ਜਿਹੜਾ ਗੁਰਮੁਖ ਫਲ ਹੈ ਸੁੱਖ ਫਲ ਬ੍ਰਹਮ ਗਿਆਨੀ, ਕੋਈ ਖਰੀਦ ਕੇ ਦਿਖਾਓ ਨਾ ਉਹਨੂੰ, ਲੀਡਰ ਖਰੀਦੇ ਜਾ ਜਾ ਸਕਦੇ ਨੇ, ਖਰੀਦੇ ਗਏ ਨੇ ਬਹੁਤ ਆਪਣੇ ਕੌਮ ਦੇ, ਅਤੇ ਪਖੰਡੀ ਸਾਧ ਖਰੀਦੇ ਗਏ ਨੇ, ਖੁੱਲ੍ਹੀ ਮਾਇਆ ਦਾ ਗੱਫਾ ਦੇ ਆਓ ਜੀ, ਅਤੇ ਤੁਹਾਨੂੰ ਜਿਹੜਾ ਉੱਥੇ ਸਤਿਕਾਰ ਵੀ ਮਿਲੂਗਾ, ਡੇਰੇ 'ਚ ਕਮਰਾ ਵੀ ਵਧੀਆ ਦੇ ਦੇਣਗੇ। ਹਾਂਜੀ, ਜਾਂ ਗੁਰਸਥਾਨਾਂ 'ਤੇ ਵੀ ਹੀ ਹੁੰਦਾ। ਇਸ ਲਈ ਗੁਰਮੁਖ ਨੂੰ ਕੋਈ ਖਰੀਦ ਨਹੀਂ ਸਕਦਾ, ਖਰੀਦ ਲੈਂਦੇ ਨਾ ਸੱਜਣਿਆ ਸਿੰਘ ਨੂੰ। ਜਨਰਲ ਬਰਾੜ ਨੇ ਕਿਤਾਬ ਲਿਖੀ, ਉਹਦੇ 'ਚ ਆਪ ਨੇ ਲਿਖਿਆ, ਕਹਿੰਦਾ ਅਸੀਂ ਜਿਹੜਾ ਸੀ ਅਮਰੀਕਾ ਦਾ $1 ਕਰੋੜ ਦੀ ਪੇਸ਼ਕਸ਼ ਵੀ ਇਸ ਬੰਦੇ ਨੂੰ ਕਹਿੰਦੇ ਕੀਤੀ, ਆਪ ਪੁਲਿਸ ਵਾਲਾ ਮੰਨ ਰਿਹਾ ਜਿਹੜਾ ਸੀ ਫੌਜ ਦਾ ਜਨਰਲ ਇਸ ਗੱਲ ਨੂੰ ਕਹਿ ਰਿਹਾ ਆਪਣੀ ਕਿਤਾਬ ਵਿੱਚ ਕਿ ਅਸੀਂ ਉਹਨੂੰ ਇਹ ਪੇਸ਼ਕਸ਼ ਕਰਕੇ ਵੀ ਦੇਖ ਲਈ ਵੀ ਚਲੋ ਪੈਸੇ ਨਾਲ ਇਹਨੂੰ ਖਰੀਦ ਲਈਏ ਅਤੇ ਸਾਡਾ ਕੰਮ ਸੌਰ ਜੇ, ਅਸੀਂ ਨਾ ਜਿਹੜਾ ਹੈ ਰੌਲਾ ਹੀ ਮੁੱਕ ਜਾ ਸਾਡਾ। ਅਤੇ ਕਹਿੰਦੇ ਉਹ ਪੈਸੇ ਨਾਲ ਨਹੀਂ ਖਰੀਦਿਆ ਗਿਆ, ਇਹ ਆ ਗੁਰਮੁਖ ਪਦਵੀ। ਸੰਜਨੈਲ ਸਿੰਘ ਅਟੈਕ ਦੇ ਵੇਲੇ ਜਨਰਲ ਬਰਾੜ ਉਸ ਸਾਰੇ ਅਟੈਕ ਦੀ ਅਗਵਾਈ ਕਰ ਰਿਹਾ ਹੈ, ਉਹਨੇ ਹੁਣ ਕਿਤਾਬ ਲਿਖੀ ਹੈ। ਹਾਂ, ਉਹ ਇੰਨੇ ਡਾਲਰ ਜਿਹੜਾ ਹੈ ਉਹਨਾਂ ਨੂੰ ਪੇਸ਼ਕਸ਼ ਕੀਤੀ ਹੈ ਵੀ ਜਾਓ ਸਾਡੇ ਬੰਦੇ ਤੁਹਾਨੂੰ ਅਮਰੀਕਾ 'ਚ ਦੇਣਗੇ, ਤੁਹਾਡੇ ਅਕਾਊਂਟ ਨੰਬਰ ਦੇ ਦਿਓ ਕਿਸੇ ਦਾ, ਉਹਦੇ ਅਕਾਊਂਟ ਜਮ੍ਹਾਂ ਕਰਾ ਦਿੰਦੇ ਹਾਂ। ਬਰਾੜ ਆਪ ਕਹਿ ਰਿਹਾ ਕਿਤਾਬ ਦਾਸ ਕੋਲ ਪਈ ਹੈ ਅਤੇ ਉਹਦੀਆਂ ਕਾਪੀਆਂ ਹੋਰ ਵੀ ਕਰ ਲਿਓ ਤੁਸੀਂ, ਅਤੇ ਉਹ 'ਚੋਂ ਆਪ ਮੰਨ ਰਿਹਾ ਬਰਾੜ ਮੌਕੇ ਜਿਹੜੇ ਜੋ ਜਨਰਲ ਉਸ ਵੇਲੇ ਦਾ, ਇਹ ਤਾਂ ਬਿਟਨੈਸ ਅਗਲੇ ਦੀ ਜਿਹੜਾ ਫੌਜ ਦੀ ਲੀਡ ਕਰ ਰਿਹਾ। ਹਾਂ, ਉਹ ਉਹਨਾਂ ਦੀਆਂ ਦਲੀਲਾਂ ਸੁਣ ਕੇ ਉਹਨਾਂ ਦੇ ਨਾਲ ਕਾਇਲ ਹੋ ਗਏ। ਉਹ ਕਹਿੰਦੇ ਇਹ ਵੀ ਉਹਨੇ ਲਿਖਿਆ ਕਿਤਾਬ ਵਿੱਚ, ਕਿਉਂ ਸਾਡੇ ਕੋਲ ਵਾਪਸੇ ਨਹੀਂ ਆਏ, ਜਿਹਨੇ ਉਹਨੂੰ ਸਮਝਾਉਣ ਵਾਸਤੇ ਅਸੀਂ ਆਪਣੇ ਪੱਖ ਲਈ ਕਰਨ ਲਈ ਕਿਹਾ ਸੀ ਨਾ, ਉਹਨੇ ਉਹਨੂੰ ਵੀ ਸਮਝਾ ਲਿਆ, ਕਹਿੰਦੇ ਪਤਾ ਨਹੀਂ ਉਹਦੇ ਬੱਚਿਆਂ 'ਚ ਕੀ ਸ਼ਕਤੀ ਸੀ, ਇਹ ਅੱਖਰ ਵੀ ਉਹਨੇ ਲਿਖੇ ਨੇ। ਉਹਨੂੰ ਕਹਿੰਦੇ ਸਮਝਾਉਣ ਦੀ ਪਤਾ ਨਹੀਂ ਕੀ ਸ਼ਕਤੀ ਸੀ, ਸਾਡੇ ਬੰਦੇ ਉਹਨੂੰ ਸਮਝਾਉਣ ਲਈ ਆਪਣਾ ਅਨੁਸਾਰੀ ਬਣਾਉਣ ਲਈ ਗਏ ਸੀ, ਉਹਦੇ ਅਨੁਸਾਰੀ ਹੋ ਗਏ, ਬਾਹਰ ਵਾਪਸ ਨਹੀਂ ਆਏ ਉਹ, ਉੱਥੇ ਸ਼ਹੀਦ ਹੋ ਗਏ, ਕਿਵੇਂ ਵੀ ਜੋ ਵੀ ਹੋਇਆ। ਇਸ ਲਈ ਜਿਹੜਾ ਗੁਰਮੁਖ ਹੈ ਪਿਆਰਿਓ, ਅਤੇ ਸੁੱਖ ਫਲ ਦੀ ਪ੍ਰਾਪਤੀ ਵਾਲਾ ਕੌਣ ਉਹਨੂੰ ਖਰੀਦੇਗਾ, ਉਹਨਾਂ ਦੀ ਕੀਮਤ ਮਾਇਆ, ਸੰਸਾਰਿਕ ਮਾਇਆ ਉਹਦੀ ਕੀਮਤ ਨਹੀਂ ਪੈ ਸਕਦੀ। ਚਲੋ,
ਬਸ ਹੈ ਸਾਹਿਬ ਲਾਇਕ ਪ੍ਰਣਾਲੀ ਹੋਏ ਬੀਹੀ ਆਵੇ।
ਹੁਣ ਸੰਗਤ ਦਾ ਅਰਥ ਦੱਸਣਗੇ ਇਸ ਪੌੜੀ ਵਿੱਚ, ਸੰਗਤ ਦਾ ਕੀ ਫਲ ਹੈ, ਜਿਹੜੀ ਸੰਗਤ ਕਾਇਮ ਕੀਤੀ ਗੁਰੂ ਨਾਨਕ ਸਾਹਿਬ ਜੀ ਨੇ, ਉਹ ਸੰਗਤ ਵਿੱਚ ਕੀ, ਸੰਗਤ ਤੋਂ ਕੀ ਬਦਲਾਅ ਕੋਈ ਹੁੰਦਾ ਹੈ, ਸੰਗਤ ਕੀ ਪ੍ਰਭਾਵ ਪਾਉਂਦੀ ਹੈ, ਚੰਗੀ ਜਾਂ ਮਾੜੀ ਹੈ, ਚੰਗੀ ਚੰਗਾ ਪ੍ਰਭਾਵ ਪਾਵੇਗੀ, ਮਾੜੀ ਮਾੜਾ ਪਾਵੇਗੀ, ਉਹ ਸਾਰਾ ਪ੍ਰਮਾਣਾ ਸਹਿਤ ਇਸ ਪੌੜੀ ਵਿੱਚ ਸਮਝਾ ਰਹੇ ਨੇ। ਪ੍ਰਮਾਣ ਦੀ ਸ਼ੁਰੂਆਤ ਹੋਈ ਹੈ, ਵਸੈ ਸਹਿਬਰ ਲਾਇਕ ਹੈ,
ਵਸੈ ਸਹਿਬਰ ਲਾਇਕ ਹੈ,
ਸਹਿਬਰ ਨਾਮ ਦਾ ਝੜੀ ਦਾ ਵਸਾ, ਮੈਨੇ ਵਰਖਾ ਵਰਦੀ ਹੈ ਨਾ, ਝੜੀ ਲੱਗ ਜਾਂਦੀ ਹੈ, ਝੜੀ ਵਿੱਚ ਮੀਂਹ ਪੈਂਦਾ, ਫਿਰ ਜਦੋਂ ਕੋਠਿਆਂ ਦੇ ਉੱਤੇ, ਕੋਠਿਆਂ ਦਾ ਪਾਣੀ ਪ੍ਰਣਾਲੀ ਪ੍ਰਣਾਲਿਆਂ ਰਾਹੀਂ ਆਉਂਦਾ, ਪ੍ਰਣਾਲਿਆਂ ਤੋਂ ਟਿੱਕ ਕੇ ਕਿੱਥੇ ਆਉਂਦਾ, ਹੋਏ ਵੀਹੀਂ ਆਵੇ, ਗਲੀਆਂ 'ਚ ਆ ਜਾਂਦਾ, ਵੀਹਾਂ 'ਚ ਆ ਜਾਂਦਾ, ਉੱਥੋਂ ਪਾਣੀ ਇਕੱਠਾ ਹੋਇਆ ਤੁਰਦਾ ਜੀ, ਫਿਰ ਹਾਂਜੀ ਕਿੱਥੇ ਨੂੰ ਚੱਲ ਗਿਆ, ਫਿਰ
ਲੱਖ ਨਾਲੇ ਉਛਲ,
ਦੇਖੋ ਜਿੰਨਾ ਚਿਰ ਕੋਠੇ ਦੀ ਸੰਗਤ ਕਰੀ ਕੋਠਾ ਪਾਣੀ ਸੀ, ਪ੍ਰਣਾਲੇ 'ਤੇ ਡਿੱਗਿਆ ਪ੍ਰਣਾਲੇ ਵਾਲਾ ਪਾਣੀ ਸੀ, ਨਲੀਆਂ ਗਲੀਆਂ 'ਚ ਆ ਗਿਆ, ਗਲੀਆਂ ਦਾ ਪਾਣੀ ਕਹਾਇਆ, ਪਰ ਉਹ ਪਾਣੀ ਚੱਲ ਰਿਹਾ ਜੇ, ਕਿੱਥੇ ਨੂੰ ਜਾ ਮਿਲਿਆ,
ਲੱਖ ਨਾਲੇ ਉਛਲ ਚੱਲਣ,
ਉਹੀ ਪਾਣੀ ਫਿਰ ਇਕੱਠਾ ਹੁੰਦਾ ਹੁੰਦਾ ਜੀ ਨਾਲੇ ਬਣ ਗਏ, ਉਹ ਨਾਲੇ ਦਾ ਪਾਣੀ ਕਹਾਇਆ, ਫਿਰ
ਲੱਖ ਪਰਵਾਹੀ ਵਾਹ ਵਹਾਵੈ,
ਫਿਰ ਉਹਦੇ ਵਾਹ ਬਣ ਗਿਆ ਕਿ ਹੋਰ ਜਿਹੜੇ ਸੀ ਜੀ ਪ੍ਰਵਾਹ ਚੱਲ ਪਏ, ਇਕੱਠਾ ਪਾਣੀ ਹੋਰ ਹੁੰਦਾ ਚਲਿਆ ਗਿਆ, ਮਿਲਦਾ ਚਲਿਆ ਗਿਆ, ਹੜ੍ਹ ਦਾ ਰੂਪ ਹੋ ਗਿਆ, ਫਿਰ
ਲੱਖ ਨਾਲੇ ਲੱਖ ਵਾਹੇ ਵਹਿ ਨਦੀ
ਵਹਿ ਤੇ ਵਿਸਰਾਮ, ਲੱਖ ਨਾਲੇ ਲੱਖ ਵਾਹੇ ਵਹਿ, ਇੱਥੇ ਰੁਕੋ,
ਲੱਖ ਨਾਲੇ ਲੱਖ ਵਾਹੇ ਵਹਿ,
ਨਦੀਆਂ ਅੰਦਰ
ਅੰਦਰ ਰਲੇ ਰਲਾਵੇ,
ਫਿਰ ਲੱਖਾਂ ਹੀ ਨਾਲੇ ਬਣ ਗਏ ਕਿ ਹੋਰ ਪਾਣੀ ਮਿਲਦਾ ਚਲਿਆ ਗਿਆ, ਉਹ ਨਾਲੇ ਫਿਰ ਜਿਹੜੇ ਸੀ ਉਹ ਵਹਿ ਮੈਨੇ ਵਗਦੇ ਹੋਏ ਪ੍ਰਵਾਹ ਉਹਨਾਂ ਦਾ ਜਿਹੜਾ ਸੀ ਨਦੀਆਂ 'ਚ ਜਾ ਮਿਲਿਆ, ਆਪਣੇ ਆਪ ਨੂੰ ਰਲੇ ਰਲਾਵੇ, ਕੋਠਿਆਂ ਦਾ ਪਾਣੀ ਨਾ ਪਾਣਿਆਂ ਨਾਲੇ ਹੁੰਦਾ, ਗਲੀਆਂ ਦਾ ਹੁੰਦਾ ਹੋਇਆ, ਨਾਲੇ ਹੋ ਗਏ, ਨਾਲਿਆਂ ਨਦੀਆਂ ਬਣ ਗਈਆਂ, ਉਹ 'ਚ ਜਾ ਰਲਿਆ ਪਾਣੀ, ਫਿਰ
900 ਨਦੀ 99,
ਉਹ ਕਿੰਨੀ ਕੁ ਬਣ ਗਈ ਹੈ ਪਾਣੀ ਦੀਆਂ, ਜਿੰਨੇ ਪਾਣੀ ਵਰਖਾ ਤੋਂ ਨੇ ਹਿੰਦੁਸਤਾਨ ਵਿੱਚ 1,000 ਨਦੀ ਚੱਲਦੀ ਹੈ, 999 ਚੱਲਦੀ ਹੈ, ਜੋ ਮੀਂਹ ਪੈਂਦੇ ਨਾ, ਵੱਡੀਆਂ ਛੋਟੀਆਂ ਨਦੀਆਂ ਜਿਹੜੀਆਂ ਨੇ ਉਹਨਾਂ ਦੀ ਗਿਣਤੀ ਜਿਹੜੀ ਹਿੰਦੁਸਤਾਨ ਦੀ, ਕੇਵਲ ਵਰਲਡ ਦੀ ਨਹੀਂ, ਹਿੰਦੁਸਤਾਨ ਦੇ ਵਿੱਚ 999 ਨਦੀ ਜਿਹੜੀ ਆ, ਜੋ ਵਰਖਾ ਹੁੰਦੀ ਹੈ ਚੱਲ ਪੈਂਦੀ ਹੈ, ਕੁਛ ਚੱਲ ਰਹੀਆਂ ਨੇ, 1,000 ਤੋਂ ਘੱਟ ਕਹਿ ਲਓ, ਕਿੱਥੇ ਜਾ ਕੇ ਪਏਗੀ, ਪੂਰਵ ਪੱਛਮ ਹੋਏ ਚਲਾਵੇ,
ਪੂਰਵ ਪੱਛਮ ਹੋਏ ਚਲਾਵੇ,
ਉਹ ਤਾਂ ਪੂਰਵ ਵੱਲੋਂ ਚੱਲਦੀਆਂ ਨੇ, ਕੁਛ ਪੱਛੋਂ ਵੱਲੋਂ ਚੱਲਦੀਆਂ ਨੇ, ਕੁਛ ਪੱਛੋਂ ਵੱਲ ਨੂੰ ਚੱਲਦੀਆਂ ਨੇ, ਅਤੇ ਜਾ ਕੇ ਫਿਰ ਉਹੀ ਪਾਣੀ, ਫਿਰ ਦੇਖੋ ਇੰਨੀਆਂ ਨਦੀਆਂ ਰੂਪ ਬਣ ਗਿਆ, ਫਿਰ
ਨਦੀਆਂ ਜਾਏ ਸਮੁੰਦਰ ਵਿੱਚ,
ਉਹ ਨਦੀਆਂ ਫਿਰ ਕਿੱਥੇ ਜਾ ਕੇ ਪੈ ਗਈਆਂ, ਸਮੁੰਦਰ 'ਚ ਪੈ ਗਈਆਂ, ਫਿਰ ਉਹ ਕੀ ਬਣ ਗਿਆ ਭਾਈ, ਉਹੀ ਪਾਣੀ,
ਸਾਗਰ ਸੰਗਮ ਹੋਏ ਮਿਲਾਵ ਹੈ,
ਅਤੇ ਸਾਗਰ ਆਪਣੇ ਸੰਗਮ ਵਿੱਚ ਜਿਹੜਾ ਉਹਨੂੰ ਮਿਲਾ ਲੈਂਦਾ, ਉਹ ਸਮੁੰਦਰ ਹੋ ਗਈਆਂ, ਹੁਣ ਉਹੀ ਨਾਲਿਆਂ ਦੇ ਬਾਅਦ ਨਾਲਿਆਂ ਦੀ ਸੰਗਤੀ ਕਿਤੋਂ, ਨਾਲਿਆਂ ਦਾ ਪਾਣੀ ਉਹਨੂੰ ਕਿਹਾ ਲੋਕਾਂ ਨੇ, ਕਿਸੇ ਨੇ ਕਿਹਾ ਵੀ ਸਮੁੰਦਰ ਹੈ, ਜਦੋਂ ਗਲੀਆਂ ਵੀ ਲੰਘਦਾ ਜੋ ਗਲੀਆਂ ਦੇ ਪਾਣੀ ਕਿਹਾ, ਹੁਣ ਸਮੁੰਦਰ ਹੈ, ਅਤੇ ਹੁਣ ਸਮੁੰਦਰ ਖਾ ਰਿਹਾ ਹੋਈ ਪਾਣੀ, ਸੰਗਤ ਉਹਦੀ ਹੋ ਗਈ, ਹਾਂਜੀ
ਸੱਤ,
ਜਿੰਨਾ ਚਿਰ ਐਵੇਂ ਜੀਵ ਪ੍ਰਣਾਲੇ ਰੂਪ ਸੰਗਤ ਜਿਹੜਾ ਉਹਨਾਂ ਦੀ ਸੰਗਤ ਕਰੂਗਾ, ਜਿੰਨੇ ਕੁ ਹਜੇ ਪ੍ਰਣਾਲੇ ਨੇ ਵਿਚਾਰੇ ਇੱਥੇ ਤੱਕ ਸੀਮਤ ਨੇ, ਉੱਥੇ ਅਜੇ ਗਿਆਨ ਤੱਕ ਨਹੀਂ ਪਹੁੰਚੇ, ਸਮੁੰਦਰ ਨਹੀਂ ਕੋਈ, ਹਾਲੇ ਪ੍ਰਣਾਲੇ ਹੀ ਨੇ, ਅਤੇ ਹਾਲੇ ਫਿਰ ਉਹ ਪ੍ਰਣਾਲੇ ਹੋ ਜਾਂਦੇ ਨੇ, ਚੋਰਾਂ ਦੀ ਸੰਗਤ ਕਰ ਲਈ, ਉਹਨਾਂ ਨੂੰ ਉਹਨਾਂ ਦੀ ਸਿੱਖਿਆ ਦਿੱਤੀ, ਉੱਧਰ ਨੂੰ ਤੁਰ ਗਏ, ਸ਼ਰਾਬੀਆਂ ਦੀ ਕਰ ਲਈ ਉਹ ਹੋ ਗਏ, ਅਤੇ ਪ੍ਰਣਾਲੇ, ਪਰ ਜੇ ਅਗੇ ਉਹ ਤੁਰਿਆ ਇਹਦਾ ਤਿਆਗ ਕਰਕੇ ਅੱਗੇ ਨੂੰ ਵੱਧਦਾ ਗਿਆ, ਸੰਗਤ ਬਦਲਦੀ ਗਈ, ਅਜੇ ਰਾਸ ਆਪਣੇ ਤੁਰਿਆ ਜਾ ਰਿਹਾ ਉਹ, ਹਾਂਜੀ ਤੁਰਦਾ 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 ਕਿੱਥੇ ਜਾ ਪਹੁੰਚਾ, ਮੰਜ਼ਿਲ ਕੀ ਆ, ਸਮੁੰਦਰ, ਸਮੁੰਦਰ ਕੀ ਆ, ਬ੍ਰਹਮ, ਅਤੇ ਉਹ ਰੱਬ ਦਾ ਰੂਪ ਹੋਇਆ, ਇਹ ਮੰਜ਼ਿਲ ਹੈ, ਰਾਹੀ ਤੁਰਿਆ ਹੋਇਆ ਨਾ, ਅਜੇ ਜਿਵੇਂ ਪਾਣੀ ਤੁਰ ਪਿਆ ਸੀ ਨਾਲੇ ਪ੍ਰਣਾਲੇ ਤੋਂ ਹੁੰਦਾ ਹੁੰਦਾ ਕਿੱਥੇ ਸਮੁੰਦਰ ਜਾ ਬਣ ਗਿਆ, ਦੇਖ ਲਓ ਜੇ ਐਵੇਂ ਸਿੱਖ ਵੀ ਇੱਕ ਰਾਹੀ ਆ, ਯਾਤਰੀ ਹੈ, ਜੇ ਕਿਤੇ ਤੁਰਿਆ ਰਹੇ ਆਪਣੀ ਮੰਜ਼ਿਲ ਵੱਲ ਨੂੰ ਨਾ ਸਿੱਧ ਲੈ ਕੇ, ਇੱਕ ਦਿਨ ਜ਼ਰੂਰ ਸਮੁੰਦਰ ਹੋ ਜਾਏਗਾ, ਹਾਂ ਅਜੇ ਕੋਈ ਜਿੰਨਾ ਕੁ ਕਿਸਦਾ ਵਿਆਹ ਹੈ, ਕੋਈ ਨਾਲੇ ਅਜੇ ਪ੍ਰਣਾਲੇ ਦਾ ਪਾਣੀ ਮੰਗੂ ਉਨਾ ਕੁ ਆਏ ਕੋਈ, ਪਰ ਤੁਰਿਆ ਤਾਂ ਹੈ ਨਾ ਅਜੇ, ਕੁਝ ਗਲੀਆਂ ਦਾ ਅਜੇ ਹੈਗਾ, ਤੁਰਿਆ ਅਜੇ, ਹੌਲੀ ਹੌਲੀ ਨਾਲਾ ਵੀ ਬਣ ਗਿਆ, ਹੋਰ ਫਿਰ ਤੁਰ ਪਿਆ ਜੇ, ਤੁਰੀ ਜਾ ਰਿਹਾ, ਨਦੀਆਂ ਬਣ ਗਏ, ਨਦੀਆਂ ਬਣਦਾ ਬਣਦਾ ਫਿਰ ਇੱਕ ਦਿਨ ਸਮੁੰਦਰ ਬਣਿਆ ਜਾਏਗਾ, ਪਰ ਜਿਹੜਾ ਤੁਰਿਆ ਨਹੀਂ ਵਿਚਾਰਾ ਉਹਦਾ ਕੀ ਹਾਲ ਹੈ, ਤੁਰੇ ਨਾਲੋਂ ਜਿਹੜਾ ਤੁਰ ਪਿਆ ਬਿਹਤਰ ਹੈ, ਤੁਰ ਪਿਆ ਉਹ, ਚਲੋ ਇਹ ਤੁਰਿਆ ਦੀ ਗੱਲ ਹੈ, ਫਿਰ ਅੱਗੇ
ਸੱਤ ਸਮੁੰਦਰ ਗੜਾੜ ਮਹਿ,
ਫਿਰ ਉਹ ਸਮੁੰਦਰ ਦਾ ਪਾਣੀ ਵੀ ਹੋਰ ਕਿਤੇ ਜਾ ਕੇ ਸਮਾਉਂਦਾ, ਗੜਾੜ ਸਮੁੰਦਰ ਦੇ ਹੇਠਲੇ ਤਹਿ ਦੇ ਵਿੱਚ ਮੰਨਿਆ ਵੀ ਇੱਕ ਬਹੁਤ ਵੱਡਾ ਗੜਾੜ ਹੈ, ਵੱਡਾ ਹੋਲ ਕਹਿ ਲਓ, ਹਾਂਜੀ ਗੜਾੜ ਦੇ ਜਿਹੜੇ ਨੇ ਨਾ ਮਹਾਂਸਾਗਰ ਕਹਿ ਲਓ, ਮਹਾਂਸਾਗਰ ਵੀ ਕਿਸੇ ਵਿੱਚ ਸਮਾਇਆ ਹੋਇਆ, ਮਹਾਂਸਾਗਰ ਨਾਲ ਨਹੀਂ ਗੱਲ ਬਣਨੀ, ਇੱਕ ਬਹੁਤ ਵੱਡਾ ਮੋਗਾ ਹੈ ਉਹਦੇ ਹੇਠਾਂ, ਜਿੱਥੇ ਸਮੁੰਦਰ ਦਾ ਪਾਣੀ ਜਿੱਥੇ ਜਾ ਕੇ ਹੇਠਾਂ ਸਾਰਾ ਉਹਨੇ ਨਿਘਾਰ ਲਿਆ, ਗਰਕ ਕਰ ਲਿਆ ਕਹਿ ਲਓ, ਮੋਗਾ ਐਡਾ ਵੱਡਾ ਹੈ, ਉਹਨੂੰ ਮੋਗੇ ਨੂੰ ਕਹਿੰਦੇ ਨੇ ਗੜਾੜ। ਸੋ ਇਉਂ ਸੱਤ ਸਮੁੰਦਰ ਗੜਾੜ ਮਹਿ ਹੈ,
ਸੱਤ ਸਮੁੰਦਰ ਗੜਾੜ ਮਹਿ ਹੈ,
ਉਹ ਸੱਤੇ ਸਮੁੰਦਰ ਜਿਹੜੇ ਉਸ ਗੜਾੜ ਮੋਗੇ ਵਿੱਚ ਜਿਹੜੇ ਜਾ ਕੇ ਸਮਾ ਲਏ। ਕੁਦਰਤ ਦੀ ਇੱਕ ਨੇਤ ਆ ਦੇਖੋ,
ਜਾਏ ਸਮਾਹੇ ਨਾ ਪੇਟ ਭਰਾਵੈ,
ਉਹ ਐਡਾ ਵੱਡਾ ਗੜਾੜ ਹੈ ਮੋਗਾ, ਐਡਾ ਵੱਡਾ ਉਹਦਾ ਪੇਟ ਨਹੀਂ ਭਰਦਾ, ਐਡਾ ਪਾਣੀ ਉਹਨੇ ਸੰਭਾਲ ਲਿਆ ਵੇਖ ਲਓ, ਉਹ 'ਚ ਲੀਨ ਹੋ ਗਿਆ। ਇੱਥੇ ਕੁਦਰਤ ਦੀ ਹਸਤੀ ਨੂੰ ਵੀ ਦੇਖੋ ਨਾ, ਕੌਣ ਇਸ ਗੱਲ ਦਾ ਕੋਈ ਨਿਰਣਾ ਕਰੂਗਾ, ਆਪਣੀ ਬੁੱਧੀ ਦੇ ਬਲ ਵਾਲੇ ਸਚਾਤਰ ਲੋਕ ਜਿਹੜੇ ਨੇ ਕਿਵੇਂ ਮਾਪਣਗੇ ਇਸ ਗੱਲ ਨੂੰ। ਉਹ ਗੜਾੜ ਹੈ, ਉਹਦੇ ਵਿੱਚ ਹੋਰ ਸਾਰਾ ਪਾਣੀ ਜਾ ਸਮਾਇਆ, ਉਹਦੇ 'ਚ ਫਿਰ ਗੜਾੜ ਦੇ ਥੱਲੇ ਵੀ ਕੁਝ ਹੈਗਾ, ਫਿਰ ਕੀ ਹੈ,
ਜਾਏ ਗੜਾੜ ਪਤਾਲ ਹੇਠ,
ਉਹ ਗੜਾੜ ਦੇ ਪਤਾਲ ਦੇ ਹੇਠਾਂ ਕੀ ਹੈ, ਫਿਰ
ਹੋਏ ਤਵੇ ਦੀ ਬੂੰਦ ਸਮਾਵੈ,
ਇੱਕ ਬਹੁਤ ਪ੍ਰਜਵਲਿਤ ਅਗਨੀ ਹੈ ਜਿਹਨੂੰ ਕਹਿੰਦੇ ਨੇ ਬੜਵਾ ਨਾਲ ਅਗਨੀ, ਸਮੁੰਦਰ ਦੀ ਅਗਨੀ ਵਿਗਿਆਨੀ ਵੀ ਮੰਨਦੇ ਨੇ। ਅਤੇ ਉਹ ਇੰਨਾ ਪਾਣੀ, ਖਿਆਲ ਕਰ ਲਓ ਕਿੰਨਾ ਸਮੁੰਦਰਾਂ ਦਾ ਪਾਣੀ ਹੈ, ਉਹਨੂੰ ਜਿਵੇਂ ਇੱਕ ਬੂੰਦ ਤਵੇ ਤਵੇ ਆਪਣੇ ਚੁੱਲ੍ਹੇ ਦੇ ਹੇਠਾਂ ਅੱਗ ਬਾਲਦੀਏ ਅਤੇ ਤਵਾ ਰੱਖ ਦਈਏ, ਤਵੇ ਉੱਤੇ ਪਾਣੀ ਦੀ ਬੂੰਦ ਪਾ ਦਈਏ, ਅਤੇ ਬੂੰਦ ਦਾ ਕੋਈ ਵਜੂਦ ਰਹੇਗਾ, ਸੜ ਜਾਵੇਗੀ। ਇਉਂ ਇੰਨੇ ਪਾਣੀ ਦੇ ਹੇਠਾਂ ਵੀ ਇੱਕ ਜਿਹੜੀ ਆ ਬਹੁਤ ਤੇਜ਼ ਅਗਨੀ ਪ੍ਰਜਵਲਿਤ ਹੈ, ਅਤੇ ਉਹ ਜਦੋਂ ਉਹਦਾ ਪ੍ਰਜਵਲਿਤ ਉਹਨੇ ਆਪਣਾ ਪ੍ਰਜਵਲਿਤਪਣਾ ਦਿਖਾਇਆ ਨਾ, ਸਾਰੇ ਸਮੁੰਦਰ ਦੇ ਪਾਣੀ ਨੂੰ ਜਿਹੜੀ ਆ ਪੱਥਰ ਬਣਾ ਕੇ ਪਹਾੜ ਬਣਾ ਦਿੰਦੀ ਆ। ਵਿਗਿਆਨੀ ਵੀ ਮੰਨਦੇ ਨੇ ਜਿਹੜੇ ਪਹਾੜ ਬਣੇ ਨੇ, ਕਹਿੰਦੇ ਕਿਸੇ ਵੇਲੇ ਸਮੁੰਦਰ ਥੇ, ਅਤੇ ਇਉਂ ਇਹਦੇ ਇੱਕ ਬੂੰਦ ਵਾਂਗੂ ਸਾੜ ਕੇ ਰੱਖ ਦਿੰਦੀ ਆ, ਐਸੀ ਉਹਦੀ ਕੁਦਰਤ ਹੈ। ਫਿਰ ਅੱਗੇ
ਸਿਰ ਪਾਤਸ਼ਾਹ ਲੱਖ ਲੱਖ,
ਪਰ ਪ੍ਰਕਰਨ ਦਾ ਇੱਥੋਂ ਲੈਣਾ, ਇਸ ਪੰਕਤੀ 'ਚੋਂ ਜਿਹੜਾ ਪ੍ਰਕਰਨ ਦਾ ਦ੍ਰਿਸ਼ਟਾਂਤ ਦਾ ਭਾਵ ਹੈ ਨਾ, ਉਹ ਇਸ ਲਾਈਨ ਵਿੱਚ ਹੈ। ਪਾਣੀ ਦੇ ਪਹਿਲਾਂ ਦ੍ਰਿਸ਼ਟਾਂਤ ਦਿੱਤਾ ਨਾ, ਅਤੇ ਸਮੁੰਦਰ ਬਣਿਆ, ਸਮੁੰਦਰ ਨੂੰ ਸਾੜਨ ਵਾਲੀ ਵਸਤੂ ਵੀ ਹੇਠਾਂ ਹੈਗੀ ਆ, ਅਤੇ ਇਵੇਂ ਹੀ ਜੇ ਸਮੁੰਦਰ ਦਾ ਹੰਕਾਰ ਜਿਹੜਾ ਸੀ ਨਾ, ਉਹ ਹੇਠਾਂ ਉਹਨੂੰ ਸਾੜਨ ਵਾਸਤੇ ਕਾਗਜ਼ ਪ੍ਰਜਵਲਿਤ ਕਰ ਦਿੱਤੀ। ਹੁਣ ਅੱਗੇ ਜੀ ਸਿਰ ਪਾਤਸ਼ਾਹਾਂ ਲੱਖ ਲੱਖ ਕੁ ਲੱਖ ਹੈ ਤੁਹਾਡੇ ਕੋਲ,
ਲੱਖ
ਲੱਖ ਲੱਖ ਪਾਠ ਕਰ ਲਿਓ, ਕਿਸੇ ਕੋਲ ਲੱਖ ਹੈ ਤਾਂ ਠੀਕ ਕਰ ਲਿਓ, ਲੱਖ ਪਾਠ ਹੈ। ਸਿਰ ਪਾਤਸ਼ਾਹਾਂ ਲੱਖ ਲੱਖ,
ਸਿਰ ਪਾਤਸ਼ਾਹਾਂ ਲੱਖ ਲੱਖ,
ਜਿੱਥੇ ਲੱਖ ਹੈ ਉਹ ਠੀਕ ਹੈ, ਜਿੱਥੇ ਲੱਖ ਹੈ ਉੱਥੇ ਲੱਲੇ ਨੂੰ ਕੰਨੇ ਲਾ ਸਕ ਲਾ ਕੇ ਸ਼ੁੱਧ ਕਰ ਲਿਓ। ਹਾਂਜੀ ਇਉਂ ਬਾਈ, ਹੁਣ ਜਿਹੜੇ ਪਾਤਸ਼ਾਹ ਨੇ ਦੇਖੋ ਦ੍ਰਿਸ਼ਟਾਂਤ ਕਿੰਨਾ ਸੋਹਣਾ ਭਾਈ ਸਾਹਿਬ ਨੇ ਟੁਕਾਇਆ ਵਾ, ਜਿਹੜੇ ਇੱਦਾਂ ਆਪਣੇ ਆਪ ਨੂੰ ਪਾਤਸ਼ਾਹ ਦੇ ਪਾਤਸ਼ਾਹ ਕਹਾਉਂਦੇ ਆ ਨਾ, ਰਾਜਿਆਂ ਦੇ ਰਾਜੇ ਕਹਾਉਂਦੇ ਆ, ਅਤੇ ਉਹ ਵੱਡੇਪਣ ਦਾ ਜਿਵੇਂ ਸਮੁੰਦਰ ਨੂੰ ਮਾਣ, ਇਵੇਂ ਉਹਨਾਂ ਨੂੰ ਆਪਣੇ ਬਾਦਸ਼ਾਹੀ ਦਾ ਹੰਕਾਰ ਹੈ। ਅਤੇ ਜੇ ਸਮੁੰਦਰ ਨੂੰ ਸਾੜਨ ਵਾਲੀ ਵੀ ਕੋਈ ਚੀਜ਼ ਠੱਗ ਹੈਗੀ ਆ ਨਾ, ਇਉਂ ਜਿਹੜੇ ਐਡੇ ਐਡੇ ਹੰਕਾਰੀ ਲੋਕ ਬਾਦਸ਼ਾਹ ਹੋਏ ਨੇ ਵੀ ਸਾਤੇ ਪਰੇ ਕੋਈ ਹੋ ਹੀ ਨਹੀਂ ਸਕਦਾ, ਉਹਨਾਂ ਨੂੰ ਆਪਣੇ ਇਸ ਬਾਦਸ਼ਾਹੀ ਦਾ ਮਾਣ ਹੈ, ਅਤੇ ਉਹਨਾਂ ਦੀ ਹਾਲਤ ਸਾੜਨ ਵਾਸਤੇ ਜਿਵੇਂ ਉੱਥੇ ਸਮੁੰਦਰ ਦੇ ਵਿੱਚ ਅੱਗ ਸਾੜਨ ਵਾਸਤੇ ਪੈਦਾ ਕਰ ਦਿੱਤੀ, ਉਹ ਭਾਈ ਸਾਹਿਬ ਕਹਿੰਦੇ ਉਹਨਾਂ ਨੂੰ ਵੀ ਭਾਈ ਇੰਨਣ ਇਹਨਾਂ ਦਾ ਬਾਲਣ, ਇਹ ਜਿਹੜੇ ਸਿਰ ਇਹਨਾਂ ਦੇ ਹੰਕਾਰ ਵਾਲੇ ਨਾ ਹੰਕਾਰ ਵਾਲੇ, ਇਹ ਬਾਲਣ ਦੇ ਥਾਂ ਉੱਥੇ ਸਾੜੇ ਜਾਣਗੇ, ਉਹ ਜਿਹੜੀ ਉੱਥੇ ਅੱਗ ਬਲਦੀ ਹੈ ਨਾ ਉੱਥੇ ਇਹਨਾਂ ਦੀ ਕੋਈ ਲੋੜ ਹੈ ਨਾ, ਹੈਂਜੀ
ਹਾਏ ਨਾਲ
ਇੰਨਣ ਕਰ ਲਓ, ਇੰਨਣ ਈੜੇ ਨੂੰ ਸਿਆਰੀ ਉੱਤੇ ਟਿੱਪੀ ਨੰਨਾ ਨਾਣੇ ਨੂੰ ਔਕੜ, ਇੰਨਣ ਇਹਨਾਂ ਬਾਲਣ ਨੂੰ ਕਹਿੰਦੇ ਨੇ। ਹਾਂ ਇਉਂ ਜਿਹੜੇ ਜੀ ਤੁਹਾਡੇ ਕੋਲ ਈਂਧਣ ਹੈ, ਉਹ ਜਿਹੜਾ ਈਂਧਣ ਵੀ ਉਸੇ ਅਰਥਾਂ ਵਿੱਚ ਆਉਂਦਾ ਹੈ, ਇੰਨਣੇ ਪਾਠ। ਚਲੋ
ਇੰਨਣ ਜਾਲ ਤਵੇ ਨੌ ਤਾਵੈ,
ਹੁਣ ਹੰਕਾਰ ਵਾਲਾ ਦੇਖ ਲਓ ਵੀ ਹੰਕਾਰ ਬੇਇਨਸਾਫੀ ਰਾਜੇ ਨੇ ਜ਼ਾਲਮ ਬਾਦਸ਼ਾਹ ਨੇ ਹੋਏ ਨੇ ਨਾ ਪਿੱਛੇ ਇਤਿਹਾਸ ਵਿੱਚ, ਜਿਵੇਂ ਕਹਿ ਲਓ ਵੀ ਚੰਗੇਜ਼ ਖਾਂ ਹੋਇਆ, ਐਡਾ ਜ਼ਾਲਮ ਬਾਦਸ਼ਾਹ ਸੀ, ਉਹ ਕਹਿੰਦਾ ਵੀ ਜਦੋਂ ਮੈਂ ਆਪਣੇ ਤਖਤ ਵੱਲ ਨੂੰ ਆਵਾਂ ਨਾ, ਆਪਣੇ ਅਹਿਲਕਾਰਾਂ ਹੁਕਮ ਸੀ ਦੋਵੇਂ ਪਾਸੇ ਮਨੁੱਖਾਂ ਦੇ ਸਿਰ ਵੱਢ ਕੇ ਨੇਜਿਆਂ ਦੇ ਟੰਗੇ ਹੋਣ, ਮੈਂ ਦੇਖਦਾ ਜਾਵਾਂ, ਇਹ ਤੁਹਾਡੀ ਡਿਊਟੀ ਹੈ, ਤਾਂ ਮੈਂ ਤਖਤ 'ਤੇ ਬੈਠਣਾ, ਇਹ ਚੰਗੇਜ਼ ਖਾਂ ਦਾ ਇਤਿਹਾਸ ਹੈ, ਇਵੇਂ ਤਮੂਰ ਸ਼ਾਹ ਹੋਇਆ, ਹਿਟਲਰ ਹੋਇਆ, ਮੀਰ ਮਨੂ ਹੋਇਆ, ਇਹੋ ਜਿਹੇ ਜਿਹੜੇ ਜ਼ਾਲਮ ਬਾਦਸ਼ਾਹ ਹੋਏ ਨੇ, ਕਹਿੰਦੇ ਉਹ ਹੰਕਾਰੀ ਬੇਇਨਸਾਫੀ ਬੇਅਦਲੀ ਜਿਹੜੇ ਸੀ ਉਹਨਾਂ ਦੀ ਹਾਲਤ ਇਹ ਹੋਣੀ, ਉਹ ਸਿਰ ਜਿਹੜੇ ਨੇ ਉਹਨਾਂ ਦੇ ਉੱਥੇ ਸਾੜੇ ਜਾਣੇ ਨੇ ਜਿੱਥੇ ਉਹ ਅੱਗ ਪ੍ਰਜਵਲਿਤ ਹੈ। ਭਾਵ ਇਹ ਉਹਨਾਂ ਨੂੰ ਵੀ ਦੰਡ ਮਿਲੇਗਾ ਅਹੰਕਾਰੀਆਂ ਨੂੰ। ਹਾਂਜੀ ਉਹਦੇ ਕੋਲ ਅੱਗ ਹੈਗੀ ਆ ਅਕਾਲ ਪੁਰਖ ਨੂੰ ਇਹਨਾਂ ਨੂੰ ਸਾੜਨ ਵਾਲੀ, ਸਵਾਹ ਕਰੇਗੀ। ਹਾਂਜੀ
ਮਰਦੇ ਖਹਿ ਖਹਿ ਦੁਨੀਆ ਦਾਅਵੇ,
ਇਹ ਹੰਕਾਰ ਕਰਕੇ ਉਹ ਦੁਨੀਆ ਦੇ ਦਾਅਵੇ ਬਣਦੇ ਹੋਏ ਜਿਹੜੇ ਨੇ ਖਹਿ ਖਹਿ ਕੇ ਮਰਦੇ ਨੇ, ਹੰਕਾਰ ਦਾ ਹੀ ਕਾਰਨ ਹੈ। ਜੇ ਕਿਤੇ ਨਿਮਰਤਾ ਹੋਵੇ, ਹੰਕਾਰ ਦੀ ਨਿਵਰਤੀ ਹੋਵੇ, ਫਿਰ ਉਹ ਆਪਣੀ ਪਰਜਾ ਨੂੰ ਸੁੱਖ ਦੇਣਾ ਰਾਜੇ ਦਾ ਕੰਮ ਹੁੰਦਾ ਹੈ, ਪਰਜਾ ਨੂੰ ਇਨਸਾਫ ਦੇਣਾ ਰਾਜੇ ਦਾ ਕੰਮ ਹੁੰਦਾ, ਪਰਜਾ ਨੂੰ ਸੁੱਖ ਦੇਣਾ। ਇਸ ਲਈ ਜੇ ਉਹ ਜਿਹੜੇ ਭਾਈ ਇੱਦਾਂ ਦੇ ਇਨਸਾਫ ਵਾਲੇ ਰਾਜੇ ਨੇ, ਉਹ ਆਪਣੀ ਪਰਜਾ ਨੂੰ ਸੁਖੀ ਰੱਖਦੇ ਨੇ। ਇਵੇਂ ਸਿਆਣਾ ਮਾਲਕ ਵੀ ਆਪਣੇ ਨੌਕਰ ਨੂੰ ਸੁਖੀ ਰੱਖਦਾ। ਹਾਂਜੀ ਇਵੇਂ ਜਿਹੜੇ ਸੰਸਥਾ ਦੇ ਕੋਈ ਮਾਲਕ ਹੁੰਦੇ ਨੇ, ਆਪਣੇ ਇੰਪਲਾਈਜ ਨੂੰ ਵੀ ਜਿਹੜੇ ਨੇ ਉਹ ਵੀ ਜਿਹੜੇ ਨੇ ਉਹਨਾਂ ਨੂੰ ਸਾਫ ਦਿੰਦੇ ਨੇ, ਉਹਨੂੰ ਸੁੱਖ ਦਿੰਦੇ ਨੇ। ਚਲੋ
ਇੱਕ ਤਾਂ ਥੇਕਾ ਦੋਏ ਖੜਗ, ਦੋਏ ਪਾਤਸ਼ਾਹ ਨਾ ਮੁਲਕ ਸਮਾਣਾ।
ਹੁਣ ਨਿਮਰਤਾ ਦੀ ਗੱਲ 'ਤੇ ਖਿਆਲ ਕਰ ਲਓ, ਸਾਧੂ ਦਾ ਅਤੇ ਮਨਮੁੱਖ ਦਾ, ਗੁਰਮੁਖ ਦਾ, ਗੁਰਸਿੱਖ ਦਾ ਅਤੇ ਮਨਮੁੱਖ ਦਾ ਕੋਈ ਅੰਤਰ ਦੱਸ ਰਹੇ ਨੇ, ਕੀ ਅੰਤਰ ਹੈ ਇਸ ਪੌੜੀ ਵਿੱਚ?
ਵੀ
ਇੱਕ ਤਾਂ ਥੇਕਾ ਹੈ ਦੋਏ ਖੜਗ, ਥੇਕਾ ਨਾ ਹੁੰਦਾ ਮਿਆਨ ਦਾ, ਐਸਾ ਕਦੇ ਨਹੀਂ ਹੋ ਗਿਆ ਕਿ ਮਿਆਨ ਵਿੱਚ ਦੋ ਤਲਵਾਰਾਂ ਆ ਜਾਣ। ਅਤੇ ਇਹ ਵੀ ਕਹਿੰਦੇ ਸੰਸਾਰ ਦਾ ਰੂਲ ਹੈ ਵੀ ਇੱਕ ਰਾਜ ਦੇ ਦੋ ਬਾਦਸ਼ਾਹ ਨਹੀਂ ਹੋ ਸਕਦੇ। ਕਦੇ ਦੋ ਚੀਫ ਮਿਨਿਸਟਰ ਦੇਖੇ ਕਦੇ ਸੂਬੇ ਦੇ? ਕਹਿੰਦੇ ਜੇ ਹੋਣਗੇ ਤਾਂ ਲੜਦੇ ਆ, ਝਗੜਨਗੇ, ਲੜਾਈ ਪਊ ਆਪੋ ਵਿੱਚ ਹੀ, ਮੈਂ ਉਹ ਆਪਣਾ ਦਾਅਵੇਦਾਰ ਬਣਾਊਗਾ, ਕਿ ਮੈਂ ਦਾਅਵੇਦਾਰ ਹਾਂ। ਸੋ ਇਸ ਕਰਕੇ ਇੱਕ ਮੁਲਕ ਦੇ ਵਿੱਚ ਦੋ ਬਾਦਸ਼ਾਹ ਨਹੀਂ ਸਮਾ ਸਕਦੇ, ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਸਮਾ ਸਕਦੀਆਂ, ਇਹ ਹੈ ਪ੍ਰਮਾਣ। ਹੁਣ ਇਹਦਾ ਇਹ ਹੈ ਦ੍ਰਿਸ਼ਟਾਂਤ, ਇਹਦਾ ਦਾਸ ਦ੍ਰਿਸ਼ਟਾਂਤ ਕੀ ਹੈ, ਅੰਤਰੀਵ ਅਰਥ ਕੀ ਭਾਵ ਹੈ? ਜਿਵੇਂ ਜੇ ਭਾਈ ਕਿਸੇ ਦੇ ਅੰਦਰ ਮਨਮੁੱਖ ਦੇ ਅੰਦਰ ਔਗਣ ਨੇ, ਉੱਥੇ ਗੁਣ ਨਹੀਂ ਸਮਾਉਣਗੇ। ਜਿੱਥੇ ਗੁਰਸਿੱਖ ਦੇ ਕੋਲ ਗੁਣ ਨੇ, ਉੱਥੇ ਔਗਣ ਨਹੀਂ ਸਮਾਉਣਗੇ। ਚਲੋ ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ, ਗੁਰਬਾਣੀ ਦੀ ਗਵਾਹੀ ਹੈ। ਇੱਕ ਗਲਾਸ ਜੱਗ ਕਹਿ ਲਓ ਦੁੱਧ ਦਾ ਭਰਿਆ ਹੈ, ਉਹ ਤੁਸੀਂ ਕਹੋ ਹੁਣ ਇਹ 'ਚ ਪਾਣੀ ਪਾ ਦੇਵਾਂ, ਕਿਵੇਂ ਪਵੇਗਾ? ਪਹਿਲਾਂ ਦੁੱਧ ਵਾਲਾ ਖਾਲੀ ਕਰਨਾ ਪਊ, ਅਤੇ ਫਿਰ ਦੂਜੀ ਵਸਤੂ ਪਵੇਗੀ। ਭਗਤ ਰਵਿਦਾਸ ਨੇ ਵੀ ਬੜਾ ਸੋਹਣਾ ਪ੍ਰਮਾਣ ਦਿੱਤਾ ਹੈ, ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਜਦੋਂ ਸਾਡੇ ਅੰਦਰ ਈਗੋ ਹੋਮੇ ਸੀ, ਉਦੋਂ ਮਰਦ ਤੂੰ ਨਹੀਂ ਸੀ, ਈਗੋ ਚੱਲ ਗਈ, ਹੁਣ ਤੂੰ ਆ ਗਈ। ਉਹੀ ਭਾਵ ਹੈ, ਜਿੱਥੇ ਗੁਰਸਿੱਖ ਦੇ ਅੰਦਰ ਗੁਣ ਨੇ, ਉੱਥੇ ਔਗਣ ਨਹੀਂ ਪ੍ਰਵੇਸ਼ ਹੋ ਸਕਣਗੇ। ਜਦੋਂ ਲੋਕ ਕਰਦਿਆਂ ਨੂੰ ਪ੍ਰਵੇਸ਼ ਕਰਾਉਣ ਦੇ, ਵੀ ਚੱਲ ਪੀ ਲਾ ਯਾਰ ਥੋੜ੍ਹੀ ਜਿਹੀ ਕੀ ਹੁੰਦਾ, ਉੱਥੇ ਕਿਹੜਾ ਕੁਝ ਬੈਠਾ ਦੇਖਦਾ, ਉੱਥੇ ਅੰਮ੍ਰਿਤ ਛਕਾਇਆ ਸੀ ਉਹ ਛਕਾ ਕੇ ਚੱਲ ਗਏ, ਅਤੇ ਪੀ ਲਾ ਕੌਣ ਕੁਝ ਦੇਖਦਾ? ਉਹ ਭਾਅ ਵਾਲੀ ਗੱਲ ਨਾ, ਡਰ ਦੀ ਗੱਲ। ਪਰ ਉੱਥੇ ਨਹੀਂ ਭਾਈ, ਉੱਥੇ ਗੁਣੇ ਨੇ, ਔਗੁਣਾਂ ਵਿੱਚ ਔਗੁਣੇ ਨੇ। ਸੋ
ਹਾਂਜੀ ਵੀਹ ਫਕੀਰ ਮਸੀਤ ਵਿੱਚ,
ਇੱਕ ਮਸੀਤ ਵਿੱਚ 20 ਫਕੀਰ ਇਕੱਠੇ ਰਹਿ ਸਕਦੇ ਨੇ, ਪਰ ਮਨਮੁੱਖਾਂ ਦੇ ਘਰ ਵਿੱਚ ਚਾਰ ਜੀ ਇਕੱਠੇ ਨਹੀਂ ਰਹਿ ਸਕਦੇ, ਉੱਥੇ ਡਾਂਗ ਛੋਟਾ ਹੋਇਆ ਰਹਿੰਦਾ। ਚਲ ਘਰ ਘਰ ਵਾਲੀ ਦਾ ਡਾਂਗ ਛੋਟਾ ਹੋ ਜਾਂਦਾ ਹੋਵੇ ਤਾਂ ਹੋਰ ਤਾਂ ਵੱਧ ਤੋਂ ਵੱਧ ਭਾਰੀ ਪਲੇ ਦੀ ਗੱਲ ਹੈ। ਪਰ ਜਿਹੜੇ ਫਕੀਰ ਨੇ ਇੱਕੋ ਮਸੀਤ ਵਿੱਚ 20 ਜਾਣੇ ਟਾਈਮ ਕੱਟ ਸਕਦੇ। ਹਾਂਜੀ ਸੋ ਇਉਂ ਫਕੀਰ ਅੱਗੇ ਪੂਰੀ ਕਰ ਲਓ ਪੰਕਤੀ।
ਹਾਂਜੀ ਖਿੰਥ ਖਿੰਦੋ ਖਿੰਦੋਲੀ
ਖਿੰਦੋਲੀ
ਖਿੰਦੋਲੀ ਹੇਠ ਲੁਕਾਣਾ।
ਹਾਂ ਅਤੇ ਤੁਸੀਂ ਇੱਧਰ ਜਿਹੜਾ ਸੀ ਨਾ ਇਲਾਕਾ ਪੋਠੋਹਾਰ ਦੇ ਇਲਾਕੇ ਵਿੱਚ, ਉਦੋਂ ਹੁੰਦਾ ਸੀ ਵੀ ਜਿਹੜੀਆਂ ਆਮ ਸਰਾਵਾਂ ਬਣੀਆਂ ਹੁੰਦੀਆਂ ਸੀ ਨਾ, ਉਹਨਾਂ ਸਰਾਵਾਂ ਵਿੱਚ ਇੱਕ ਵੱਡਾ ਤਖਤਪੋਸ਼ ਹੋਣਾ, ਉਹ ਵੱਡੇ ਤਖਤਪੋਸ਼, ਜਿੱਡਾ ਵੱਡਾ ਤਖਤਪੋਸ਼ ਉੱਡੀ ਵੱਡੀ ਰਜਾਈ, ਉਹ ਯਾਤਰੀ ਇਕੱਠੇ ਉਹ ਇੱਕੋ ਰਜਾਈ 'ਚ ਆਪਣਾ ਟਾਈਮ ਕੱਢ ਲੈਣੀ ਰਾਤ ਸਾਰੀ, ਇਹ ਨਹੀਂ ਕੋਈ ਵੱਖਰੀ ਵੱਖਰੀ ਰਜਾਈ ਮਿਲਣੀ ਕਿਸੇ ਨੂੰ। ਐਵੇਂ ਜਿਹੜੇ ਨੇ ਫਕੀਰ ਮਸਤ ਜਿਹੜੇ ਨੇ, ਉਹ ਮਸੀਤ ਵਿੱਚ ਪਾਈ ਆਪਣੀ ਖੰਡੋਲੀ ਗੋਦੜੀ ਜਿਹੜੀ ਆ, ਉਹ ਇੱਕ ਵਿੱਚ ਸਾਰਾ ਲੁਕ ਜਾਂਦੇ ਨੇ, ਇਕੱਠੇ ਬਹਿ ਕੇ ਟਾਈਮ ਕ ਰਾਤ ਕੱਢ ਲੈਂਦੇ ਨੇ। ਹੁਣ ਇਹ ਸੀ ਦ੍ਰਿਸ਼ਟਾਂਤ, ਦਾਸ ਦ੍ਰਿਸ਼ਟਾਂਤ ਕੀ ਹੈ ਜੇ ਉਹ ਸੁਣ ਲਓ ਅੰਤਰੀ ਵਰਤ, 20 ਫਕੀਰ ਮਸੀਤ ਵਿੱਚ, ਜਿਵੇਂ ਆਮ ਇੱਕ ਮਸੀਤ 20 ਜਾਣੇ ਫਕੀਰ ਟਾਈਮ ਕੱਢ ਲੈਂਦੇ ਨੇ, ਮਸੀਤ ਕੀ ਆ? ਦੇਹ ਆਪਣੀ, ਇਹ ਦੇਹ ਰੂਪੀ ਮਸੀਤ ਵਿੱਚ ਜਿਹੜੇ ਗੁਰਸਿੱਖ ਨੇ ਨਾ, ਉਹ ਭਾਈ ਜਿਹੜੇ ਨੇ ਆਪਣਾ ਜੀਵਨ ਰੂਪੀ ਰਾਤ ਖੰਡੋਲੀ ਜਿਹੜੀ ਸ਼ੁਭ ਗੁਣਾਂ ਦੀ ਲੈ ਕਰਕੇ ਹੀ ਉਹਦੇ ਵਿੱਚ ਲੋਕ ਆਪਣਾ ਟਾਈਮ ਕੱਢ ਲੈਂਦੇ ਨੇ, ਕੋਈ ਕਿਸੇ ਨਾਲ ਟਕਰਾਓ ਨਹੀਂ। ਹਾਂਜੀ
ਜੰਗਲ ਅੰਦਰ ਸੇਹ ਦੋਏ,
ਹਾਂ
ਪੋਸਤ ਪੋਸਤ ਡੋਡੇ ਖਸ ਖਸ ਦਾਣਾ।
ਇੱਕ ਭਾਈ ਸਾਹਿਬ ਨੂੰ ਦ੍ਰਿਸ਼ਟਾਂਤਾਂ ਦਾ ਬਾਦਸ਼ਾਹ ਮੰਨਿਆ ਸੰਤੋ ਆਪਣੇ ਗੁਰਦਾਸੀ ਨੂੰ, ਕਿੰਨੇ ਇੱਕ ਇੱਕ ਤਿਕੁਨੇ ਕਿੰਨੇ ਦ੍ਰਿਸ਼ਟਾਂਤ ਦੇ ਕੇ ਸਮਝਾਉਣ ਦੀ ਗੱਲ ਕਰ ਰਹੇ ਨੇ। ਜੰਗਲ ਅੰਦਰ ਸੀਂਹ ਦੋਏ, ਇੱਕ ਜੰਗਲ 'ਚ ਦੋ ਸੀਂਹ ਜਿਹੜੇ ਨੇ ਉਹ ਲੜ ਲੜ ਕੇ ਮਰਦੇ ਨੇ। ਉਹ ਕਹਿੰਦਾ ਮੈਂ ਸ਼ੇਰ ਦਾ, ਮੈਂ ਬਾਦਸ਼ਾਹ ਸਾਰੇ ਦਾ, ਤੂੰ ਤੂੰ ਥੋੜ੍ਹਾ ਹੋ ਸਕਦਾ, ਉਹਨਾਂ ਦੀ ਵੀ ਲੜਾਈ ਹੈਗੀ ਆ ਇਹ। ਅਤੇ ਹੁਣ ਉਹ ਤਾਂ ਦੋ ਜਿਹੜੇ ਨੇ ਆਪੋ ਵਿੱਚ ਹੀ ਲੜ ਰਹੇ ਨੇ ਇੱਕ ਜੰਗਲ 'ਚ। ਹੁਣ ਪੋਸਤ ਦੇ ਡੋਡੇ ਦਾ ਦੇਖੋ ਦ੍ਰਿਸ਼ਟਾਂਤ ਦਿੱਤਾ, ਕਹਿੰਦੇ ਪੋਸਤ ਦਾ ਡੋਡੇ ਦੇ ਵਿੱਚ ਜਿਹੜੇ ਦਾਣੇ ਨੇ ਖਸ ਖਸ ਦੇ ਡੋਡੇ 'ਚ ਕਿੰਨੇ ਸਮਾਏ ਹੋਏ ਨੇ, ਕੋਈ ਲੜਦੇ ਨੇ ਆਪੋ ਵਿੱਚ ਹੀ, ਕਿਵੇਂ ਘੁਲ ਮਿਲ ਕੇ ਬੈਠੇ ਨੇ ਉਹਦੇ ਵਿੱਚ ਅੰਦਰ ਡੋਡੇ ਦੇ ਵਿੱਚ, ਕਿੰਨੇ ਦਾਣੇ ਮਿਲ ਕੇ ਬੈਠੇ ਆ। ਸੋ ਇਵੇਂ ਹੀ ਭਾਈ ਸੰਸਾਰ ਹੈ ਜੰਗਲ, ਹੰਕਾਰ ਰੂਪੀ ਜਿਹੜੇ ਲੋਕ ਹੰਕਾਰ ਜਿਹਨਾਂ ਸਿਰ 'ਤੇ ਸ਼ੇਰ ਬੈਠਾ ਨਾ ਹੰਕਾਰ ਰੂਪੀ, ਉਹ ਤਾਂ ਖਹਿ ਖਹਿ ਕੇ ਮਰ ਰਹੇ ਨੇ। ਉਹ ਕਹਿੰਦੇ ਨਹੀਂ ਮੈਂ ਹੀ ਇੱਥੋਂ ਦਾ ਮਾਲਕ ਹਾਂ, ਤੁਸੀਂ ਨਹੀਂ ਹੋ ਸਕਦੇ। ਅਤੇ ਪਰ ਜਿਹੜੇ ਭਾਈ ਨਿਮਰਤਾ ਵਾਲੇ ਪੋਸਤ ਦੀ ਨਿਆਈ ਜਿਹੜੇ ਜੀਵ ਨੇ ਗੁਰਮੁਖ ਪਿਆਰੇ, ਉਹ ਕਿੰਨੇ ਇਕੱਠੇ ਇੱਕ ਥਾਂ ਮਿਲ ਕੇ ਮਿਲਵੇ ਕਿ ਮਹਿਮਾ ਬਰਨਾ ਸਾਂ ਕੌਮ ਨਾਨਕ ਪਰਿਆ ਪਰੀਲਾ, ਉਹ ਮਿਲ ਕੇ ਰਹਿ ਰਹੇ ਨੇ। ਉਹਨਾਂ ਪਰਿਵਾਰਾਂ ਵਿੱਚ ਵੀ ਝਗੜੇ ਕੋਈ ਨਹੀਂ, ਜਿਹੜੇ ਗੁਰਮੁਖ ਪਰਿਵਾਰ ਨੇ ਮਿਲ ਕੇ ਰਹਿ ਰਹੇ ਨੇ। ਗੁਰੂ ਖਾਲਸਾ ਜੰਗਲ ਵੇਲਿਆਂ ਵਿੱਚ ਕਿਵੇਂ ਇਕੱਠਾ ਮਿਲ ਕੇ ਰਹਿੰਦਾ ਰਿਹਾ ਵੇਖ ਲਓ, ਹਾਂਜੀ ਜੰਗਲ ਦੀ ਗੱਲ ਹੈ ਨਾ। ਉਹ ਜੰਗਲ 'ਚ ਸ਼ੇਰ ਤਾਂ ਦੋ ਨਹੀਂ ਬਹਿੰਦੇ, ਖਾਲਸੇ ਨੇ ਜਦੋਂ ਆਪਣਾ ਜਿਹੜਾ ਸੀ ਜੰਗਲਾਂ 'ਚ ਰਹਿ ਕਰਕੇ ਵੀ ਕਿਵੇਂ ਸ਼ਹਾਦਤਾਂ ਇਕੱਠੇ ਮਿਲ ਕੇ ਪਾਉਂਦੇ ਰਹੇ ਨੇ, ਕਿੰਨੀ ਏਕਤਾ ਸੀ। ਹਾਂਜੀ ਖਾਸ ਖਾਸ ਦੇ ਦਾਣਿਆਂ
ਸੂਲੀ ਉੱਪਰ ਖੇਲਣਾ ਸਿਰ ਧਰ ਛੱਤਰ ਬਾਜ਼ਾਰ ਵਿਕਾਣਾ।
ਹੁਣ ਇਹ ਉਸੇ ਦਾ ਦ੍ਰਿਸ਼ਟਾਂਤ ਹੈ ਵੇਖਾ ਜਿਹੜਾ ਸੀ ਪੋਸਤ ਦੇ ਡੋਡੇ ਦਾ, ਕਹਿੰਦੇ ਉਹ ਸੂਲੀ ਕੀ ਆ ਇੱਥੇ, ਸੂਲੀ ਤਾਂ ਸੂਲ ਜਿਹੜੀ ਸਜ਼ਾ ਦਿੱਤੀ ਜਾਂਦੀ ਸੂਲੀ ਦੀ, ਉਹ ਭਾਵ ਨਹੀਂ ਇੱਥੇ ਸੂਲੀ ਡੰਡੀ, ਪੋਸਤ ਦੇ ਬੂਟੇ ਦੀ ਜਿਹੜੀ ਡੰਡੀ ਆ ਨਾ, ਉਹਦੀ ਡੰਡੀ ਦੇ ਸਿਰੇ ਦੇ ਉੱਪਰ ਉਹ ਕਿਵੇਂ ਖੇਡ ਰਿਹਾ ਫੁੱਲ, ਜਿਹੜਾ ਫੁੱਲ ਬਣ ਕੇ ਪੋਸਤ ਦਾ ਡੋਡਾ ਜਿਹੜਾ ਹੈਗਾ। ਫਿਰ ਆਪਣੇ ਸਿਰ 'ਤੇ ਛਾਤਰ ਧਰ ਕੇ ਬਾਜ਼ਾਰਾਂ ਵਿੱਚ ਵਿਕਦਾ ਹੈ, ਉਹ ਵਿਕਰੀ ਹੁੰਦੀ ਆ। ਇਵੇਂ ਹੀ ਤਰ੍ਹਾਂ ਭਾਈ ਗੁਰਮੁਖ ਜਿਹੜੇ ਨੇ ਸ਼ੁਭ ਗੁਣਾਂ ਦਾ ਛਤਰ ਸਿਰ 'ਤੇ ਧਾਰ ਕੇ, ਹਾਂਜੀ ਗੁਰਸਿੱਖੀ ਬਾਜ਼ਾਰ ਰੂਪ ਜਿਹੜੇ ਨੇ ਆਪਣੇ ਗੁਣਾਂ ਦਾ ਵਿਕਣੀ ਕਰਦੇ ਨੇ। ਸੱਤ ਲਓ ਭਾਈ, ਸੰਤੋਖ ਲੈ ਲਓ, ਧੀਰਜ ਲੈ ਲਓ, ਦਇਆ ਲਓ, ਧਰਮ ਲਓ, ਇਹਦੀ ਵਿਕਰੀ ਹੁੰਦੀ ਆ, ਏਕਤਾ ਦੀ ਵਿਕਰੀ ਕਰਦੇ ਨੇ। ਚਲੋ ਅਤੇ ਦੂਜੇ ਆਪਣਾ ਹੋਕਾ ਦਿੰਦੇ ਜਿਹੜੇ ਹੰਕਾਰੀ ਨੇ, ਮਰੋ ਲੜੋ ਮਾਰੋ ਕਿ ਦੂਜੇ ਨੂੰ ਕੱਢੋ ਇਹਨੂੰ ਘਰ 'ਚੋਂ ਬਾਹਰ, ਜਾਂ ਚਲੋ ਜਿੱਥੇ ਹੋਰ ਕਿਤੇ ਕਿਸੇ ਦੀ ਕੋਈ ਸਰਦਾਰੀ ਆ ਉੱਥੋਂ ਕੱਢੋ ਬਾਹਰ, ਇਹਨੂੰ ਸਾਡੀ ਸਰਦਾਰੀ ਹੈ ਅਤੇ ਸਾਡੇ ਹੁਕਮ ਅੰਦਰ ਰਹਿੰਦਾ ਤਾਂ ਠੀਕ ਆ, ਨਹੀਂ ਕੱਢੋ ਬਾਹਰ ਇਹਨੂੰ ਇੱਥੋਂ। ਸੋ ਉਹ ਫਿਰ ਹੰਕਾਰ ਵਾਲੀ ਕਹਾਣੀ ਆ। ਜਿੱਥੇ ਨਿਮਰਤਾ ਹੈ ਉੱਥੇ ਮਾਣ ਸਨਮਾਨ ਇੱਕ ਦੂਜੇ ਨੂੰ, ਪਿਆਰ ਕਰੋ ਕਿਰਪਾ।
ਕੋਲੂ ਅੰਦਰ ਪੀੜੀਆਂ ਪੋਸਤ ਪੋਸਤ ਪੀਹ ਪਿਆਲੇ ਛਾਣੇ,
ਪੀਹ ਪਾਲੋ
ਪੀਹ,
ਕੋਲੂ ਅੰਦਰ ਪੀੜੀਆਂ,
ਕੋਲੂ ਅੰਦਰ ਪੀੜੀਆਂ
ਪੀ ਪੋਸਤ ਪੀਹ ਪਿਆਲੇ ਛਾਣੇ,
ਪੋਸਤ ਪੀਹ ਪਿਆਲੇ ਛਾਣੇ।
ਫਿਰ ਉਹ ਜਿਹੜਾ ਅਸੀਂ ਭਾਈ ਕੋਲੂ ਵਿੱਚ ਪੀੜ ਦਿੱਤਾ ਜਾਂਦਾ ਹੈ ਜਿਹੜੇ ਉਹਦੇ ਦਾਣੇ ਨੇ ਬੀਜ ਨੇ, ਅਤੇ ਪੋਸਤੀ ਫਿਰ ਜਿਹੜੇ ਨੇ ਜਿਹੜਾ ਉੱਪਰਲਾ ਸਿਲਕਾ ਹੁੰਦਾ ਹੈ ਉਹਨੂੰ ਚੰਗੀ ਤਰ੍ਹਾਂ ਪੀਹ ਕੇ ਕੁੱਟ ਕੁੱਟ ਰਗੜ ਕੇ ਫਿਰ ਜਿਹੜਾ ਉਬਾਲ ਕੇ ਫਿਰ ਉਬਾਲਣ ਤੋਂ ਪਹਿਲਾਂ ਛਾਣ ਲੈਂਦੇ ਨੇ, ਛਾਣੇ ਨੂੰ ਫਿਰ ਉਬਾਲਦੇ ਨੇ, ਫਿਰ ਜਦੋਂ ਪੀਂਦੇ ਨੇ ਫਿਰ ਖਿਆਲ ਕਰ ਲਓ ਗੱਲਾਂ ਉੱਪਰਲੇ ਆਕਾਸ਼ ਦੀਆਂ ਹੁੰਦੀਆਂ ਨੇ ਉਹਨਾਂ ਦੀਆਂ, ਕਿਤੇ ਪੋਸਤੀਆਂ ਦੀਆਂ ਗੱਲਾਂ ਸੁਣੋ ਨਾ, ਹੇਠਲੇ ਲੈਵਲ ਦੀਆਂ ਨਹੀਂ ਹੁੰਦੀਆਂ, ਉਹ ਲੈਵਲ ਬਹੁਤ ਉੱਪਰਲਾ ਹੁੰਦਾ ਹੈ। ਅਤੇ ਪਰ ਜਿਹੜੇ ਭਾਈ ਗੁਰਮੁਖ ਪਿਆਰੇ ਇਹ ਪਿਆਲਾ ਪੀਂਦੇ ਨੇ ਫਿਰ ਭਾਈ ਪ੍ਰੇਮ ਵਾਲਾ, ਗੁਰੂ ਦੇ ਉਪਦੇਸ਼ ਦੇ ਪਿਆਲੇ ਨੂੰ ਪੀ ਕਰਕੇ ਨਾ ਫਿਰ ਉਹ ਹੇਠਲੇ ਲੈਵਲ ਦੀ ਗੱਲਾਂ ਉਹ ਨਹੀਂ ਫਿਰ ਕਰਦੇ, ਉਹ ਬ੍ਰਹਮ ਗਿਆਨ ਦੀਆਂ ਉੱਚੀ ਅਵਸਥਾ ਦੀਆਂ ਸੱਤ ਵਸਤੂ ਦੀਆਂ ਗੱਲਾਂ ਹੀ ਕਰਦੇ ਨੇ ਇਹ ਪਿਆਲਾ ਪੀ ਕੇ।
ਲੋ ਬਾਲੀ ਦਰਗਾਹ ਵਿੱਚ ਗਰਭ ਗੁਨਾਹੀ ਮਾਣ ਨਹੀਂ ਮਾਣ ਹੈ।
ਤੋ ਹੁਣ ਇਹ ਅਖੀਰ ਤਿੰਨ ਲਾਂ ਦੇ ਦਿੱਤਾ, ਜਿਹੜੇ ਕਹਿੰਦਾ ਵੀ ਆਹ ਜੱਗ ਮਿੱਠਾ ਅਗਲਾ ਕੰਡਿੱਠਾ, ਅੱਗੇ ਤਾਂ ਕੋਈ ਹੈ ਨਹੀਂ ਹਿਸਾਬ ਕਿਤਾਬ, ਖਾਓ ਪੀਓ ਮੌਜ ਹੰਡਾਓ, ਕੋਈ ਵੀਰ ਕਹਿ ਦਿੰਦੇ ਨੇ ਇੱਦਾਂ। ਪਰ ਭਾਈ ਸਾਹਿਬ ਇਸ ਗੱਲ ਦੀ ਪੁਸ਼ਟੀ ਕਰਦੇ ਨੇ, ਲੋ ਵਾਲੀ ਕੌਣ, ਬੇਪਰਵਾਹ, ਬੇਪਰਵਾਹ ਲੋ ਵਾਲੀ ਅਸਲ ਬੇਪਰਵਾਹ, ਬੇਪਰਵਾਹ ਕੌਣ ਹੈ, ਪਰਮੇਸ਼ੁਰ। ਉਹ ਪਰਮੇਸ਼ੁਰ ਦੀ ਦਰਗਾਹ ਵਿੱਚ, ਉਹਦੀ ਦਰਗਾਹ ਵਿਖੇ ਕੀ ਹੁੰਦਾ ਬਾਈ, ਗਰਭ ਗੁਨਾਹੀ, ਹੰਕਾਰੀਆਂ ਨੂੰ ਤਾਂ ਦੋਸ਼ੀ ਠਹਿਰਾਇਆ ਜਾਂਦਾ ਵੀ ਤੁਸੀਂ ਹੰਕਾਰੀ ਹੋ, ਦੋਸ਼ੀ ਹੋ, ਗੁਨਾਹਗਾਰ ਹੋ, ਉੱਥੇ ਨਿਲਣਾ ਹੁੰਦਾ ਸੀ ਉਸ ਕਰਮ ਦਾ। ਅਤੇ ਮਾਣ ਨੇ ਮਾਣ ਹੈ, ਦੇਖੋ ਗੁਰਬਾਣੀ ਦੀ ਪੰਕਤੀ ਹੈ, ਮਤ ਕੋਈ ਜਾਣੇ ਜਾਏ ਅੱਗੇ ਪਾਏ ਸੀ, ਜਿਹੇ ਕਰਮ ਕਮਾਏ ਤਿਹਾ ਹੋਏ ਸੀ। ਮਤਾਂ ਕੋਈ ਜਾਣੇ ਵੀ ਮੇਰੇ ਕੀਤੇ ਦੇ ਕਰਮਾਂ ਦਾ ਫਲ ਕੋਈ ਮਿਲਣਾ ਹੀ ਨਹੀਂ, ਇਹੀ ਅਨਫਲ ਹੁੰਦਾ ਕਹਿਣ ਦਾ ਭਾਵ, ਤਾਂ ਕੋਈ ਅੱਗੇ ਨਾ ਕੋਈ ਨਰਕ ਹੈ ਨਾ ਕੋਈ ਸੁਰਗ ਹੈ ਨਾ ਕੋਈ ਲਿਖ ਹੈ, ਪਰ ਗੁਰਬਾਣੀ ਇਸ ਗੱਲ ਦੀ ਪੁਸ਼ਟੀ ਕਰ ਰਹੀ ਹੈ। ਮਤਾ ਕੋਈ ਕਵੇ ਮੈਂ ਆਪਣੇ ਕੀਤੇ ਕਰਮਾਂ ਦਾ ਫਲ ਮੈਨੂੰ ਨਹੀਂ ਮਿਲੇਗਾ, ਅਵਸ਼ ਮਿਲੇਗਾ। ਮਤ ਕੇ ਜਾਣਾ ਜਾਏ ਅੱਗੇ ਪੈ ਸੀ, ਮਤਾ ਕੋਈ ਜਾਣੇ ਤੇਰੇ ਕੀਤੇ ਕਰਮਾਂ ਫਲ ਅੱਗੇ ਪੈ ਜੂਗਾ, ਜਾਂ ਉੱਥੇ ਕੋਈ ਰਿਸ਼ਵਤ ਦਿੱਤੀ ਜਾਊਗੀ, ਜਾਂ ਉੱਥੇ ਕੋਈ ਫਰਮਾਇਸ਼ ਨਾ ਹਟਾ ਲਾਂਗੇ, ਇੱਥੇ ਤਾਂ ਹੋ ਜਾਂਦਾ ਨਾ ਕੰਮ। ਇੱਕ ਗਰੁੱਪ ਦਾ ਜ਼ਿਆਦਾ ਜ਼ੋਰ ਭਰ ਗਿਆ, ਉਹਨੇ ਆਪਣੀ ਗੱਲ ਪਗਾ ਲਈ, ਸੱਚੇ ਨੂੰ ਝੂਠਾ ਬਣਾਤਾ, ਝੂਠੇ ਨੂੰ ਸੱਚਾ ਹੋ ਜਾਂਦਾ, ਪੈਸੇ ਦੇ ਕੇ ਹੋ ਜਾਂਦਾ, ਜੱਜ ਖਰੀਦੇ ਜਾਂਦੇ ਨੇ। ਪਰ ਉੱਥੇ ਤਾਂ ਜਿਹੜਾ ਸੱਚੇ ਹੀ ਸੱਚ ਨਿਬੜਾ ਹੈ, ਚੁਣ ਵੱਖ ਕੱਢਾ ਹੈ, ਜਜਮਾ ਲਿਆ, ਕਰਮ ਅਨੁਸਾਰ ਲੇਖਾ ਨਿਬੜਦਾ। ਇਸ ਭਾਈ ਸਾਹਿਬ ਵੀ ਕਹਿ ਰਹੇ ਨੇ ਲੋ ਵਾਲੀ ਦਰਗਾਹ ਵਿੱਚ, ਲੋ ਵਾਲੀ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਭਾਈ ਜਿਹੜੇ ਨੇ ਗਰਭ ਹੰਕਾਰੀ ਉਹਨਾਂ ਨੂੰ ਗੁਨਾਹ ਹੀ ਦੱਸਿਆ ਜਾਂਦਾ ਹੈ, ਅਤੇ ਜਿਹੜੇ ਨਿਮਾਣੇ ਰਹਿ ਕੇ ਨਿਮਰਤਾ ਵਿੱਚ ਰਹੇ ਨੇ ਉਹਨਾਂ ਨੂੰ ਉੱਥੇ ਮਾਣ ਵੀ ਮਿਲਦਾ। ਇਸ ਗੱਲ ਦੀ ਵਿਗਾਹੀ ਗੁਰਬਾਣੀ ਨੇ ਦਿੱਤੀ ਹੈ ਵੀ ਮਾਣ ਮਿਲਦਾ ਕਿ ਨਹੀਂ ਮਿਲਦਾ। ਪੜ੍ਹੋ ਪੰਕਤੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੀ ਹੈ, ਰੇਰੇ ਦਰਗਾਹ ਕਹਿ ਨਾ ਕਹੂ, ਰੇੜੇ ਦਾ ਅਰਥ ਓਏ ਤੋਏ ਕਹਿ ਕੇ ਨਹੀਂ, ਰੱਬ ਦੀ ਦਰਗਾਹ 'ਚ ਬੁਲਾਉਣਾ, ਜਿਹੜੇ ਨਿਮਾਣੇ ਹੋ ਕੇ ਰਹੇ ਨੇ, ਗੁਰਮੁਖ ਬਣ ਕੇ ਰਹੇ ਨੇ, ਓਏ ਤੋਏ ਕਹਿ ਕੇ ਨਹੀਂ। ਫਿਰ ਕੀ ਕਹਿਣਗੇ, ਆਓ ਬੈਠ ਆਦਰ ਸ਼ੁਭ ਦੇਊ, ਸਾਰੇ ਉੱਥੇ ਕਹਿੰਦੇ ਨੇ ਜਿਹੜੇ ਆਓ ਜੀ ਬੈਠੋ ਜੀ ਆਇਆਂ ਨੂੰ। ਉੱਥੇ ਤਾਂ ਇਹ ਵੀ ਨਾਲ ਕਿਹਾ ਵੀ ਜਮਕਾਲ ਮਿਲਾ ਦੇ ਭੇਟ, ਸੇਵਕ ਨਿਤ ਹੋਈ, ਜਮਕਾਲ ਵੀ ਭੇਟਾ ਲੈ ਕੇ ਖੜ੍ਹਾ, ਗੁਰਮੁਖਾ ਸ਼ੁਕਰਾ ਤੂੰ ਇੱਧਰ ਆ ਗਿਆ, ਕਿਤੇ ਉਹ ਤਾਂ ਉੱਧਰ ਨੂੰ ਜਾਣਾ ਨਹੀਂ ਨਾ ਹੁੰਦਾ, ਜੇ ਕਿਤੇ ਉੱਥੇ ਵਿਧਾਰ ਕਰਨੀ ਚੱਲ ਗਏ ਅਤੇ ਉਹ ਵੀ ਸੇਵਕ ਹੋ ਕੇ ਭੇਟਾ ਦਿੰਦੇ ਨੇ। ਹੋਰ ਵੀ ਕਿੰਨੇ ਪ੍ਰਮਾਣ ਗੁਰਬਾਣੀ 'ਚੋਂ ਮਿਲਦੇ ਨੇ, ਆਪਾਂ 12 ਦੇ ਵਧੀਕ ਵਿੱਚ ਪੜ੍ਹੋ, ਉੱਥੇ ਆਉਂਦਾ ਹੈ ਨਾਨਕ ਧਰਮ ਐਸੇ ਚਵਹਿ ਕਿ ਤੋ ਭਵਨ ਪੁਨੀਤ। ਧਰਮ ਰਾਜਾ ਇਹ ਕਹਿੰਦਾ ਹੈ ਗੁਰਮੁਖਾ ਸ਼ੁਕਰ ਤੂੰ ਇੱਥੇ ਆ ਗਿਆ, ਸਾਡੇ ਇੱਥੇ ਤਾਂ ਪਾਪੀ ਆਉਂਦੇ ਨੇ, ਅਤੇ ਤੂੰ ਹੈ ਕਿ ਤੋ ਭਵਨ ਪੁਨੀਤ, ਮੇਰੀ ਧਰਮਪੁਰੀ ਤੂੰ ਪਵਿੱਤਰ ਕਰ ਦਿੱਤੀ। ਸੋ ਹੈਗਾ ਨਾ ਫਿਰ ਕੋਈ ਪੁਰੀ, ਕੋਈ ਧਰਮ ਰਾਜਾ ਹੈਗਾ ਨਾ, ਉੱਥੇ ਕੋਈ ਲੇਖਾ ਜੋਖਾ ਕਰਨ ਵਾਲਾ ਕੋਈ ਸਥਾਨ ਹੈਗਾ ਨਾ, ਅਤੇ ਜੇ ਜੇ ਕਵੇ ਕੋਈ ਹੈ ਨਹੀਂ ਫਿਰ ਪਾਪ ਕਰੀ ਜਾਓ, ਫਿਰ ਉਹਦਾ ਫਲ ਫਲੇ ਕੋਈ ਨਹੀਂ, ਕਰੀ ਚਲੋ ਰੱਜ ਕੇ ਉਹਦਾ। ਫਿਰ ਤਾਂ ਇਹ ਅਗਲੇ ਹੁਣ ਇਸ ਗੱਲ ਦਾ ਹੀ ਸਾਰਾ ਆਪਾਂ ਬੱਲਾ ਹੱਲਾ ਸੇਰੀ ਦੇ ਰਹੇ ਹਾਂ ਵੀ ਪਾਪ ਦਾ ਤਾਂ ਕੋਈ ਫਲੇ ਨਹੀਂ, ਕਰ ਲਓ ਵੀ ਰੱਜ ਰੱਜ ਕੇ ਫਿਰ, ਠੀਕ ਹੈ ਨਾ। ਫਿਰ ਤਾਂ ਗੁਰੂ ਗ੍ਰੰਥ ਸਾਹਿਬ ਦੀ ਰਚਨ ਦੀ ਲੋੜ ਨਹੀਂ ਸੀ। ਇਉਂ ਭਾਈ ਮਾਣ ਨਿਮਾਣਿਆਂ ਨੂੰ ਉੱਥੇ ਮਿਲਦਾ ਮਾਣ, ਹੰਕਾਰੀਆਂ ਨੂੰ ਉੱਥੇ ਦੋਸ਼ੀ ਠਹਿਰਾਇਆ ਜਾਂਦਾ ਹੈ। ਚਲੋ
ਗੁਰਮੁਖ ਹੁੰਦੇ ਹਾਂਜੀ ਗੁਰਮੁਖ ਹੁੰਦੇ ਤਾਣ ਨਿਤਾਣੇ,
ਇਉਂ ਜਿਹੜੇ ਉਹ ਗੁਰਮੁਖ ਨੇ ਭਾਈ ਜਿਹੜੇ ਤਾਣ ਹੁੰਦੇ ਹੋਏ ਵੀ ਨਿਤਾਣੇ ਰਹਿੰਦੇ ਨੇ, ਮਾਣ ਹੁੰਦੇ ਹੋਏ ਵੀ ਨਿਮਾਣੇ ਹੋ ਕੇ ਰਹਿੰਦੇ ਨੇ।
ਸੀਹ ਪਜੂਤੀ ਬੱਕਰੀ,
ਹੁਣ ਬੱਕਰੀ ਦਾ ਪ੍ਰਮਾਣ ਭਾਈ ਸਾਹਿਬ ਜੀ ਇੱਥੋਂ ਜਿਹੜੇ ਨੇ ਦੱਸ ਰਹੇ ਨੇ, ਕੁਝ ਮਾਸ ਖਾਣ ਦੇ ਸੰਬੰਧ ਵਿੱਚ ਵੀ ਇਹਦਾ ਲੱਗੇਗਾ ਕੁਛ, ਜਿਹੜਾ ਸੀ ਭਾਈ ਇਹਦੇ ਵਿੱਚੋਂ ਕਿ ਜਿਹੜਾ ਗੁਨਾਹੀ ਹੈ ਉਹਦਾ ਸਰੀਰ ਵੀ ਕਿਸੇ ਕੰਮ ਨਹੀਂ ਹੰਕਾਰੀ ਦਾ, ਜਿਹੜਾ ਨਿਮਰਤਾ ਵਾਲਾ ਉਹਦਾ ਸਰੀਰ ਵੀ ਕੋਈ ਕੰਮ ਆ ਜਾਂਦਾ। ਤਿੰਨ ਚੀਜ਼ਾਂ ਇਸ ਪੌੜੀ ਵਿੱਚੋਂ ਨਿਕਲਣ ਗਈਆਂ, ਇੱਕ ਮਾਸ ਖਾਣ ਦੇ ਸੰਬੰਧ ਵਿੱਚ, ਇੱਕ ਮਨਮੁਖ ਅਤੇ ਗੁਰਮੁਖ ਦੇ ਸਰੀਰ ਦਾ ਕੋਈ ਫਰਕ ਕੀ ਆ, ਉਹ ਭਾਵ ਹੰਕਾਰੀ ਦੇ ਸਰੀਰ ਦਾ ਦੇਹ ਦਾ ਅਤੇ ਜਿਹੜਾ ਸੀ ਗੁਰਮੁਖ ਦੀ ਦੇਹ ਦਾ ਕੋਈ ਦੇਹ ਦਾ ਵੀ ਕੋਈ ਫਰਕ ਹੈ। ਹਾਂਜੀ
ਸੀਹ ਪਜੋਤੀ ਬੱਕਰੀ,
ਕਹਿੰਦੇ ਬੱਕਰੀ ਜਿਹੜੀ ਹੈ ਨਾ ਪਜੋਤੀ ਪਕੜੀ ਗਈ ਸ਼ੇਰ ਵੱਲੋਂ, ਪਜੋਤੀ ਹੁੰਦਾ ਹੈ ਕਾਬੂ ਆ ਜਾਣਾ, ਫੜਿਆ ਜਾਣਾ, ਫੜ ਲਈ ਜੀ ਸ਼ੇਰ ਨੇ, ਸ਼ਿਕਾਰ ਸੀ ਉਹਦਾ। ਹਾਂਜੀ
ਮਰਦੀ ਹੋਈ ਹੜ ਹੜ ਹੱਸੀ,
ਜਦੋਂ ਲੱਗੀ ਹੈ ਨਾ ਮਰਨ ਅਕਸਰ ਹਾਸੀ ਨਿਕਲ ਗਈ ਉਹਦੀ, ਮਰ ਜਿਹੜੀ ਸੀ ਹੱਸ ਪਈ, ਸ਼ੇਰ ਥੋੜ੍ਹਾ ਜਿਹਾ ਰੁਕਿਆ ਕਾਲੀ ਕਣ ਤੋਂ ਖਾਣ ਤੋਂ, ਉਹਦੀ ਹਾਸੀ ਤੋਂ ਉਹਦਾ ਕਾਰਨ ਪੁੱਛਣ ਲੱਗਾ। ਹਾਂਜੀ ਉਹ ਅਗਲੀ ਲਾਈਨ 'ਚ ਖੁੱਲ ਰਿਹਾ, ਕੀ ਕਹਿੰਦੀ ਆ,
ਸੀਹ ਪੁੱਛੈ ਬਿਸਮਾਦ ਹੋਏ,
ਹੁਣ ਸੀਂਹ ਜਿਹਾ ਹੱਸਿਆ, ਸ਼ੇਰ ਜਿਹੜਾ ਸੀ ਇਸ ਗੱਲ ਤੋਂ ਹੈਰਾਨ ਹੋ ਕੇ ਪੁੱਛਿਆ, ਹੈਰਾਨਗੀ ਕਿਸ ਗੱਲ ਦੀ ਸੀ ਵੀ ਇੱਕ ਬੰਦਾ ਤਾਂ ਮਾਰਨ ਵਾਲਾ ਮਾਰ ਰਿਹਾ ਉਹਨੂੰ, ਅਤੇ ਮਰਨ ਵਾਲਾ ਹੱਸੇ ਉਹਦੇ ਮੂਹਰੇ, ਅਤੇ ਮਾਰਨ ਵਾਲੇ ਤਾਂ ਕੁਝ ਹੈਰਾਨਗੀ ਆਵੇਗੀ ਨਾ, ਜਦਕਿ ਆਮ ਕੁਦਰਤੀ ਦੁਨੀਆ ਵਿੱਚ ਜੇ ਕੋਈ ਕਿਸੇ ਨੂੰ ਮਾਰੇ ਮਾਰਨ ਵਾਲੇ ਪ੍ਰਤੀ ਕੋਈ ਰੋਸ ਤਾਂ ਹੁੰਦਾ ਨਾ ਮਰਨ ਵਾਲੇ ਦਾ, ਪਰ ਜੇ ਅੱਗੋਂ ਹੱਸੇ ਤਾਂ ਮਾਰਨ ਵਾਲੇ ਦੀ ਕੋਈ ਹੈਰਾਨਗੀ ਹੋਵੇਗੀ। ਸੋ ਇਸ ਹੈਰਾਨਗੀ ਵਿੱਚ ਸਿੰਹੋਂ ਪੁੱਛਿਆ ਬਿਸਮਾਦ ਹੋਏ, ਬਿਸਮਾਦ ਨਾਮ ਹੈਰਾਨ ਦਾ, ਸ਼ੇਰ ਹੈਰਾਨ ਹੋ ਕੇ ਪੁੱਛ ਰਿਹਾ ਬੱਕਰੀ ਨੂੰ ਕੀ ਪੁੱਛਿਆ,
ਇਤ ਅਵਸਰ ਕਿਤ ਰਹੱਸ ਰਹੱਸੀ,
ਬੱਕਰੀ ਏ ਅਵਸਰ ਨਾਮ ਹੈ ਸਮੇਂ ਦਾ, ਅਤੇ ਤੇਰਾ ਮਰਨ ਦਾ ਸਮਾਂ, ਮੈਂ ਤੈਨੂੰ ਮਾਰਨ ਲੱਗਾ, ਰਹੱਸ ਰਹੱਸੀ, ਰਹੱਸ ਨਾਮ ਪ੍ਰਸੰਨਤਾ ਦਾ, ਤੇਰੀ ਪ੍ਰਸੰਨਤਾ ਦਾ ਪ੍ਰਸੰਨ ਹੋਣ ਦਾ ਕੀ ਕਾਰਨ ਹੈ। ਹਾਂਜੀ ਰਹੱਸ ਨਾਮ ਪ੍ਰਸੰਨਤਾ, ਰਹੱਸੀ ਤੂੰ ਪ੍ਰਸੰਨ ਹੋ ਰਹੀ ਹੈ, ਤੂੰ ਪ੍ਰਸੰਨਤਾ ਵਿੱਚ ਪ੍ਰਸੰਨ ਹੋ ਰਹੀ ਹੈ, ਖੁਸ਼ੀ ਹੋ ਰਹੀ ਹੈ, ਕਾਰਨ ਕੀ ਹੈ। ਮੈਂ ਪੁੱਛਣਾ ਤੈਨੂੰ ਅੱਗੇ ਜੀ।
ਬਿਨੋ ਕਰੇ ਦੀ ਬੱਕਰੀ,
ਹੁਣ ਬੱਕਰੀ ਨੇ ਉੱਤਰ ਦਿੱਤਾ, ਬਿਨੋ ਬੇਨਤੀ ਕਰਕੇ ਬੱਕਰੀ ਨੇ ਉੱਤਰ ਦਿੱਤਾ ਸ਼ੇਰ ਨੂੰ।
ਪੁੱਤਰ ਸਾਡੇ ਕੀਚਨ ਖਸੀ,
ਕਹਿਣ ਲੱਗੀ ਸ਼ੇਰਾ ਸੁਣ ਵੇ, ਸਾਡੇ ਪੁੱਤਰ ਲੋਕ ਜਿਹੜੇ ਨਾ ਉਹ ਸਾਡੇ ਬੱਚਿਆਂ ਨੂੰ ਜਿਹੜੇ ਨੇ ਬੱਕਰੇ ਜਿਹੜੇ ਨੇ ਉਹਨਾਂ ਨੂੰ ਮਾਰਦੇ ਨੇ, ਖਸੀ ਕਰਦੇ ਨੇ, ਮਾਰਦੇ ਨੇ। ਹਾਂਜੀ, ਫਿਰ ਮਰਦੇ ਨੇ ਉਹ, ਕਾਰਨ ਕੀ ਹੈ ਮਰਨ ਦਾ ਉਹਨਾਂ ਦਾ, ਅੱਗੇ ਦੱਸ ਰਹੀ ਹੈ।
ਅੱਕ ਤੇ ਧੂਰਾ ਖਾਧਿਆ,
ਕਹਿੰਦੀ ਖਿਆਲ ਕਰ ਲੈ ਸਾਡੀ ਖੁਰਾਕ ਹੈ ਪੱਤੇ ਖਾਣੇ, ਉਹ ਵੀ ਅੱਕ ਦੇ, ਜਾਂ ਤੂੰ ਧੂਰੇ ਆਦਿਕ ਖਾਣੇ, ਅਸੀਂ ਮਾਸ ਤਾਂ ਨਹੀਂ ਨਾ ਖਾਂਦੀਆਂ, ਸਾਡੀ ਖੁਰਾਕ ਪਦਾਰਥ ਵੈਜੀਟੇਰੀਅਨ ਪਦਾਰਥਾਂ ਵਿੱਚੋਂ ਵੀ ਜਿਹੜੀ ਸਭ ਤੋਂ ਨਿਵੇਂ ਪੱਤੇ ਆਦਿਕ ਉਹ ਅਸੀਂ ਖਾਧੀ ਆ, ਸਾਡੀ ਕੁੱਲ ਨੇ ਸਾਡੀ ਸ਼੍ਰੇਣੀ ਨੇ ਇਹ ਖਾਣੇ ਕਰਕੇ, ਪਰ ਫਿਰ ਵੀ ਸਾਨੂੰ ਸਜ਼ਾ ਕੀ ਮਿਲ ਰਹੀ ਹੈ। ਕੋਹ ਕੋਹੇ
ਕੋਹੇ ਕੋਹੇ ਖਲ ਉਖਲ ਬਣਸੀ,
ਉਖਲ ਨਹੀਂ ਪਣ ਉਖਲ
ਉਖਲ,
ਕੋਹੇ ਕੋਹੇ ਖਲ
ਕੋਹੇ ਕੋਹੇ ਖਲ
ਉਖਲ ਬਣਸੀ,
ਉਖਲ ਬਣਸੀ,
ਇੱਥੇ ਪਾਰਾ ਕਰਕੇ ਪਣ ਨਾਣੇ ਦਾਦਕ ਲਾ ਕੇ ਬਣਸੀ
ਬਣਸੀ।
ਕਹਿੰਦੀ ਖਿਆਲ ਕਰ ਵੀ ਅਸੀਂ ਤਾਂ ਸਾਡੀ ਖੁਰਾਕ ਤਾਂ ਅਸੀਂ ਪੱਤੇ ਹੀ ਅਤੇ ਅਕਾਦਕਾਂ ਦੇ, ਉਹ ਵੀ ਅਤੇ ਉਹਦੇ ਖਾਣੇ ਕਰਕੇ ਸਾਨੂੰ ਸਜ਼ਾ ਕੀ ਮਿਲ ਰਹੀ ਹੈ, ਲੋਕ ਸਾਨੂੰ ਕੋਹ ਕੋਹ ਕੇ ਮਾਰਦੇ ਆ। ਅਤੇ ਉਖਲ ਇਹ ਕੋਹ ਕੋਹ ਦੇ ਮਾਰਨ ਦੇ ਦੋ ਕਾਰਨ ਨੇ, ਮੁਸਲਮਾਨ ਆਪਣੇ ਤਰੀਕੇ ਨਾਲ ਮਾਰਦੇ ਹੈ ਅਤੇ ਹੌਲੀ ਹੌਲੀ ਸੁਰੀ ਗੱਲ 'ਤੇ ਫਿਰੀ ਜਾਂਦੇ, ਉੱਦਾਂ ਮਾਰਦੇ। ਕਹਿੰਦੇ ਖਾਧੇ ਪੱਤੇ ਉਹਨਾਂ ਦਾ ਵੀ ਅਸੀਂ ਕਸਾਈਆਂ ਦੀ ਸੁਰੀ ਚੱਲਣੀ ਸਾਨੂੰ ਪਈ। ਅਤੇ ਦੂਜੀ ਗੱਲ ਉਖਲ, ਕੁਝ ਜਿਹੜੇ ਲੋਕ ਨੇ ਇੱਧਰ ਜਾਓ ਤੁਸੀਂ ਕੁੱਲੂ ਵਾਲੇ ਪਾਸੇ ਦੇ, ਉਸ ਵੇਲੇ ਕੋਈ ਰਵਾਇਤ ਸੀ ਉੱਥੇ, ਪਤਾ ਨਹੀਂ ਪੁਰਾਣੀ ਸੀ ਜਾਂ ਸ਼ਾਇਦ ਉਹਨੂੰ ਵੀ ਹੋਵੇ, ਅਤੇ ਇਹਦੇ ਇਹ ਜੀਵ ਦੇ ਜਿੰਨੇ ਨੌ ਗੋਲਕਾਂ ਸਾਰੇ ਬੰਨ੍ਹ ਦੇਣੇ ਰੱਸੀ ਨਾਲ, ਪੈਰ ਵੀ ਮੂੰਹ ਵੀ ਸਾਰਾ ਪਾਸੇ ਉਹਨੇ ਬੰਨ੍ਹ ਲੈਣਾ, ਫਿਰ ਉਖਲ ਉਖਲ ਉੱਤੇ ਮਾਰ ਮਾਰ ਕੇ ਨਾ ਜਿਉਂਦੇ ਨੇ ਉੱਦਾਂ ਮਾਰਨਾ। ਇਹ ਤਾਂ ਅਸੀਂ ਚੀਨੀਆਂ ਦਾ ਵੀ ਵੈਸੇ ਵੇਖਿਆ, ਉੱਥੇ ਮਲੇਸ਼ੀਆ ਵਿੱਚ ਰਹੇ ਹਾਂ ਜਿਹੜੇ ਅਸੀਂ ਲਾਗੇ ਜਿੱਥੇ ਰਹਿੰਦੇ ਸੀ ਉੱਥੇ ਚੀਨੀਆਂ ਦਾ ਇੱਕ ਘਰ ਸੀ, ਅਸੀਂ ਆਪ ਵੇਖਿਆ ਉਹਨਾਂ ਨੇ ਇੱਕ ਕੁੱਤਾ ਜਿਹੜਾ ਸੀ ਨਾ ਫੜ ਕੇ ਬੋਰੀ 'ਚ ਬੰਦ ਕਰ ਲਿਆ, ਬੋਰੀ ਦਾ ਮੂੰਹ ਬੰਦ ਕਰ ਲਿਆ, ਉੱਤੋਂ ਬੰਦ ਕਰਕੇ ਉੱਤੋਂ ਡਾਂਗਾਂ ਨਾਲ ਉਹਨੂੰ ਕੁੱਟਿਆ ਸਾਰਾ, ਇੱਦਾਂ ਉਹਨੂੰ ਜਦੋਂ ਤੜਫ ਤੜ ਕੇ ਮਾਰਿਆ ਬੋਰੀ ਕੱਢ ਕੇ ਖਲ ਲਾ ਕੇ ਤੜਫਦਾ ਮਾਸ ਜਿਹੜਾ ਸੀ ਉਹ ਕੱਚਾ ਖਾਧਾ ਉਹਨਾਂ ਨੇ ਅੱਖੀ ਮੇਖ। ਸੋ ਇੱਦਾਂ ਜਿਹੜੇ ਨੇ ਕਹਿੰਦੇ ਵੀ ਸਾਨੂੰ ਤਾਂ ਲੋਕ ਇੱਦਾਂ ਮਾਰਦੇ ਨੇ ਕੋਹ ਕੋਹ ਕੇ ਮਰਦੇ ਹਾਂ, ਅਸੀਂ ਕੇਵਲ ਅਸੀਂ ਜਿਹੜਾ ਅਸੀਂ ਪੱਤੇ ਹੀ ਖਾਧੇ, ਸਾਡੇ ਮਰਨ ਦਾ ਕਾਰਨ ਇੱਦਾਂ ਸਾਨੂੰ ਸਜ਼ਾ ਮਿਲੀ, ਅਤੇ ਜਿਹੜੇ ਖਾਂਦੇ ਨੇ ਮਾਸ ਉਹਨਾਂ ਦਾ ਕੀ ਬਣੇਗਾ। ਸ਼ੇਰ ਨੂੰ ਕਹਿੰਦੀ ਤੂੰ ਤਾਂ ਮਾਸ ਖਾ ਰਿਹਾ ਮਿੱਤਰਾ, ਤੇਰਾ ਕੀ ਬਣੂਗਾ, ਮੇਰੇ ਖਾਣ ਵਾਲੀ ਦਾ ਆਹ ਹਾਲ ਹੈ, ਪੱਤੇ ਸਾਡੀ ਸ਼੍ਰੇਣੀ ਦਾ ਤੇਰਾ ਕੀ ਹੋਵੇਗਾ। ਅੱਗੇ ਜੀ ਇਹ ਭਾਵ ਮਿਲਿਆ ਇੱਕ ਦੂਜਾ ਹੋਰ,
ਮਾਸ ਖਾਣ ਗੱਲ ਵੱਢ ਕੇ,
ਕੁਝ ਕਹਿੰਦੀ ਗੱਲ ਵੱਢ ਕੇ ਮਾਸ ਖਾਂਦੇ ਸਾਡਾ
ਹਾਲ ਤੇ ਨਾੜਾ ਕੌਣ ਹੋਵਸੀ,
ਜਿਹੜੇ ਸਾਡਾ ਗੱਲ ਵੱਢ ਕੇ ਮਾਸ ਖਾਂਦੇ ਨੇ ਉਹਨਾਂ ਦਾ ਹਾਲ ਕੀ ਹੋਵੇਗਾ ਦੱਸ, ਉਹਨਾਂ ਦਾ ਫਿਰ ਇਦੋਂ ਵੀ ਖਤਰਨਾਕ ਹੋਵੇਗਾ ਨਾ ਕਹਿਣ ਦਾ ਭਾਵ। ਹਾਂਜੀ,
ਗਰਬ ਗਰੀਬੀ ਦੇਹੇ ਖੇਹੇ, ਖਾਜ ਅਖਾਜ ਅਕਾਜ ਕਰਸੀ,
ਆਹ ਹੁਣ ਅਗਲਾ ਭਾਵ ਹੈ ਇਸ ਪੰਕਤੀ ਦਾ, ਇਸ ਪੌੜੀ 'ਚੋਂ ਉਹ ਇਸ ਪੰਕਤੀ 'ਚ ਖੋਲ ਰਹੇ ਨੇ, ਗਰਗ ਗਰੀਬੀ ਦੇਹੇ ਖੇਹੇ,
ਗਰਬ ਗਰੀਬੀ ਦੇਹੇ ਖੇਹੇ,
ਚਾਹੇ ਹੰਕਾਰੀ ਦੀ ਦੇਹ ਹੈ ਚਾਹੇ ਕਿਸੇ ਗਰੀਬ ਦੀ ਹੈ, ਅਕਸਰ ਚਲੋ ਦੇਹ ਤਾਂ ਖੇ ਹੀ ਆ ਨਾ ਹੋਣੀ ਇੱਕ ਦਿਨ, ਅਤੇ ਪਰ ਦੇਹ ਦਾ ਅੰਤਰ ਕੀ ਆ। ਅਤੇ ਇਸੇ ਤਰ੍ਹਾਂ ਜਿਹੜਾ ਤਾਂ ਹੈਗਾ ਭਾਈ ਹੰਕਾਰੀ ਦੀ ਦੇਹ, ਉਹ ਤਾਂ ਬਣ ਜਾਂਦੀ ਅਖਾਜ, ਸ਼ੇਰ ਦਾ ਮਾਸ ਕਦੇ ਖਾਧਾ ਕਿਸੇ ਨੇ, ਉਹ ਹੰਕਾਰੀ ਸੀ, ਉਹਦਾ ਮਾਸ ਵੀ ਖਾਣ ਤੋਂ ਲੋਕਾਂ ਨੇ ਨਫ਼ਰਤ ਕਰ ਦਿੱਤੀ। ਦੁਰਯੋਧਨ ਜਿਹੜਾ ਸੀ ਹੰਕਾਰੀ ਸੀ, ਜਦੋਂ ਯੁੱਧ ਵਿੱਚ ਮਾਰਿਆ ਤਾਂ ਗਿਆ ਨਾ, ਉੱਥੇ ਪ੍ਰਮਾਣ ਗੁਰਬਾਣੀ 'ਚ ਤੁੱਕ ਆਉਂਦੀ ਹੈ ਨਾਮਦੇਵ ਦੀ ਬਾਣੀ ਵਿੱਚ, ਸੋ ਬਾਰਾਂ ਜੋ ਜਨ ਛਤਰ ਚਲੈ ਥਾ ਦੇਹੀ ਗਿਰਜ ਨਾ ਖਾਈ, ਉਸ ਬਾਦਸ਼ਾਹ ਦਾ ਜਿਹੜਾ ਕਿ ਜਦੋਂ ਤੁਰਦਾ ਸੀ ਨਾ, ਬਾਰਾਂ ਯੋਜਨ, ਇੱਕ ਯੋਜਨ ਵਿੱਚ ਚਾਰ ਕੋਹ ਹੁੰਦੇ ਨੇ, ਬਾਰਾਂ ਚੌਕ 48, 48 ਕੋਹ ਜੇ ਜਿਹੜਾ ਸੀ ਨਾ ਉਹਦਾ ਜੇ ਚੱਲ ਕੇ ਜਾਣਾ, ਉਹ ਜਿਹੜਾ ਕੁਰਕਸ਼ੇਤਰ ਦਾ ਏਰੀਆ ਸੀ ਇੰਨਾ 48 ਕੋਹ ਤੱਕ ਮਿਣਿਆ ਗਿਆ ਸੀ ਉੱਪਰ ਤੱਕ ਜਿੱਥੇ ਤੱਕ ਜੰਗ ਹੋਇਆ। ਉਹ ਕਹਿੰਦੇ ਜਦੋਂ ਤੁਰਦਾ ਸੀ ਨਾ ਛਤਰਾਂ ਦੇ ਹੇਠ ਦੀ ਜਾਂਦਾ ਸੀ, ਜਦੋਂ ਭਿਸ਼ਮ ਪਿਤਾਮਾ ਨੂੰ ਮਿਲਣ ਗਿਆ ਜਿੱਥੇ ਉਹ ਡਿੱਗਿਆ ਸੀ ਭਿਸ਼ਮ ਪਿਤਾਮਾ, 48 ਕੋਹ 'ਤੇ ਪਿਆ ਸੀ, ਉਹਨੂੰ ਮਿਲਣ ਵਾਸਤੇ ਵੀ ਛਤਰਾਂ ਦੇ ਹੇਠ 'ਤੇ ਗਿਆ, ਛਤਰ ਲੈ ਕੇ ਖੜ੍ਹੇ ਹੋ ਸੀ ਦੂਜੇ ਹੋਰ ਜਿਹੜੇ ਸੀ ਬਾਦਸ਼ਾਹ ਉਹਦੇ ਅਧੀਨ, ਵੀ ਇੰਨੇ ਭਬੂਤੀ ਵਾਲੇ ਬਾਦਸ਼ਾਹ ਦੀ ਜਿਹੜੀ ਦੇਹ ਸੀ ਨਾ ਹੰਕਾਰੀ ਦੀ, ਗਲਜਾਂ ਨੇ ਵੀ ਨਹੀਂ ਖਾਧੀ, ਰੁਲਦੀ ਰਹੀ। ਸੋ ਉਹੀ ਹੈ, ਉਹ ਤਾਂ ਅਖਾਜ ਨਹੀਂ ਕਿਸੇ ਦਾ ਬਣੀ, ਗਿਰਜਾ ਦਾ ਵੀ ਖਾਜਾ ਨਹੀਂ ਬਣੀ, ਅਖਾਜ ਰਹੀ। ਕਿਉਂ? ਅਕਾਜ ਕਰਸੀ, ਜਿਹੜੇ ਮਾੜੇ ਕਰਮ ਕਰਨ ਵਾਲੇ ਉਹਨਾਂ ਦੀ ਦੇਹ ਵੀ ਭਾਈ ਰੁਲਦੀ ਰਹਿੰਦੀ ਆ, ਸੜਦੀ ਰਹਿੰਦੀ ਹੈ। ਅਤੇ ਐਵੇਂ ਪਰ ਜਿਹੜੇ ਪੁੰਨੀ ਨੇ ਉਹਨਾਂ ਦੀ ਦੇਹ ਵੀ ਕਿਸੇ ਦੇ ਖਾਜਾ ਬਣ ਜਾਂਦੀ ਹੈ, ਉਹਦਾ ਵੀ ਕਿਸੇ ਦਾ ਅੱਗੇ ਭਲਾ ਕਰ ਜਾਂਦੀ ਹੈ ਖਾਜਾ ਬਣ ਕੇ। ਹਾਂਜੀ,
ਕਰਸੀ ਕਹਿੰਦੇ?
ਹਾਂਜੀ,
ਕਰਸੀ ਪਾਠ ਹੈ,
ਕਰਸੀ ਹੈ ਸਾਡੇ ਕੋਲ। ਅਕਾਜ ਕਰਸੀ ਪੜ੍ਹਨਾ, ਕਰਸੀ ਨਹੀਂ ਪੜ੍ਹਨਾ, ਪੜ੍ਹਨ ਵਿੱਚ ਕਰਸੀ ਪੜ੍ਹਨਾ। ਕਿਉਂ? ਉਹ ਬਾਤਲਾਂ ਪੂਰੀਆਂ ਹੋਣਗੀਆਂ, ਜਿਵੇਂ ਬਣਸੀ ਪੜ੍ਹਿਆ ਨਾ, ਐਵੇਂ ਇਹਨੂੰ ਕਰਸੀ। ਸਾਰਿਆਂ 'ਤੇ ਹਰੇਕ ਵਿਚਾਰ ਲਿਖਰ ਦੇ ਅੱਗੇ ਅਧਕਾਂ ਲਾਈ ਜਾਇਓ, ਲਿਖੇ ਤਾਂ ਨਾ ਲਾਇਓ, ਲੱਗੀ ਤਾਂ ਨਹੀਂ ਕਿਸੇ ਕੋਲ ਲਿਖਤ ਵਿੱਚ, ਬੋਲਣ 'ਚ ਕਹਿਣੀ ਆ। ਚਲੋ,
ਜਗ ਆਇਆ ਸਭ ਕੋਈ ਮਰਸੀ।
ਹਾਂ, ਇੱਥੇ ਵੀ ਮਰਸੀ ਪੜ੍ਹਨਾ, ਮਰਸੀ ਨਹੀਂ ਕਹਿਣਾ। ਜਗ ਆਇਆ,
ਜਗ ਆਇਆ
ਸਭ ਕੋਏ ਮਰਸੀ,
ਸਭ ਕੋਏ ਮਰਸੀ।
ਜਿਹੜਾ ਜਗ ਵਿੱਚ ਜਿਉਂ ਵੀ ਆ, ਭਾਈ ਮਰਨਾ ਤਾਂ ਹੈ ਨਾ ਸਭ ਨੇ, ਪਰ ਇੱਕ ਮਰਨ ਦਾ ਅੰਤਰ ਹੈ। ਇੱਕ ਕਿਸੇ ਦਾ ਗੁਰਮੁਖ ਹੋ ਕੇ ਮਰਨਾ, ਕਿਸੇ ਦਾ ਮਨਮੁਖ ਹੋ ਕੇ ਮਰਨਾ। ਗੁਰਮੁਖਾਂ ਦੀ ਤਾਂ ਦੇਹ ਵੀ ਜਿਹੜੀ ਆ ਭਾਈ, ਲੋਕ ਸਮੁੰਦਰ 'ਚ ਤਰਿਆ ਦਿੰਦੇ ਨੇ, ਕਿੰਨੀਆਂ ਮੱਛੀਆਂ ਉਹ ਕੋਲ ਖਾਜ ਬਣ ਕੇ ਉਹਨਾਂ ਦਾ ਖਾਜਾ ਬਣਦੀਆਂ ਨੇ। ਅਤੇ ਕਈਆਂ ਦੀਆਂ ਭਾਈ ਗਲਜਾਂ ਕਾਮ ਨਹੀਂ, ਕੁੱਤੇ ਵੀ ਨਹੀਂ ਖਾਂਦੇ। ਅਤੇ ਉਹ ਦੁਨੀਆ ਆਉਂਦੀ ਆ ਸਾਖੀ ਜਿਹੜੀ ਆ, ਗੁਰੂ ਨਾਨਕ ਸਾਹਿਬ ਦੀ ਮਰ ਜਨਮ ਸਾਖੀ ਵਿੱਚ, ਨਾਨਕ ਪ੍ਰਕਾਸ਼ ਵਿੱਚ ਕਥਾ ਆਉਂਦੀ ਹੈ। ਰਿੱਸਾ ਆਇਆ ਸੀ ਨਾ, ਇੱਕ ਮੁਰਦਾ ਪਿਆ ਸੀ, ਅਤੇ ਮਹਾਰਾਜ ਜਿਹੜੇ ਨੇ ਨਾਲ ਮਰਦਾਨਾ ਜੀ ਵੀ ਨੇ, ਕੀਰਤਨ ਹੋਇਆ ਸਾਰਾ ਕੁਛ। ਅਤੇ ਉਹ ਜਿਹੜਾ ਰਿੱਸ ਸੀ, ਉਹ ਮੁਰਦੇ ਨੂੰ ਸੁੰਘ ਸੁੰਘ ਕੇ, ਜਿਹੜਾ ਸੀ ਕਦੇ ਲੱਤਾਂ ਕੋਲ ਨਹੀਂ ਸੁੰਘਦਾ, ਕਦੇ ਪੈਰਾਂ ਕੋਲ ਨਹੀਂ ਸੁੰਘਦਾ, ਸਾਰਾ ਸਰੀਰ ਸੁੰਘਿਆ ਉਹਨੇ, ਪਰ ਖਾਧਾ ਨਹੀਂ। ਵਿਗਿਆੜ ਜਿਹੜਾ ਸੀ, ਰਿੱਸ ਨਹੀਂ, ਸੋਰੀ, ਵਿਗਿਆੜ ਹੈ। ਵਿਗਿਆੜ ਮੁਰਦੇ ਨੂੰ ਖਾ ਜਾਂਦਾ, ਪਰ ਉਹ ਨਹੀਂ ਖਾਧਾ। ਮਰਦਾਨਾ ਕਹਿਣ ਲੱਗਾ, ਮੁੜ ਗਿਆ, ਮਹਾਰਾਜ ਜੀ ਖਾਜਾ ਤਾਂ ਸੀ ਇਹਦਾ, ਇਹ ਕਿਉਂ ਨਹੀਂ ਖਾਧਾ? ਮਹਾਰਾਜ ਕਹਿੰਦੇ, ਇਸ ਕਰਕੇ ਨਹੀਂ, ਹਾਲਾਂਕਿ ਉਹ ਦੇਖੋ ਉਹ ਪਸ਼ੂ ਜੂਨੀ ਹੈ, ਉਹਦੀ ਸੁੰਘਣ ਵਿੱਚ ਵੀ ਸ਼ਕਤੀ ਸੀ। ਇਸ ਜੀਵ ਨੇ ਜਿਹੜਾ ਸੀ ਸਾਰੀ ਜ਼ਿੰਦਗੀ 'ਚ ਕੋਈ ਭਲਾ ਕਰਮ ਕਰਿਆ ਹੀ ਨਹੀਂ, ਨਾ ਇਹਨੇ ਹੱਥਾਂ ਨਾਲ ਕੋਈ ਕਿਰਤ ਕੀਤੀ, ਅਤੇ ਨਾ ਪੈਰਾਂ ਚੱਲ ਕੇ ਸੰਗਤ ਵਿੱਚ ਗਿਆ, ਅਤੇ ਨਾ ਇਹਦੀਆਂ ਅੱਖਾਂ ਨੇ ਕਦੇ ਦਰਸ਼ਨ ਕੀਤੇ, ਅਤੇ ਨਾ ਜੀਵ ਤੋਂ ਕੋਈ ਚੰਗੀ ਗੱਲ ਇਹਨੇ ਜਿਹੜੀ ਸੀ ਬਾਣੀ ਜਾਂ ਕੋਈ ਸਿਮਰਨ ਦੀ ਗੱਲ ਕੀਤੀ, ਅਤੇ ਨਾ ਇਹਨੇ ਜਿਹੜਾ ਸੀ ਸਮੇਂ ਤਾਂ ਉਹ ਜੀਵ ਤੋਂ ਚੁਗਲਾ ਚਪਟੀ ਕਰਦਾ ਰਿਹਾ, ਕੰਨਾਂ ਤੋਂ ਵੀ ਕੁਛ ਸੁਣਦਾ ਰਿਹਾ, ਅਤੇ ਉਹਨੂੰ ਵੀ ਇਸ ਗੱਲ ਦਾ ਬੋਧ ਹੋਣ ਕਰਕੇ ਤਾਂ ਛੱਡ ਗਿਆ, ਇਸ ਪਾਪੀ ਨੂੰ ਮੈਂ ਜੀਵ ਨੂੰ ਕੀ ਖਾਣਾ। ਸੋ ਇਸ ਲਈ ਉਹ ਅਖਾਜ ਬਣ ਜਾਂਦਾ ਭਾਈ, ਉਹਦੀ ਦੇਹ ਦਾ ਦੂਜੀ ਦਾ, ਅਤੇ ਗੁਰਮੁਖ ਦੀ ਦੇਹ ਦਾ, ਮਨਮੁਖ ਦੀ ਦੇਹ ਦਾ ਵੀ ਇਹ ਕੁਝ ਫਰਕ ਹੈ, ਕਿਸੇ ਕੰਮ ਨਹੀਂ ਆਉਂਦੀ ਉਹ।
ਚਰਨ ਕਵਲ ਰਹਿ ਰਾਸ ਕਰ, ਗੁਰਮੁਖ ਸਾਧ ਸੰਗਤ ਪ੍ਰਗਾਸੀ।
ਭਾਈ, ਚਰਨ ਕਮਲ ਰਹਿ ਰਾਸ ਕਰ,
ਕਮਲ ਰਹਿ ਰਾਸ ਕਰ,
ਇਹ ਰਹਿ ਰਾਸ ਦੇ ਤਿੰਨ ਅਰਥ ਨੇ, ਰਹਿ ਰਾਸ ਬੇਨਤੀ ਨੂੰ ਵੀ ਕਹਿੰਦੇ ਨੇ, ਅਤੇ ਰਹਿ ਰਾਸ ਦਾ ਅਰਥ ਟਰੈਡੀਸ਼ਨ ਵੀ ਹੈ, ਪ੍ਰਥਾ ਕਹਿ ਲਓ। ਹਾਂਜੀ, ਕਹਿੰਦੇ ਚਰਨਾਂ ਕਮਲਾਂ ਦੀ ਇੱਕ ਪ੍ਰਥਾ ਤੋੜੀ ਆ ਮਹਾਰਾਜ ਜੀ ਨੇ, ਚਰਨ ਕਮਲ ਪੈਣ ਦੀ। ਅਤੇ ਰਹਿ ਰਾਸ ਇਹ ਬੇਨਤੀ ਕਰਨੀ, ਸੱਚੇ ਪਾਤਸ਼ਾਹ ਚਰਨਾਂ ਕਮਲਾਂ ਨਾਲ ਜੋੜੀ ਰੱਖੀ, ਸਾਡੀ ਰਹਿ ਰਾਸ ਬੇਨਤੀ ਹੈ। ਹਾਂਜੀ, ਇਸੇ ਤਰ੍ਹਾਂ ਰਹਿ ਆਵੇ ਇਹ ਰਾਸ, ਰਹਿ ਆਵੇ ਮਰ ਸੱਚੇ ਪਾਤਸ਼ਾਹ, ਇਹੀ ਸਾਡੀ ਜਿਹੜੀ ਮਰਜ਼ਾਦਾ ਹੈ, ਰਹਿ ਰਾਸ ਮਰਜ਼ਾਦਾ ਦਾ ਵੀ ਹੈ, ਇਹੀ ਮਰਜ਼ਾਦਾ ਸਾਡੀ, ਰਹਿ ਆਵੇ ਤੇਰੇ ਚਰਨਾਂ ਕਮਲਾਂ ਨਾਲ ਜੁੜਨ ਦੀ, ਇਹ ਗੁਰਮੁਖ ਮਾਰਗ ਹੈ। ਫਿਰ ਗੁਰਮੁਖ ਸਾਧ ਸੰਗਤ ਪ੍ਰਗਾਸੀ, ਜਿਹਨਾਂ ਨੂੰ ਭਾਈ, ਜਿਨ੍ਹਾਂ ਨੇ ਇਹ ਬੇਨਤੀ ਕੀਤੀ ਹੈ, ਜਿਹੜੇ ਇਸ ਮਰਜ਼ਾਦਾ ਵਿੱਚ ਚੱਲੇ ਨੇ ਚਰਨਾਂ ਕਮਲਾਂ ਵਾਲ ਨਾਲ ਜੁੜ ਕੇ, ਉਹ ਫਿਰ ਸਾਧ ਸੰਗਤ ਵਿੱਚ ਰਹਿ ਕੇ ਗੁਰਮੁਖ ਬਣ ਕੇ ਪ੍ਰਗਾਸੀ, ਪ੍ਰਕਾਸ਼ਮਈ ਹੋ ਗਏ, ਜੋਤ ਪ੍ਰਕਾਸ਼ ਹੋ ਗਈ ਉਹਨਾਂ ਦੀ, ਹਨੇਰਾ ਚੱਕਿਆ ਗਿਆ, ਪ੍ਰਗਾਸੀ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਪਏ ਨੇ। ਹਾਂਜੀ,
ਪੈਰੀਂ ਪੈ ਪਾ ਖਾਕ ਹੋਏ,
ਜਿਹੜੇ ਪੈਰ ਇਹ ਹੈ ਭਾਈ ਰਹਿ ਰਾਸ, ਪੈਰਾਂ ਦੀ ਭਾਈ ਖਾਕ ਹੋ ਕੇ ਰਹਿਣਾ ਪੈ ਕੇ ਚਰਨੀ।
ਲੇਖ ਅਲੇਖ ਅਵਰ ਅਵਨਾਸੀ,
ਜਿਹੜੇ ਇਸ ਤਰ੍ਹਾਂ ਗੁਰੂ ਮਹਾਰਾਜ ਚਰਨਾਂ ਦੀ ਖਾਕ ਹੋ ਕੇ ਰਹਿੰਦੇ ਨੇ ਨਾ, ਉਹਨਾਂ ਦੇ ਲੇਖਿਆ ਨਹੀਂ ਰਹਿ ਗਿਆ ਭਾਈ, ਹਵਾ ਲੇਖੇ ਦੀ ਆ ਗਈ ਨਾ ਗੱਲ, ਜੇ ਕੋਈ ਲੇਖਾ ਤਾਂ ਕੋਈ ਹੈ ਨਹੀਂ, ਫਿਰ ਭਾਈ ਸਾਹਿਬ ਨੂੰ ਲਿਖਣ ਦੀ ਇੱਥੇ ਲੋੜ ਹੀ ਨਹੀਂ ਸੀ, ਜਾਂ ਲੇਖਾ ਹੀ ਨਹੀਂ ਕੋਈ, ਉਹਨਾਂ ਦਾ ਲੇਖਾ ਨਹੀਂ ਭਾਈ, ਜਿਹੜੇ ਇਹ ਜੀਵਨ ਵਾਲੇ ਨੇ ਉਹਨਾਂ ਦਾ ਵਾਕਿਆ ਨਹੀਂ ਕੋਈ ਲੇਖਾ ਹੈਗਾ। ਧਨ ਮਲਾਏ ਦਰ ਕਾਗਜ਼ ਫਾਰੇ, ਜਾਂ ਨਾਨਕ ਲੇਖਾ ਸਮਝਾ, ਕੋਈ ਲੇਖਾ ਸਮਝਿਆ ਗਿਆ ਨਾ, ਅਤੇ ਕਾਗਜ਼ ਹਾਏ ਸੀ ਕੋਈ ਲਿਖਦੇ ਫਾੜੇ ਨੇ, ਇਉਂ ਜਿਹੜੇ ਸੀ ਉਹ ਅਲੇਖ ਹੋ ਗਏ ਭਾਈ, ਉਹ ਗੁਰਮੁਖ ਜਿਹੜੇ ਚਾਨਾ ਕਮਲਾਂ ਜੁੜ ਕੇ ਚੱਲੇ ਨੇ। ਅਤੇ ਹੋਰ ਇੱਕ ਤਾਂ ਲੇਖਾ ਪਾਲਿਆ ਗਿਆ, ਬਣ ਕੇ ਗਏ ਹੋ ਅਮਰ, ਸਦੀਬੀ ਹੋ ਗਏ ਹੋ, ਅਮਰ ਹੋ ਗਏ, ਅਤੇ ਅਮਰ ਹੋਰ ਕੌਣ ਹੈ, ਅਵਿਨਾਸੀ, अविनाशी परमेश्वर है, उदा रूप हो गए, भाई अमर हो गए, अविनाशी स्वरूप हो गए। चलो जी,
कर चरणोदक आचमन,
ते ए भी उन्हां दी रौह रीत सी, चरणा कमलों का अमृत जिहड़ा सी भाई आचमन पीना किया, कलगी ताने पे खंडे वाटे का छकाया। हाँ जी,
आदि ब्याद उपाद खलासी,
जिन्हां ने अमृत छक लिया तीन ताप दूर हो गए उन्हां दे, आदिताप, आदिताप की है शरीरक रोग, ब्याद की है मानसिक रोग, उपाधि की है जड़ी कोई अल सेटी आ पैनी, पता ही नहीं हों, कई बार मुकदमा ही आप बनना, कुदरती आफत आ जानी आ, ये तिने खलासी खत्म हो जाए ने।
गुरमत आप गवाया,
भाई वह बने फिर गुरमुख जी इन्होंने छक के दात लैके ना अमृत दी, चाहे चरण कमलों का है चाहे खंडे का है, आप गवाया, पाप आप गवा लिया।
माया अंदर करन उदास
रेंदे, माया बिच ने उदासीनता बिच रेंदे ने, नले पलेंदे ने, माया तो उच्चे रेंदे ने, रेंदे ग्रिस्त बिच ने, ते रेंदे संसार बिच ने, पर नले पकड़ नहीं कोई पकड़ नहीं।
शब्द सुरत लिव लीन होए,
अपनी सुरती नू शब्द बिच लीन रखदे ने भाई, होके लीन
निरंकार सचखंड निवासी,
निरंकार नहीं बन निरंकार,
निरंकार
निरंकार सचखंड निवासी,
निरंकार सचखंड निवासी,
निरंकार किथे वसदा है, सचखंड वसा है
आप,
निरंकार सचखंड ओदे वासी बन गए, उत्थे दे निवासी हो गए।
अवगत
गत आए लोग दे वासी हैं, फिर जिहड़े भाई इस अवस्था दे मालक ने सचखंड वासी हो जाते हैं, दूजे फिर नरक वासी, नरक खंड दे वासी, कुर्सी खंड वाले जिहड़े कुर्सी खंड वाले ना वो नरखंड के वासी बनना पैदा है, जो सत्संग निवासी ने वो भाई इतने बनते हैं। चलो भाई जो कि कुर्सी भी तो कुर्सी वाले कि धर्म जुड़ जाए कुर्सी दे ते वो भी सत्संग निवासी फिर जा धर्मी भी राजे हुए। हाँ जी चलो,
अवगत गत अगाध बोध,
अवगत अर्थ बेअंत, गत वो जी प्राप्ति वो बेअंत वाहगुरु परमेश्वर की जी गति है ना, तो अगाध बोध है वह बोध विचार जोड़ा बड़ा अगाध डूंगा है, तो वो गुरमुखा की फिर जिते रब की भी भाई कथा कथनी ना होंगी, अगे पढ़ो कथ
कथ कथा आचार्य
आचार्य नहीं पढ़ आचरज
आचरज गुरदासी,
जोड़े गुरु के दास हो गए, जोड़े गुरु के सिख पूर्ण गुरमुख बन गए, उन्होंने कथा भी नहीं कोई कथन हो सकती, वो भी आचार्य है, जिते रब की कथा कथ है गुरमुख प्यारियों की कथा भी कथ है, पूरी नहीं कोई कह सकते, किन्ने क कह लेंगे बाबा बुढ़ा साहब जी की, किन्ने क कथा भाई मती दास की कोई कह लवे, हाँ जी बंद बंद किमें कटा लिया बनी सिंह ने कई कथ कथा है। चलो,
गुरमुख सुख फल आस नरस,
क्यों भाई गुरमुख जड़े ने संसार रूपी आसा जड़ा है जगत जड़ा आसा रूपी है ना, ये निरास रेंदे ने, क्यों रेंदे ने सुख फल वाले ने, सुख फल ब्रह्म ज्ञान के मालिक ने ऐसे गुरसिख। चलो जी, हाँ जी छकना, छक लेना, पी लेना, आचमन करना। हाँ चलो जी,
सणवण वाड़ी खेत एक, पर उपकार विकार जनावे,
तो इस तरह भाई संगत कुसंग दा ये दस रहे ने, कहिंदे भी इको तो खेत हुंदा है, उस एक खेत विच सण दा बूटा भी उत्थे हुंदा है, ते वाड़ी नाम है कपाह दा, अंबाले दे इलाके विच ना इधर जो जाइए तो कपाह नूं वाड़ी उह कहिंदे ने, सो बाड़ी इतने कपाह का अर्थ है, कपाह भी उस खेत में है, सन भी उस खेत में है, पर कपाह परपकार होंगे कपाह तो किन्ने सोहने वस्त्र वगैरह बनते पहनने का कारण बनती है, तो सन जड़ा को कोई बकार जना बनते हैं रस्से रस्से पेंदे ने गल चगले तो फाही फांसी देंगे ने, खेत तो एक ही सो बूटिया के अपने अपने कर्म के मुताबिक बनावट मुताबिक फल वखरा वखरा। अगे बटाए बटा रस्सा ते पेंदे ने बंधन, ये बंधन का ही काम करता हरेक नूं बन्नी जांदे ने, बन्नी ही जांदे ने,
खासा मलमल श्री साफ
कपाह, तो देखो की बनिया तीन किस कपड़िया किस्मां ने, एक खासा ਉਹ ਵੀ ਇੱਕ ਕੱਪੜੇ ਦੀ ਕਿਸਮ ਹੈ, ਬਹੁਤ ਬਰੀਕ ਵਸਤਰ ਨੂੰ ਕਹਿੰਦੇ ਨੇ। ਮਲਮਲ ਵੀ ਦੇਖੋ ਬਰੀਕ ਹੈ, ਬਣਦੀ ਹੈ ਨਾ। ਇੱਕ ਸ੍ਰੀ ਸਾਫ, ਇਹ ਵੀ ਮਲਮਲ ਦੀ ਉਹ ਕਿਸਮ ਹੈ। ਸਮਾਣੇ ਦੀ ਸ੍ਰੀ ਸਾਫ ਬਹੁਤ ਪ੍ਰਸਿੱਧ ਸੀ, ਸਮਾਣਾ ਸ਼ਹਿਰ ਦੀ, ਪਟਿਆਲੇ ਸਮਾਣਾ ਹੈ ਨਾ, ਉੱਥੋਂ ਦੀ ਦੋ ਥਾਂ ਦੀ ਮਲਮਲ ਬਹੁਤ ਫੇਮਸ ਸੀ, ਇੱਕ ਢਾਕੇ ਦੀ, ਇੱਕ ਸਮਾਣੇ ਦੀ। ਕਹਿੰਦੇ ਕਪਾਹ ਤੋਂ ਵੇਖੋ ਇੰਨੇ ਸੋਹਣੇ ਵਸਤਰ ਬਣਦੇ, ਪਰਪਕਾਰ ਦਾ ਕੰਮ ਹੋਇਆ ਨਾ। ਕਿਵੇਂ ਬਣੇ ਸੀ ਵਸਤਰ? ਸੂਤ ਕਤਾਏ,
ਸੂਤ ਕਤਾਏ, ਕਪਾਹ ਬੁਣਾਵੇ।
ਹਾਂ, ਇਉਂ ਭਾਈ ਸੂਤ ਬਣਿਆ, ਕੱਤਿਆ ਕੱਪੜਾ ਬਣਿਆ, ਮਲਮਲ ਬਣੀ, ਖਾਸਾ ਬਣਿਆ, ਸਿਰੀ ਸਾਫ ਬਣੀ। ਫਿਰ
ਲੱਜਣ ਕੱਜਣ ਹੋਏ ਕੈ,
ਫਿਰ ਕੱਪੜੇ ਨੇ ਕੀ ਕੀਤਾ ਭਾਈ? ਲੱਜਣ, ਲੱਜਿਆ ਰੱਖੀ। ਕਿਉਂ? ਕੱਜਣ ਨੰਗ ਢੱਕਿਆ ਕਿਸੇ ਦਾ। ਹਾਂ, ਨੰਗ ਢੱਕ ਕੇ ਉਹਦੀ ਲੱਜਾ ਰੱਖਤੀ ਦਿੱਤੀ, ਪਰਪਕਾਰ ਹੋਏ ਨਾ ਕਪਾਹ ਤੋਂ। ਹਾਂ, ਇਵੇਂ ਹੀ
ਸਾਧ ਅਸਾਧ ਬਿਰਦ ਬਿਰਦਾਵਾ,
ਐਵੇਂ ਭਾਈ ਜਿਹੜੇ ਤਾਂ ਹੈਗੇ ਨੇ ਸਾਧੂ, ਉਹ ਤਾਂ ਢੱਕਦੇ ਆ ਪਰਦਾ, ਨੰਗਾ ਵੀ ਨਹੀਂ ਕਿਸੇ ਦਾ ਕੋਈ ਦੋਸ਼ ਹੈ, ਕਾਹਨੂੰ ਭਾਈ ਢੱਕਦੇ ਹੋਇਆ, ਗੁਨਾਹ ਬਖਸ਼ ਦਿੰਦੇ ਨੇ। ਪਰ ਮਨਮੁੱਖ ਢੋਲ ਪਾ ਕੇ ਗੱਲ 'ਚ ਖਿਆਲ ਕਰ ਲਓ, ਫਿਰ ਗਾਉਂਦੇ ਆ ਦੋਸ਼ ਨੂੰ, ਭਾਵੇਂ ਨਾ ਵੀ ਕੀਤਾ ਤਾਂ ਵੀ ਗਾਉਂਦੇ, ਇਹ ਦੋਸ਼ੀ ਹੈ ਜੀ, ਦੋਸ਼ੀ ਹੈ ਜੀ, ਦੋਸ਼ੀ ਹੈ, ਢੋਲ ਵਜਾ ਕੇ ਗਾਉਂਦੇ ਨੇ। ਇੰਨਾ ਹੀ ਫਰਕ ਹੈ ਸਾਧ ਅਤੇ ਸਾਧ ਦਾ, ਉਹ ਬਖਸ਼ ਦਿੰਦੇ ਨੇ ਅਤੇ ਉਹ ਭਾਈ ਸਜ਼ਾ ਲੈ ਕੇ ਤਿਆਰ ਖੜ੍ਹੇ ਹੁੰਦੇ ਨੇ, ਵੱਡੀ ਤੋਂ ਵੱਡੀ ਸਜ਼ਾ ਦਿਓ ਜੀ, ਇਹਨੂੰ ਖਤਮ ਕਰੋ, ਮਾਰੋ, ਚਲੋ ਮਾਫ਼ ਨਹੀਂ ਕਰਨਾ। ਇਹ ਫਰਕ ਹੈ।
ਸੰਗ ਦੋਖ ਨਿਰਦੋਖ ਮੋਖ,
ਇਹ ਦੇਖੋ ਸੰਗਤ ਦਾ ਦੋਖ ਹੈ, ਸੰਗ ਦੋਖ ਨਿਰਦੋਖ। ਜਿਹੜਾ ਤਾਂ ਚੰਗੇ ਸਾਧੂ ਦਾ ਸੰਗ ਹੈ, ਉਹਦਾ ਤਾਂ ਸੰਗ ਤਾਂ ਦੋਖਾਂ ਤੋਂ ਵੀ ਨਿਰਦੋਖ ਕਰ ਦਿੰਦਾ, ਅਤੇ ਜਿਹੜੇ ਮਾੜੇ ਦਾ ਸੰਗ ਹੈ ਉਹ ਭਾਈ ਗੁਣਾਂ ਵਾਲੇ ਨੂੰ ਵੀ ਦੁਖੀ ਬਣਾ ਦਿੰਦਾ।
ਸੰਗ ਸੁਭਾਓ ਨਾ ਸਾਧ ਮਿਟਾਵੇ,
ਬਸ ਇਹ ਸਾਧੂ ਦੀ ਨਿਸ਼ਾਨੀ ਹੈ, ਉਹਦਾ ਇਹ ਸੁਭਾਓ ਹੈ। ਉਹਨੇ ਭਾਈ ਜਿਹੜਾ ਜੇ ਇਹ ਨਿਸ਼ਾਨੀ ਸਾਧ ਕੀ ਜਿਸ ਭੇਟ ਤਰੀ ਹੈ, ਜਮ ਕੰਕਰ ਨੇੜ ਨਾ ਆਵਈ ਫਿਰ ਬਹੁਣ ਨਾ ਮਰੀ ਹੈ, ਇਹ ਸਾਧੂ ਦੀ ਨਿਸ਼ਾਨੀ ਹੈ। ਉਹਨੇ ਦੋਸ਼ੀਆਂ ਨੂੰ ਵੀ ਭਾਈ ਜਿਹੜਾ ਹੈ ਦੇਵਤੇ ਬਣਾ ਦੇਣਾ, ਪਾਪੀਆਂ ਨੂੰ ਵੀ ਦੇਵਤੇ ਬਣਾ ਦੇਣਾ, ਧਾਰ ਦੇਣਾ। ਹਾਂ, ਇਹਦਾ ਸੁਭਾਅ ਹੈ। ਜੇ ਉਹ ਤਾਂ ਐਸਾ ਕੁਛ ਨਹੀਂ ਹੋਇਆ, ਮਤਲਬ ਇਹ ਗੱਲ ਦਾ ਯੋਗ ਨਹੀਂ। ਸਾਧੂ ਕੀ ਆ ਜੇ ਕਿਸੇ ਦਾ ਜੀਵਨ ਨਾਲ ਪਲਟਾ ਕੀਤਾ ਕਿਸੇ ਨੇ, ਪਲਟ ਦੇਵੇ ਜਿਹੜਾ ਉਹ ਸਾਧੂ ਹੈ। ਜੇ ਆਹ ਪਖੰਡੀਆ ਤਾਂ ਆਪਣੇ ਵਰਗਾ ਹੀ ਪਖੰਡੀ ਵਾਲਾ, ਵੀ ਸਾਧੂ ਕਾਹਦਾ ਹੈ। ਚਲੋ,
ਤ੍ਰਿਪੜ ਹੋਵੇ ਧਰਮਸਾਲ,
ਕਹਿੰਦੇ ਬਿਲ ਉਹੀ ਸਣ ਹੈ ਨਾ, ਜੇ ਕਿਤੇ ਉਹੀ ਇਹ ਸਣ ਦੇ ਤੱਪੜ ਬਣ ਜਾਣ ਅਤੇ ਵਸਾਏ ਜਾਣ ਕਿਤੇ ਧਰਮਸਾਲ ਵਿੱਚ, ਵਸਣ ਵੀ ਉੱਥੇ, ਅਤੇ ਫਿਰ
ਸਾਧ ਸੰਗਤ ਪਗ ਧੂੜ ਧੁਮਾਵੇ,
ਅਤੇ ਉੱਥੇ ਸਾਧੂਆਂ ਦੀ ਧੂੜ ਲੱਗ ਕੇ ਪਵਿੱਤਰ ਹੋ ਜਾਣਗੇ। ਇਹੀ ਰੱਸੇ ਬਣ ਕੇ ਤਾਂ ਫਾਂਸੀ ਦਵਾਏ ਆ, ਜਦੋਂ ਇਹੀ ਤੱਪੜ ਬਣ ਕੇ ਸਣਦੇ ਗਲੀਚਾ ਬਣਾ ਦਿੱਤੇ ਅਤੇ ਵਿਸ਼ੇ ਵੀ ਧਰਮਸਾਲ ਵਿੱਚ ਵੀ ਨਾਲ ਨਿਸ਼ਾਨੀ ਹੈ। ਜੇ ਕਿਤੇ ਵਿਸ਼ੇ ਵੀ ਕਿਤੇ ਕਲੱਬਾਂ 'ਚ ਹੋਣਗੇ ਉੱਥੇ, ਤਾਂ ਉਹ ਜਿਹੇ ਲੋਕ ਆਉਣਗੇ ਨਾ, ਅੱਧੀ ਸ਼ਰਾਬ ਡੁੱਲੂਗੀ, ਹੋਰ ਉਹ ਬਨਮੁੱਖਾਂ ਦੇ ਚਰਨ ਲੱਗਣਗੇ, ਵਿਸ਼ੇ ਵੀ ਧਰਮਸਾਲ ਵਿੱਚ। ਚਲੋ, ਸੰਗਤ ਹੋ ਗਈ ਨਾ, ਉੱਥੇ ਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਲੱਗੇਗੀ, ਪਵਿੱਤਰ ਹੋ ਗਿਆ ਵੀ ਭਾਈ। ਹਾਂ, ਅੱਗੇ
ਕੱਟ ਕੁੱਟ ਸਣ ਕਿਰਤਾਸ ਕਰ,
ਇਸੇ ਸਣ ਦਾ ਕਿਤੇ ਕੱਟ ਕੁੱਟ ਕੇ ਕਿਰਤਾਸ ਨਾ ਮੈਂ ਕਾਗਜ਼ ਗਾਲ ਕੇ ਉਹਨੂੰ ਕਾਗਜ਼ ਬਣਾ ਲਿਆ ਜਾਵੇ, ਫਿਰ ਕਾਗਜ਼ 'ਤੇ ਫਿਰ
ਹਰ ਜਸ ਲਿਖ ਪੁਰਾਣ ਸੁਣਾ।
ਸਾਡੇ ਕੋਲ ਕੁੱਟ ਕੱਟ ਹੈ, ਕੱਟ ਕੱਟ ਕੇ ਹੋਣਾ ਕਿਸੇ ਕੋਲ, ਦੋਵੇਂ ਅਰਥ ਬਣਦੇ ਨੇ, ਕੁੱਟ ਕੇ ਕੱਟ ਕੇ, ਕੁੱਟ ਕੁੱਟ ਕੇ। ਹਾਂ, ਠੀਕ ਹੈ, ਕੁਛ ਕਰਿਓ ਨਾ ਖਰਾਬੀ। ਚਲੋ, ਹਾਂਜੀ, ਕਿਰਤਾਸ ਨਾਮ ਕਾਗਜ਼ ਦਾ, ਕੁੱਟ ਗਾਲ ਕੇ ਉਹਨੂੰ ਕਾਗਜ਼ ਬਣਾਇਆ ਜਾਂਦਾ ਸੀ ਨਾ ਛਣ ਤੋਂ, ਫਿਰ ਕਾਗਜ਼ ਦਾ ਬਣ ਗਿਆ। ਜੇ ਕਾਗਜ਼ ਦੇ ਉੱਤੇ ਭਾਈ ਲੇਖਾ ਜੋਖਾ ਪਾਪੀਆਂ ਵਾਲੇ ਲਿਖੀ ਗਏ, ਮੱਥਾ ਕਿਸੇ ਨੇ ਉਸ ਕਾਗਜ਼ ਨੂੰ ਟੇਕਣਾ, ਉਸੇ ਕਾਗਜ਼ ਦੇ ਉੱਤੇ ਲਿਖੋ, ਦੇਖੋ ਕੀ ਲਿਖਣਾ ਹੈ, ਹਰ ਜਸ, ਉਸੇ ਕਾਗਜ਼ 'ਤੇ ਹਰ ਲਿਖਿਆ, ਹਰ ਜਸ ਲਿਖ ਦਿੱਤਾ ਜਾਵੇ, ਅਤੇ ਹੋਰ ਕੀ ਲਿਖਿਆ ਜਾਵੇ, ਪੁਰਾਣ, ਪੁਰਾਣਾ ਇਤਿਹਾਸ ਵੱਡੇ ਸਾਧੂਆਂ ਦਾ, ਸੂਰਮਿਆਂ ਦਾ, ਗੁਰੂਆਂ ਦਾ, ਉਸੇ ਕਾਗਜ਼ 'ਤੇ ਇਹ ਪੁਰਾਣਿਕ ਕਥਾ ਲਿਖੀਆਂ ਜਾਣ ਇਤਿਹਾਸ ਦੀਆਂ, ਅਤੇ ਉਸੇ ਕਾਗਜ਼ ਨੂੰ ਸਰ ਕੋਈ ਮੱਥਾ ਟੇਕਦਾ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਾਗਜ਼ਾਂ 'ਤੇ ਲਿਖੀ ਜਾਣ, ਅਤੇ ਇੱਕ ਜਿਹੜੇ ਨੇ ਉਹ ਕਾਗਜ਼ ਨੇ ਜਿਨ੍ਹਾਂ ਦੇ ਉੱਤੇ ਲੋਕਾਂ ਦਾ ਹੋਰ ਲੇਖਾ ਜੋਖਾ ਲਿਖਿਆ ਹੋਇਆ ਹੈ, ਪਟਵਾਰੀ ਦੇ ਕਾਗਜ਼ ਲੈ ਲਓ, ਵਕੀਲ ਦੇ ਕਾਗਜ਼ ਲੈ ਲਓ, ਜੱਜਾਂ ਦੇ ਕਾਗਜ਼ ਵਗੈਰਾ ਲੈ ਲਓ, ਕਿੰਨੇ ਮਨਾਂ ਮੂੰਹ ਪਏ ਨੇ, ਉਹਨਾਂ ਨੂੰ ਕੋਈ ਨਹੀਂ ਮੱਥਾ ਕੁੱਟ ਜਾ ਕੇ ਟੇਕਦੇ, ਇੱਥੇ ਸਾਰੇ ਮੱਥਾ ਟੇਕਦੇ ਨੇ। ਕਿਉਂ? ਕਾਰਨ ਕੀ? ਇਤਿਹਾਸ ਜੈਸੇ ਲਿਖਿਆ ਇਹਦੇ 'ਤੇ, ਇਹ ਕਾਰਨ ਹੈ। ਇਤਿਹਾਸ ਨੂੰ ਕੌਣ ਕਿਉਂ ਸਤਿਕਾਰ ਕਰਦੇ? ਉੱਥੇ ਵੱਡਿਆਂ ਦਾ ਇਤਿਹਾਸ ਲਿਖਿਆ, ਸੰਗਤ ਹੋ ਗਈ ਨਾ ਉਸ ਚੀਜ਼ ਦੀ, ਲਿਖਤ ਦੀ, ਉਸ ਕਾਗਜ਼ ਨੂੰ ਮੱਥਾ ਟੇਕਿਆ ਗਿਆ। ਐਵੇਂ ਜਿਹੜੇ ਭਾਈ ਸਤਸੰਗੀ ਨੇ ਉਹਨਾਂ ਦੇ ਮੱਥੇ ਟੇਕਦੇ ਨੇ, ਈਰਖਾਲੂ ਈਰਖਾ ਕਰਦੇ ਨੇ, ਉਹਨੂੰ ਕੋਈ ਮੱਥਾ ਟੇਕਦੇ ਲੋਕ। ਚਲੋ
ਪਤ ਪੁਨੀਤ ਕਰੈ ਜਨ ਭਾਵੈ।
ਇਉਂ ਭਾਈ ਮਹਾਰਾਜ ਜੀ, ਪਤ ਤਾਂ ਜਿਹੜੇ ਐਸੇ ਗੁਰਮੁਖ ਹੋ ਜਾਂਦੇ ਨੇ ਉਹ ਪਤਤਾਂ ਨੂੰ ਭਾਈ ਪੁਨੀਤ ਕਰ ਦਿੰਦੇ ਨੇ, ਉਹ ਪਵਿੱਤਰ ਹੋਏ ਜਨ ਫਿਰ ਜਿਹੜੇ ਭਾਈ ਭਾ ਜਾਂਦੇ ਨੇ ਵਾਹਿਗੁਰੂ ਨੇ। ਜੇ ਜਾਂ ਜੇ ਭਾਈ ਜਨਾਂ ਨੂੰ ਜਿਹੜੀ ਗੱਲ ਭਾ ਗਈ ਨਾ, ਉਹ ਪਤਤਾਂ ਨੂੰ ਵੀ ਪਵਿੱਤਰ ਕਰ ਦਿੰਦੇ ਨੇ, ਦੋਵੇਂ ਅਰਥ। ਅੱਗੇ ਜੀ ਇੱਕ ਪੌੜੀ ਰਹਿ ਗਈ, ਕਰੋ।
ਪੱਥਰ ਚਿੱਤ ਕਠੋਰ ਹੈ,
ਹਾਂਜੀ,
ਚੂਨਾ ਹੋਵੇ ਅੱਗੀ ਦੱਦਾ।
ਆ ਵੇਖੋ ਹੁਣ ਪੱਥਰ ਜਿਹੜਾ ਹੈ ਕਠੋਰ ਹੈ ਦਾ ਸੁਭਾਅ, ਅਤੇ ਜਿਹਨਾਂ 'ਤੇ ਮਰਜ਼ੀਆ ਪਾਣੀ 'ਚ ਰੱਖ ਰੱਖੋ ਨਹੀਂ ਭਿੱਜਦਾ, ਕਠੋਰ ਹੈ। ਕਠੋਰਤਾ ਕਰਕੇ ਜੇ ਇਹਦੇ ਉੱਤੇ ਘੜੇ ਵੀ ਕੋਈ ਪਾਣੀ ਦੇ ਰੱਖਦੇ ਉਹਨੂੰ ਵੀ ਤੋੜ ਦਿੰਦਾ ਹੈ। ਅਤੇ ਪਰ ਜੇ ਇਹਨੂੰ ਤੋੜ ਦਿੱਤਾ ਜਾਵੇ ਅੱਗੇ ਪੱਥਰ ਨੂੰ ਲੈ ਕੇ ਥੋੜ੍ਹੇ ਕਣ ਤੋੜ ਦਿੱਤਾ ਜਾਂਦਾ ਪੱਥਰ ਨੂੰ, ਕੀ ਬਣ ਗਿਆ ਤੂੰ ਬਰੀਕ ਬਣਾ ਕੇ ਚੂਨਾ, ਚੂਨਾ ਹੋਵੇ ਅੱਗੀ ਦੱਗਾ,
ਅੱਗੀ ਦੱਦਾ,
ਅੱਗ ਵੀ ਸਾੜ ਕੇ ਚੂਨਾ ਬਣਦਾ। ਹਾਂਜੀ
ਅੱਗ ਬੂਝੇ ਜਲ ਛਿੜਕਿਆ,
ਪਰ ਅੱਗ ਵਾਲਾ ਸੁਭਾਅ ਅਜੇ ਵੀ ਨਹੀਂ ਛੱਡਿਆ, ਚੂਨਾ ਤਾਂ ਬਣ ਗਿਆ। ਦੇਖੋ ਆਮ ਅੱਗ ਦਾ ਸੁਭਾਅ ਕੀ ਹੈ, ਅੱਗ ਬੁਝਿਆ ਜਲ ਛਿੜਕਿਆ, ਜੇ ਕਿਤੇ ਅੱਗ ਲੱਗੀ ਆ ਪਾਣੀ ਛਿੜਕ ਤੋਂ ਬੁਝ ਗਈ ਨਾ। ਪਰ ਇਹਦੇ ਪੱਥਰ ਵੀ ਜਿਹੜਾ ਸੀ ਪਹਿਲਾਂ ਕਠੋਰ ਸੀ, ਅਤੇ ਹੁਣ ਅੱਗ ਤੋਂ ਜਿਹੜਾ ਸੀ ਜਦੋਂ ਚੂਨਾ ਵੀ ਬਣ ਗਿਆ ਇਹਦੇ ਉੱਤੇ ਪਾਣੀ ਪਾਓ ਫਿਰ ਵੀ ਅੱਗ ਨਿਕਲਦੀ ਆ, ਫੜਫੜ ਕਰਦਾ ਹੈਗਾ, ਆਪਾਂ ਗਲੀ 'ਤੇ ਪਾ ਦਿੰਦੇ ਹਾਂ।
ਚੂਨਾ ਅੱਗ ਉੱਠੇ ਅੱਤ ਵੱਧਾ,
ਹਾਥੀ ਵੱਧ ਕੇ ਜਿਹੜਾ ਸੀ ਭਾਈ ਅੱਗ ਉਹਦੇ ਵੀ ਉੱਠਦਾ, ਅੱਗ ਅਜੇ ਵੀ ਨਹੀਂ ਤਿਆਗ ਹੋਇਆ, ਅੱਗ ਅਜੇ ਵੀ ਆ, ਕਠੋਰ ਵੀ ਹੈ, ਕੁੱਟ ਕੇ ਚੂਨਾ ਵੀ ਬਣਾ ਦਿੱਤਾ, ਅੰਦਰੋਂ ਅੱਗ ਅਜੇ ਵੀ ਨਹੀਂ ਨਿਕਲੀ। ਕਹਿੰਦੇ ਉਹ ਕਹਿ ਦਿੰਦੇ ਨੇ ਪ੍ਰਮਾਣ ਤਾਂ ਚਲੋ ਬਾਹਰ ਲਾਵਾ, ਬਾਰੇ ਸਾਹਾਂ ਹੱਥਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ 'ਚ, ਕੁੱਟ ਕੁੱਟ ਕੇ ਚੂਨਾ ਵੀ ਬਣਾ ਦਿੱਤਾ, ਪਰ ਅਜੇ ਵੀ ਅੱਗੋਂ ਅੱਗ ਵਾਂਗੂ ਤਪਦਾ ਹੀ ਆ। ਚਲੋ
ਪਾਣੀ ਪਾਏ ਵੇਹੋ ਨਾ ਜਾਏ,
ਪਾਣੀ ਵੀ ਪਾ ਦਿੱਤਾ ਚੂਨਾ ਜਿਹੜਾ ਨਾ, ਫਿਰ ਜੇ ਕਿਤੇ ਚੂਨੇ ਨੂੰ ਜੀਭ 'ਤੇ ਰੱਖ ਲਈਏ ਛਾਲੇ ਪਾ ਦਿੰਦਾ ਜੀਭ 'ਤੇ, ਹਾਂ
ਅੱਗਣ ਨਾ ਛੁੱਟੇ ਅਵਗਣ ਵੱਧਾ,
ਨਾ ਅੱਗ ਦਾ ਤਿਆਗ ਕੀਤਾ ਨਾ ਕਠੋਰਤਾ ਦਾ ਤਿਆਗ ਕੀਤਾ, ਜੇ ਕਿਸੇ ਨੇ ਚੱਖ ਵੀ ਲਿਆ ਤਾਂ ਛਾਲੇ ਪਾ ਦਿੱਤੇ, ਐਵੇਂ ਅਵਗੁਣਾਂ ਵਿੱਚ ਵੱਧਾ ਹੋਇਆ ਪੱਥਰ। ਅੱਗੇ
ਜੀਭੇ ਉੱਤੇ ਰੱਖਿਆ,
ਦੇਖੋ ਜੀਭ 'ਤੇ ਰੱਖ ਲਈਏ ਚੂਨੇ ਦਾ ਭੋਰਾ, ਕੀ ਹੋ ਗਏ
ਛਾਲੇ ਪਵਨ ਸੰਗ ਦੁੱਖ ਲੱਦਾ,
ਉਹਦੇ ਸੰਗ ਕਰਕੇ ਦੁੱਖ ਦੇ ਦਿੱਤਾ, ਸਗੋਂ ਛਾਲੇ ਪਾ ਦਿੱਤੇ। ਹਾਂਜੀ
ਪਾਨ ਸੁਪਾਰੀ ਕੱਥ ਮਿਲ,
ਹੁਣ ਉਹ ਸੀ ਨਾ ਕੋਈ ਸੰਗਤ ਹੁਣ ਤੱਕ ਪੱਥਰ ਦੀ, ਹੁਣ ਇਹਨੂੰ ਚੰਗੀ ਸੰਗਤ ਵਾਲੇ ਪਾਸੇ ਲਿਆਂਦਾ, ਕਿੱਥੇ ਇੱਕ ਪਾਨ ਇੱਕ ਸੁਪਾਰੀ ਇੱਕ ਕੱਥ, ਉਹਦੀ ਸੰਗਤ ਕਰਾਤੀ ਇਹਨੂੰ ਚੂਨੇ ਨੂੰ, ਫਿਰ ਕੀ ਬਣ ਗਿਆ
ਰੰਗ ਸੁਰੰਗ ਸੰਪੂਰਨ ਸੱਦਾ,
ਆਹ ਬਣ ਗਿਆ ਹੁਣ ਸੋਹਣੇ ਰੰਗ ਵਾਲਾ ਲਾਲ ਚੋਚੂਆ ਰੰਗ ਬਣ ਗਿਆ। ਇਉਂ ਇਹ ਜਿਹੜਾ ਸੀ ਸਿੱਟਾ ਇਹ ਨਿਕਲਿਆ। ਐਵੇਂ ਹੀ ਭਾਈ ਜਿਹੜੇ ਪੱਥਰ ਦਿਲ ਨੇ ਕਠੋਰ ਦਿਲ ਨੇ ਜੇ, ਔਰ ਉਹਨਾਂ ਦੇ ਅੰਦਰ ਜਿਹੜੀ ਅੱਗ ਬਣੀ ਪਈ ਆ, ਅੱਗ ਬੋਲੇ ਬਣੇ ਰਹਿੰਦੇ ਨੇ, ਕਿਤੇ ਛੇੜ ਕੇ ਦੇਖੋ ਮਾੜਾ ਜਿਹਾ ਮਜ਼ਾਲ ਕਿਤੇ ਸ਼ਾਂਤੀ 'ਚ ਬੋਲਣ, ਹਾਂ ਅੱਗ ਦੇ ਅੰਗਿਆਰੇ ਕੱਢਦੇ ਨੇ ਅੰਦਰੋਂ। ਅਤੇ ਇਸੇ ਤਰ੍ਹਾਂ ਭਾਈ ਜਦੋਂ ਕਿਤੇ ਸੰਗਤ ਚੰਗੀ ਹੋ ਗਈ ਫਿਰ ਉਹੀ ਭਾਈ ਨਾਮ ਦਾ ਰੰਗ ਚੜ੍ਹ ਜਾਂਦਾ, ਲਾਲ ਰੰਗ ਬਣ ਜਾਂਦਾ, ਲਾਲ ਰੰਗ ਤਿਸ ਕੋ ਲੱਗਾ ਜਿਸ ਕਾ ਬਟਭਾਗਾ, ਫਿਰ ਮੈਲਾ ਕਦੇ ਨਾ ਹੋ ਬਈ ਨਾ ਲੱਗ ਹੈ ਦਾਗਾ, ਇਹ ਬਣ ਜਾਂਦੇ ਨੇ ਸੰਪੂਰਨ ਹੋ ਜਾਂਦੇ ਨੇ। ਅੱਗੇ
ਸਾਧ ਸੰਗਤ ਮਿਲ ਸਾਧ ਹੋਏ,
ਇਉਂ ਭਾਈ ਪੂਰਨ ਕੋਈ ਬ੍ਰਹਮ ਬੇਤਾ ਹੋਵੇ ਸਾਧੂ ਹੋਵੇ ਉਹਦੀ ਸੰਗਤ ਨਾਲ ਮਿਲ ਕੇ ਸਾਧ ਹੋ ਜਾਂਦੇ ਨੇ। ਫਿਰ
ਗੁਰਮੁਖ ਮਹਾਂ ਅਸਾਧ ਸਮੱਧਾ,
ਇਉਂ ਗੁਰਮੁਖ ਜਿਹੜੇ ਨੇ ਜਿਹੜੇ ਮਹਾਂ ਅਸਾਧ ਵੀ ਨੇ ਜਿਹੜੇ ਵਿਗੜੇ ਪੂਰੇ ਨੇ, ਹਾਂਜੀ ਉਹਨਾਂ ਨੂੰ ਭਾਈ ਸਮੱਧਾ ਸਮਝਾ ਦਿੰਦੇ ਨੇ, ਸਮੱਧਾ ਸਮਝਾ ਕੇ ਸਾਧ ਬਣਾ ਦਿੰਦੇ ਨੇ।
ਆਪ ਗਵਾਏ ਮਿਲੇ,
ਗਵਾਏ 'ਤੇ ਵਿਸ਼ਰਾਮ ਕਰੋ,
ਆਪ ਗਵਾਏ
ਠੀਕ ਹੈ
ਮਿਲੇ ਪਲ ਅੱਧਾ,
ਮਿਲੇ ਦਲਾਵਾਂ ਨਹੀਂ ਲਾਈਆਂ,
ਮਿਲੇ
ਹਾਂ ਲੱਗੀਆਂ, ਆਪ ਗਵਾਏ,
ਆਪ ਗਵਾਏ
ਅੱਗੇ ਕੀ ਹੈ
ਮਿਲੇ ਪਲ ਅੱਧਾ,
ਕੀ ਨਹੀਂ ਪੜ੍ਹਨਾ, ਮਿਲੇ ਨਹੀਂ ਕਹਿਣਾ ਕਿਉਂਕਿ ਦੁਲਾਵਾਂ ਲੱਗੀਆਂ ਲੱਲ 'ਤੇ, ਪੜ੍ਹਨਾ ਕੀ ਹੈ
ਮਿਲੇ,
ਮਿਲੇ ਆਪ ਗਵਾਏ,
ਆਪ ਗਵਾਏ
ਮਿਲੇ ਪਲ ਅੱਧਾ,
ਮਿਲੇ ਪਲ ਅੱਧਾ,
ਜੇ ਕਿਤੇ ਬਹੁਤਾ ਸਮਾਂ ਵੀ ਨਾ ਹੋਈ ਕਿਤੇ ਅੱਧਾ ਪਲ ਵੀ ਕਿਤੇ ਸੰਗਤ ਚੰਗੇ ਮਹਾਂਪੁਰਖ ਦੀ ਹੋ ਜਾਏ ਨਾ ਤਾਂ ਆਪਾਂ ਗਵਾ ਦਿੰਦੀ ਆ ਇਹ ਸੰਗਤ ਦਾ ਫਲ, ਅੱਧਾ ਅੱਧਾ ਪਲ ਕਿਤੇ। ਕਬੀਰ ਸਾਹਿਬ ਨੇ ਦੇਖਿਆ ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਯਾਦ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ, ਰੱਬ ਦੇ ਪਿਆਰਾਂ ਨਾਲ ਕਿਤੇ ਅੱਧੀ ਘੜੀ ਦੀ ਕੋਈ ਸੰਗਤ ਹੋ ਜਾਏ ਨਾ ਲਾਭ ਵਾਲੀ ਹੈ, ਕਿਸੇ ਮਨਮੁੱਖ ਦੀ ਅੱਧੀ ਘੜੀ ਸੰਗਤ ਹੋ ਜਾਏ ਨੁਕਸਾਨਦੇਹੀ ਆ। ਸੋ ਇਹ ਅਸੀਂ ਭਾਈ ਭਾਲੋ ਇਸ ਪੌੜੀ ਨੂੰ ਸਾਰੇ ਕੱਲ੍ਹ ਨੂੰ ਨਵੀਂ ਵਾਰ ਆਪਣੇ ਪਰ ਸਵੇਰ ਵਾਲੀਆਂ ਦੀਆਂ ਅਗਲੀਆਂ ਪੌੜੀਆਂ ਹੋ ਗਈਆਂ ਦੋ ਕਰਨੀਆਂ ਨੇ ਹੈ ਭੱਜਣਾ ਤਾਂ ਕਿਸੇ ਨੇ ਕਰ ਲਓ ਫਿਰ ਦੋ ਪੜੀਆਂ ਨੇ ਪਿੱਛੇ ਰਹਿ ਜਾਓਗੇ ਦੋਏ ਨੇ ਬਸ ਸੌਖੀਆਂ ਨੇ ਛੇਤੀ ਹੋ ਜਾਣਗੀਆਂ ਪੜ੍ਹੋ ਪੜ੍ਹ ਬੋਲੋ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਸਤਿਗੁਰ ਪ੍ਰਸਾਦ
ਇੱਥੇ ਮੰਗਲ ਕਰਨੇ ਭਾਈ ਸਾਹਿਬ ਪੌੜੀ ਜਦੋਂ ਵੀ ਕੋਈ ਵਾਰ ਸ਼ੁਰੂ ਹੋਈ ਹੈ ਉਹਦੀ ਸੰਪੂਰਨਤਾ ਵਾਸਤੇ ਮੰਗਲ ਹੋਇਆ ਹੁਣ ਇਹ ਛੱਬੀਵੀਂ ਵਾਰ ਆਪਣੀ ਸ਼ੁਰੂ ਹੋਣ ਲੱਗੀ ਹੈ ਸੰਪੂਰਨਤਾ ਕਰ ਰਹੇ ਨੇ ਅਗਰ ਇੱਕ ਕੀ ਹੈ ਪਰਮੇਸ਼ੁਰ ਇੱਕ ਹੈ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸੱਤ ਸਦਾ ਸਦੀਬੀ ਰਹਿਣ ਵਾਲਾ ਮਨਾਸੀ ਹੈ ਗੁਰ ਚੇਤਨ ਰੂਪ ਹੈ ਪ੍ਰਸਾਦ ਆਨੰਦ ਸਰੂਪ ਹੈ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੁਆਰਾ ਮਿਲ ਪੈਂਦਾ ਜੀ ਪੜ੍ਹੋ ਪੌੜੀ ਹੁਣ
ਸਤਿਗੁਰ ਸੱਚਾ ਪਾਤਸ਼ਾਹ
ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੱਚੇ ਪਾਤਸ਼ਾਹ ਦੇ ਪਾਤਸ਼ਾਹ ਨੇ
ਪਾਤਸ਼ਾਹਾਂ ਪਾਤਸ਼ਾਹ ਸਰੰਦਾ
ਅੱਗੇ ਪਾਤਸ਼ਾਹ ਤੋਂ ਜਿਵੇਂ ਪਾਤਸ਼ਾਹ ਬਣਾਉਣ ਨੂੰ ਸਮਰੱਥ ਸਰੰਦਾ ਸਿਰਜਣ ਵਾਲੇ ਨੇ ਹਾਂਜੀ
ਸੱਚੇ ਤਖਤ ਨਿਵਾਸ ਹੈ
ਸੱਚਾ ਤਖਤ ਨਿਵਾਸ ਕਿਹੜਾ ਗੁਰਤਾ ਗੱਦੀ ਦਾ ਉਹਦੇ ਉੱਤੇ ਨਿਵਾਸ ਹੈ ਜੀ
ਸਾਧ ਸੰਗਤ ਸੱਚਖੰਡ ਸੰਦਾ
ਸਾਧ ਸੰਗਤ ਬਣਾਈ ਜਿੱਥੇ ਮਹਾਰਾਜ ਨੇ ਸੱਚਖੰਡ ਦਾ ਦਰਜਾ ਦੇ ਕੇ ਇੱਥੇ ਵਾਸਾ ਕੀਤਾ ਗੁਰਸਿੱਖਾਂ ਦਾ
ਸੱਚ ਫਰਮਾਨ ਨਿਸ਼ਾਨ
ਸਤਿਗੁਰੂ ਮਹਾਰਾਜ ਦਾ ਫਰਮਾਨ ਵੀ ਭਾਈ ਸੱਚਾ ਹੀ ਹੈ ਨਿਸ਼ਾਨ ਉਹਨਾਂ ਦਾ ਝੰਡਾ ਵੀ ਨਿਸ਼ਾਨ ਸਾਹਿਬ ਵੀ ਸੱਚਾ ਹੀ ਹੈ
ਸੱਚਾ ਹੁਕਮ ਨਾ ਮੂਲ ਫਰੰਦਾ
ਸੱਚਾ ਹੁਕਮ ਤੇ ਰੁਕ ਕੇ ਸੱਚਾ ਹੁਕਮ ਨਾ ਮੂਲ ਫਰੰਦਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਹੁਕਮ ਵੀ ਭਾਈ ਸੱਚਾ ਫੇਰਿਆ ਨਹੀਂ ਕਿਸੇ ਨੇ ਅੱਜ ਤੱਕ ਮੂਲ ਉੱਕਾ ਹੀ ਕੌਣ ਕੋਈ ਮੋੜ ਸਕਦਾ ਗੁਰੂ ਨਾਨਕ ਸਾਹਿਬ ਦੇ ਹੁਕਮ ਨੂੰ ਮੋੜਿਆ ਕਿਸੇ ਨੇ ਹਾਂਜੀ
ਸੱਚ ਸ਼ਬਦ ਟਕਸਾਲ ਸੱਚ
ਤੇ ਸੱਚੀ ਉਹ ਸੱਚਾ ਹੀ ਸ਼ਬਦ ਹੈ ਸੱਚੀ ਉਹ ਸ਼ਬਦ ਦੀ ਟਕਸਾਲ ਹੈ
ਗੁਰ ਤੇ ਗੁਰ ਹੋਏ ਸ਼ਬਦ ਮਿਲੰਦੇ
ਇਉਂ ਭਾਈ ਜਿਹੜੇ ਸ਼ਬਦ ਨਾਲ ਮਿਲ ਪਏ ਸ਼ਬਦ ਹੈ ਗੁਰੂ ਜਿਹੜੇ ਸ਼ਬਦ ਨਾਲ ਮਿਲ ਪਏ ਉਹ ਗੁਰੂ ਤੋਂ ਗੁਰੂ ਹੋ ਗਏ ਅੱਗੇ ਗੁਰੂ ਨਾਨਕ ਸਾਹਿਬ ਅੰਗਦ ਸਾਹਿਬ ਅਮਰਦਾਸ ਗੁਰੂ ਰਾਮਦਾਸ ਇਉਂ ਦੇ ਸੇ ਪਾਤਸ਼ਾਹੀਆਂ
ਸੱਚੀ ਭਗਤ ਭੰਡਾਰ ਸੱਚ
ਗੁਰਬਾਣੀ ਰੂਪੀ ਭੰਡਾਰ ਵੀ ਮਹਾਰਾਜ ਦਾ ਸੱਚਾ ਸੱਚੀ ਭਗਤ ਹੈ
ਰਾਗ ਰਤਨ ਕੀਰਤਨ ਭਵੰਦਾ
ਰਾਗ ਜਿਹੜਾ ਭਾਈ ਕੀਰਤਨਾ ਵੱਤ ਮੋਲਕ ਹੈ ਇਹ ਮਹਾਰਾਜ ਨੂੰ ਭਾਉਂਦਾ ਹੈ ਜਿਹੜਾ ਗੁਰਬਾਣੀ ਦਾ ਕੀਰਤਨ ਮਹਾਰਾਜ ਕਹਿੰਦੇ ਜਿਹੜੇ ਰਾਗਾਂ 'ਚ ਕੋਈ ਕਰਦਾ ਹੈ ਮੈਨੂੰ ਭਾਉਂਦਾ ਹੈ ਹੁਣ ਕਹਾਉਂਦੇ ਨੇ ਫਿਲਮੀ ਟਿਊਨਾਂ 'ਚ ਉਹਦਾ ਨਹੀਂ ਪਾਉਂਦਾ ਭਾਈ
ਗੁਰਮੁਖ ਸੱਚਾ ਪੰਥ ਹੈ
ਇਉਂ ਜਿਹੜਾ ਗੁਰਮੁਖ ਪੰਥ ਮਾਰ ਮਾਰਗ ਚਲਾਇਆ ਸੱਚਾ ਪੰਥ ਹੈ
ਸੱਚ ਦੋਹੀ ਸੱਚ ਰਾਜ ਕਰਨ
ਸੱਚ ਦੀ ਉਹ ਦੋਹੀ ਫਰਾਈ ਹੈ ਸੱਚ ਦਾ ਹੀ ਰਾਜ ਕਰਿਆ ਗੁਰੂ ਨਾਨਕ ਸਾਹਿਬ ਜੀ ਨੇ ਇਹ ਹੋਆ ਹਲੇਮੀ ਰਾਜੀ ਉਹ ਇਹ ਰਾਜ ਪੈਦਾ ਕੀਤਾ
ਵੀ ਕੀ ਚੜਾਓ
ਵੀ ਕੀ ਆ ਸੰਸਾਰ ਇੱਕੀ ਕੀ ਆ ਪਰਮੇਸ਼ੁਰ ਸੰਸਾਰ ਤੋਂ ਲੰਘ ਕੇ ਇੱਕ ਪਰਮੇਸ਼ੁਰ ਵੀ ਜਿਹੜਾ ਸੀ ਚੜਾਓ ਪ੍ਰੇਮ ਦਾ ਚੜ੍ਹਨ ਵਾਲਾ ਚੜਾਓ ਹੋਇਆ ਅੱਗੇ ਇੱਕ ਪੌੜੀ ਰਹਿ ਗਈ ਬਸ ਕਰ ਦਿਓ ਪੂਰੀ ਗੁਰ ਪਰਮੇਸ਼ੁਰ
ਗੁਰ ਪਰਮੇਸ਼ੁਰ ਜਾਣੀਏ
ਕਹਿੰਦੇ ਗੁਰੂ ਸਾਹਿਬ ਜੀ ਨੂੰ ਪਰਮੇਸ਼ੁਰ ਰੂਪ ਕਰਕੇ ਜਾਣਿਓ ਫਰਕ ਨਹੀਂ ਕਿ ਗੁਰੂ ਅਤੇ ਪਰਮੇਸ਼ੁਰ ਗੁਰ ਪਰਮੇਸ਼ੁਰ ਇੱਕੋ ਜਾਣ ਗੁਰਬਾਣੀ 'ਚ ਕਿੰਨੇ ਪ੍ਰਮਾਣ ਹੁੰਦੇ ਨੇ ਸੋ ਇੱਥੇ ਵੀ ਉਹੀ ਪ੍ਰਮਾਣ ਹੈ ਦੇਖਿਓ ਕਿਤੇ ਗੁਰੂ ਦੇ ਕੋਈ ਸ਼ੰਕਾ ਨਾ ਕਰਿਆ ਅੱਜ ਕਰ ਲਿਆ ਜੇ ਪਰ ਕਈ ਵੀਰ ਜਿਹੜੇ ਨੇ ਸਾਧਕ ਲੋਕ ਜਿਹੜੇ ਕਹਿ ਲਓ ਵੀ ਨਾਸਤਿਕਤਾ ਅਤੇ ਅਧਾਰਤਿਕ ਪ੍ਰਚਾਰ ਜਿਹਨਾਂ ਦਾ ਉਹ ਐਸਾ ਕੁਛ ਕਰ ਜਾਂਦੇ ਨੇ ਪਰਮੇਸ਼ੁਰ ਅਤੇ ਗੁਰੂ ਵਿੱਚ ਫਰਕ ਨਾ ਕੋਈ ਜਾਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਰਮੇਸ਼ੁਰ ਰੂਪ ਕਰਕੇ ਮੱਥਾ ਟੇਕੋ
ਸੱਚੇ ਸਾਚਾ ਨਾਉ ਧਰਾਇਆ
ਸੱਚੇ ਸੱਚਾ
ਸੱਚੇ ਸਾਚਾ ਨਾਉ
ਸੱਚੇ
ਸੱਚੇ
ਸੱਚਾ ਨਾਉ ਧਰਾਇਆ
ਸੱਚਾ ਨਾਉ
ਇਉਂ ਸੱਚੇ ਦਾ ਨਾਂ ਹੈ ਭਾਈ ਜਿਹੜਾ ਗੁਰੂ ਨਾਨਕ ਸਾਹਿਬ ਰੂਪ ਗੁਰੂ ਨਾਨਕ ਨਾਮ ਜਿਹੜਾ ਪਿਆ ਸੱਚੇ ਦਾ ਹੀ ਨਾਂ ਹੈ ਨਾਨਕ ਦੇ ਅਰਥ ਕਰੀਏ ਬਣਦੇ ਹੀ ਉਹੀ ਨੇ ਨਾ ਅਨ ਅੱਖ ਨਹੀਂ ਜਿਹਦੇ ਵਿੱਚ ਅਨੇਕਤਾ ਹੀ ਉਹਦਾ ਨਾਂ ਹੈ ਨਾਨਕ ਨਾਨਕ ਦੇ ਅਰਥ ਨੇ ਜਿਹਦੇ ਅਨੇਕਤਾ ਹੀ ਨਹੀਂ ਇੱਕੋ ਏਕਤਾ ਹੀ ਏਕਤਾ ਹੈ ਉਹਦਾ ਨਾਂ ਨਾਨਕ ਹੈ ਸੋ ਇਸ ਕਰਕੇ ਸੱਚੇ ਦਾ ਹੀ ਨਾਂ ਹੈ ਇਹ ਅੱਗੇ
ਨਿਰੰਕਾਰ ਆਕਾਰ ਹੋਇਆ
ਹੋਏ
ਹੋਏ
ਹਾਂ ਠੀਕ ਹੈ ਏਕੰਕਾਰ ਏਕੰਕਾਰ
ਏਕੰਕਾਰ ਆਕਾਰ ਸਦਾਇਆ
ਠੀਕ ਹੈ ਨਿਰੰਕਾਰ ਆਕਾਰ ਹੋਏ
ਨਿਰੰਕਾਰ ਆਕਾਰ ਹੋਏ
ਇਹ ਨਿਰੰਕਾਰ ਪਰਮੇਸ਼ੁਰ ਨੇ ਹੀ ਆਪਣਾ ਆਕਾਰ ਬਣਾਇਆ ਗੁਰੂ ਨਾਨਕ ਸਰੂਪ ਏਕੰਕਾਰ ਅਪਾਰ ਸਦਾਇਆ ਅਪਾਰ ਵਾਹਿਗੁਰੂ ਨੇ ਹੀ ਫਿਰ ਏਕੰਕਾਰ ਆਪਣੇ ਆਪ ਨੂੰ ਕਹਾਇਆ ਹੈ ਹਾਂਜੀ
ਏਕੰਕਾਰ ਸ਼ਬਦ ਧੁਨ
ਹਾਂ ਹਾਹਾ ਲੱਗਿਆ ਉਹਨਾਂ ਨਾਲ ਏਕੰਕਾਰ ਹੋ
ਏਕੰਕਾਰੋ
ਹਾਂ ਏਕੰਕਾਰ ਤੋਂ ਸ਼ਬਦ ਦੀ ਧੁਨ ਹੋਈ ਹੈ ਪਰ ਇੱਕ ਪਰਮੇਸ਼ੁਰ ਤੋਂ ਨਿਰਗੁਣ ਤੋਂ ਧੁਨ ਕਿਹੜੀ ਸੀ ਉਹ ਓਅੰਕਾਰ
ਓਅੰਕਾਰ
ਆਕਾਰ ਬਣਾਇਆ ਇਹ ਧੁਨ ਸੀ
ਆਕਾਰ ਬਣਾਇਆ
ਓਅੰਕਾਰ ਦੀ ਧੁਨ ਹੋਈ ਓਅੰਕਾਰ ਕਹਿਣ ਤੋਂ ਸੰਸਾਰ ਦਾ ਆਕਾਰ ਬਣ ਗਿਆ ਓਂਕਾਰ ਬ੍ਰਹਮਾ ਉਤਪਤ, ਓਂਕਾਰ ਕੀਆ ਜਿਨਚਿਤ, ਸਭ ਕੁਛ ਓਂਕਾਰ ਤੋਂ ਹੋਇਆ। ਓਂਕਾਰ ਸੈਲਜੁਗ ਭਏ, ਓਂਕਾਰ ਬੇਜ ਨਿਰਮੈ, ਸਾਰਾ ਸੰਸਾਰ ਤੋਂ ਹੀ ਬਣ ਗਿਆ ਜੀ। ਇੱਕ ਦੋ ਹੋਏ,
ਇੱਕ ਦੋ ਹੋਏ ਤਿੰਨ
ਦੇਵ, ਤਿੰਨ ਦੇਵ ਠੀਕ ਸੀ,
ਤਿੰਨ ਦੇਵ
ਹਾਂ, ਤਿਉਹੋਂ ਮਿਲ,
ਤਿਉਹੋਂ ਮਿਲ ਦਸ ਅਵਤਾਰ ਗਣਾਇਆ।
ਠੀਕ ਹੈ, ਪੜ੍ਹੋ ਸਾਰੇ। ਇੱਕ ਦੋ ਹੋਏ ਤਿੰਨ ਦੇਵ,
ਇੱਕ ਦੋ ਹੋਏ ਤਿੰਨ ਦੇਵ,
ਇੱਕ ਪਰਮੇਸ਼ੁਰ ਤੋਂ ਤਿੰਨ ਦੇਵਤੇ ਹੋਏ ਨੇ, ਅਤੇ ਕਿਹਨਾਂ, ਜਿਹਨਾਂ ਦੇ ਨਾਂ ਸੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ, ਅਤੇ ਤਿੰਨਾਂ ਦਾ ਮਿਲ ਕੇ ਫਿਰ ਜਿਹੜਾ ਸੀ ਜਿਵੇਂ ਜਿਵੇਂ ਸੰਸਾਰ ਦੇ ਜੋ ਮਰਜ਼ਾਦਾ ਦੀ ਕੋਈ ਖਰਾਬੀ ਹੋਈ, ਉਹ ਵੱਖਰੇ ਵੱਖਰੇ ਅਵਤਾਰ ਧਾਰ ਕੇ ਆਏ, ਜਿਵੇਂ ਦਸ ਅਵਤਾਰ ਧਾਰ ਲਏ ਇਹਨੇ ਵਿਸ਼ਨੂੰ ਨੇ ਆਪਣੇ, ਇਉਂ ਉਹ ਅਵਤਾਰ ਧਾਰ ਕੇ ਆਏ।
ਆਦਿ ਪੁਰਖ ਆਦੇਸ਼ ਹੈ,
ਸੋ ਆਦਿ ਪੁਰਖ ਜਿਹੜਾ ਪਰਮੇਸ਼ੁਰ ਹੈ ਨਾ, ਇੱਕ ਤਾਂ ਉਹ ਆਦਿ ਸਭ ਦਾ ਮੁੱਢ ਰੂਪ ਹੈ, ਇੱਕ ਪੁਰਖ ਪੂਰਨ ਹੈ, ਇੱਕ ਆਦੇਸ਼ ਦੇ ਅਰਥ ਨਮਸਕਾਰ ਵੀ ਹੁੰਦਾ, ਇੱਕ ਆਦੇਸ਼ ਦੇ ਅਰਥ ਨੇ ਆਦੇਸ਼ ਜਿਹੜਾ ਦੇਸ਼ਾਂ ਵਿੱਚ ਨਹੀਂ ਆਇਆ ਹੋਇਆ, ਨਾ ਦੇਸ਼ ਕਾਲ ਵਸਤੂ, ਜਿਹੜਾ ਤਿੰਨਾਂ ਤੋਂ ਰਹਿਤ ਹੈ, ਐਸਾ ਜਿਹੜਾ ਪਰਮੇਸ਼ੁਰ ਹੈ। ਹਾਂਜੀ,
ਉਹ ਵੇਖੇ ਉਹਨਾਂ ਨਜ਼ਰ ਨਾ ਆਇਆ,
ਇਹ ਅਚਰਜ ਦੀ ਗੱਲ ਹੈ। ਵਾਹਿਗੁਰੂ ਤਾਂ ਤਿੰਨਾਂ ਦੇਵਤਿਆਂ ਨੂੰ ਵੇਖ ਰਿਹਾ, ਉਹਨਾਂ ਨੂੰ ਨਜ਼ਰ ਨਹੀਂ ਆਉਂਦਾ। ਜਪੀ ਸਾਹਿਬ ਵਿੱਚ ਵੀ ਇਹੀ ਗੱਲ ਕਿਹਾ, ਉਹ ਵੇਖੇ ਉਹਨਾਂ ਨਜ਼ਰ ਨਾ ਆਵੇ, ਬਹੁਤਾ ਹੋਵੇ ਵਿਡਾਣ। ਹਾਂ,
ਸੇਖ ਨਾਗ ਸਿਮਰਨ
ਕਰੈ, ਸੇਖ ਨਾਗ ਜਿਹੜਾ ਭਾਈ ਸਿਮਰਨ ਕਰਦਾ, ਨਿਤ ਨਵਾਂ ਹਜ਼ਾਰ ਨੌ ਰੋਜ਼ ਲੈਂਦਾ, ਹਾਂ, ਨਾਵਾਂ ਅੰਤ,
ਨਾਵਾਂ ਅੰਤ ਬੇਅੰਤ ਨਾ ਪਾਇਆ।
ਹਾਂ, ਨੌ ਤਾਂ ਰੋਜ਼ ਨਵੇਂ ਲੈਂਦਾ, ਪਰ ਭਾਈ ਬੇਅੰਤ ਦਾ ਅੰਤ ਨਹੀਂ ਪਾ ਸਕਿਆ।
ਗੁਰਮੁਖ ਸਾਚਾ ਨਾਉ ਮਨ ਪਾਇਆ,
ਸਾਬਾਸ਼, ਸੱਚ ਗੁਰਮੁਖ,
ਗੁਰਮੁਖ
ਵਿਸ਼ਰਾਮ ਗੁਰਮੁਖ ਤੇ ਕਰੋ, ਗੁਰਮੁਖ,
ਗੁਰਮੁਖ
ਸੱਚ ਨਾਉ ਮਨ ਪਾਇਆ,
ਸੱਚ ਨਾਉ ਮਨ ਪਾਇਆ,
ਉਹ ਭਾਈ ਫਿਰ ਗੁਰਮੁਖਾਂ ਦੇ ਮਨ ਵਿੱਚ ਉਸੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ, ਉਸ ਅਕਾਲ ਪੁਰਖ ਦਾ ਸੱਚਾ ਨਾਉ ਮਨ ਵਿੱਚ ਪਾਉਂਦਾ, ਅਰਥ ਉਹੀ ਨਹੀਂ। ਚਲੋ ਪਾਲੋ ਸਾਰੇ ਇਸ ਪੌੜੀ ਨੂੰ ਇਕੱਠੇ ਮਿਲ ਕੇ ਸਮਾਪਤੀ ਕਰੀਏ, ਪਹਿਲਾਂ ਹੀ ਭੱਜਣ ਲੱਗੇ ਸੀ।
ਜਾਣੀਏ ਸੱਚੇ ਸੱਚਾ ਨਾਉ ਧਰਾਇਆ,
ਨਿਰੰਕਾਰ ਆਕਾਰ ਹੋਏ, ਏਕੰਕਾਰ ਅਪਾਰ ਸਦਾਇਆ, ਏਕੰਕਾਰ ਹੋ ਸ਼ਬਦ ਧੁਨ, ਓਅੰਕਾਰ ਆਕਾਰ ਬਣਾਇਆ, ਇੱਕ ਦੂ ਹੋਏ ਤਿੰਨ ਦੇਵ, ਤਿਹੋਂ ਮਿਲ ਦਸ ਅਵਤਾਰ ਬਣਾਇਆ, ਆਦਿ ਪੁਰਖ ਆਦੇਸ਼ ਹੈ, ਉਹ ਵੇਖੈ ਉਹਨਾਂ ਨਜ਼ਰ ਨਾ ਆਇਆ, ਸੇਖ ਨਾਗ ਸਿਮਰਨ ਕਰੈ, ਨਾਵਾ ਅੰਤ ਬੇਅੰਤ ਨਾ ਪਾਇਆ,
ਗੁਰਮੁਖ ਸੱਚਾ।
ਉਸ ਪੰਕਤੀ ਨੂੰ ਦੁਬਾਰੇ ਪੜੋ ਜੀ, ਨਹੀਂ ਇਦੋਂ ਪਹਿਲਾਂ ਵਾਲੀ ਨੂੰ ਵਿਸ਼ਰਾਮ ਗਲਤ ਹੋ ਗਿਆ ਹੈ। ਸੇਖ ਨਾਗ ਸਿਮਰਨ ਕਰੈ,
ਨਾਵਾ ਅੰਤ ਬੇਅੰਤ ਨਾ ਪਾਇਆ,
ਨਹੀਂ ਬੇਅੰਤ ਤੇ ਰੁਕੋ, ਨਾਵਾ ਅੰਤ ਬੇਅੰਤ,
ਨਾਵਾ ਅੰਤ ਬੇਅੰਤ
ਨਾ ਪਾਇਆ,
ਨਾ ਪਾਇਆ,
ਗੁਰਮੁਖ
ਗੁਰਮੁਖ
ਸੱਚ ਨਾਉ ਮਨ ਪਾਇਆ,
ਨਾਉ ਮਨ ਪਾਇਆ,
ਗੁਰਮੁਖ
ਗੁਰਮੁਖ
ਸੱਚ ਨਾਉ ਮਨ ਪਾਇਆ,
ਨਾਉ ਮਨ ਪਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।